ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਪਿਆਰਿਓ ਚੜ੍ਹਦੀ ਕਲਾ ਚੋਂ ਤੰਦਰੁਸਤੋਂ ਤੇ ਆਓ ਫਿਰ ਸਾਰੇ ਰਲੀਏ ਔਰ ਦਿਲ ਦੀਆਂ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਦਿਨ ਐਤਵਾਰ ਲੈ ਕੇ ਹਾਜ਼ਰ ਹਾਂ ਤਰੀਕ ਹੈਗੀ ਹੈ 27 June 2021 ਸੁਬਹਾ ਦੇ 2:02 ਹੋਏ ਨੇ ਮਾਫ਼ੀ ਚਾਹੁੰਦਾ ਸਮਾਂ ਮੇਰਾ ਖਰਾਬ ਹੋ ਰਿਹਾ ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਠੀਕ ਹੋਵੋਗੇ ਅਤੇ ਇਸ ਵੇਲੇ ਐਡਲੇਡ ਦੇ ਵਿੱਚ 7:32 ਹੈ ਪਰਥ ਦੇ ਵਿੱਚ 6:02 ਸੁਬਹਾ ਦੇ ਨਵੀਂ ਦਿੱਲੀ ਦੇ ਵਿੱਚ 3:32 ਅਤੇ ਲੰਡਨ ਦੇ ਵਿੱਚ 11:02 ਅੱਧੀ ਰਾਤ ਹੋਣ ਵਾਲੀ ਹੈ 26 ਤਰੀਕ ਦੀ ਔਰ ਸ਼ਨਿਚਰਵਾਰ ਹੀ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿੱਚ ਨਿਊਯਾਰਕ ਦੇ ਵਿੱਚ 6:02 ਸ਼ਾਮ ਦੇ ਔਰ ਵੈਨਕੂਵਰ ਅਤੇ ਐਲਏ ਦੇ ਵਿੱਚ 3:02 ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਆਪਣੇ ਸੁਨੇਹੇ ਸਾਡੇ ਤੱਕ ਅਪਣਾਉਣ ਦੀ ਕੋਸ਼ਿਸ਼ ਕਰੋ ਰਿਕੁਐਸਟ ਐਟ ਹਰਮਨ ਰੇਡੀਓ .com ਈਮੇਲ ਪਤਾ ਹੈ ਜਾਂ ਟੈਲੀਗ੍ਰਾਮ ਦੀ ਐਪ ਰਾਹੀਂ ਨਰਿੰਦਰ ਰਾਠੌਰ ਹੁਣੀ ਸਵੇਰ ਦੇ ਪ੍ਰੋਗਰਾਮ 'ਚ ਜੁੜੇ ਨੇ ਅਤੇ ਕਹਿ ਰਹੇ ਨੇ ਕਿ ਐਪ ਬੰਦ ਹੋਈ ਜਾ ਰਹੀ ਅਗਰ ਕੋਈ ਹੋਰ ਐਪ ਜਾਂ ਸੁਨੇਹਾ ਭੇਜਣ ਲੱਗਦੇ ਹਾਂ ਤਾਂ ਰੇਡੀਓ ਬੰਦ ਹੋ ਜਾਂਦਾ ਹਾਂਜੀ ਇਸ ਨੂੰ ਆਪਣੇ ਫੋਨ ਦੀ ਪ੍ਰਾਇਓਰਿਟੀ ਲਿਸਟ ਦੇ ਵਿੱਚ ਪਾ ਲਿਓ ਜੀ ਸ਼ਾਇਦ ਇਹ ਬੈਕਗਰਾਊਂਡ ਦੇ ਵਿੱਚ ਚੱਲਦਾ ਹੋਵੇਗਾ ਪਰ ਫਿਰ ਵੀ ਸਰਵਜੀਤ ਹੁਣੀ ਇਸ 'ਤੇ ਦੇਖਣਗੇ ਕੀ ਚੱਲ ਰਿਹਾ ਉਹ ਟੈਕਨੀਕਲ ਡਾਇਰੈਕਟਰ ਨੇ ਅੱਜ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਆਉਣਗੇ ਸਾਡੇ ਨਾਲ ਅਤੇ ਅਸੀਂ ਆਪਣੀ ਸੀਰੀਜ਼ ਕੰਟੀਨਿਊ ਰੱਖਾਂਗੇ ਇਸ ਤੋਂ ਇਲਾਵਾ ਮੈਂ ਕੋਸ਼ਿਸ਼ ਕਰ ਰਿਹਾ ਅੱਜ ਬਿੱਟਾ ਸਾਹਿਬ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਏਗੀ ਅਤੇ ਤੁਸੀਂ ਅਤੇ ਅਸੀਂ ਤਾਂ ਫਿਰ ਹੈਗੇ ਹੀ ਹਾਂ ਪ੍ਰੋਗਰਾਮ ਦੇ ਵਿੱਚ ਆਪਾਂ ਤਾਂ ਗੱਲਾਂ ਬਾਤਾਂ ਕਰੀ ਜਾਣੀਆਂ 2 ਘੰਟੇ ਅਤੇ ਇਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ ਹੋਏਗੀ ਤੁਹਾਨੂੰ 2 ਜਾਂ 3 ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਗੀਤ ਸੁਣਾਉਣੇ ਆ ਅੱਜ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਆਪਾਂ ਕੋਬਰਮ ਵਾਲਿਆਂ ਦਾ ਵੀ ਖਿਆਲ ਰੱਖਣਾ ਇੱਕ ਅੱਧਾ ਰੋਮੈਂਟਿਕ ਗੀਤ ਵੀ ਉਹਨਾਂ ਲਈ ਲਾਉਣਾ ਆ ਬੜੇ ਰੋਮੈਂਟਿਕ ਬੰਦੇ ਰਹਿੰਦੇ ਨੇ ਉੱਥੇ ਤਾਂ ਚਲੋ ਕਿਸੇ ਪਾਸੇ ਠੰਡ ਹੈ ਕਿਸੇ ਪਾਸੇ ਗਰਮੀ ਹੈ ਦੁਨੀਆ ਦੇ 2 ਹਿੱਸਿਆਂ ਦੇ ਵਿੱਚ ਅਤੇ ਇੱਥੇ ਵੀ ਬੜਾ ਵੇਰੀਏਸ਼ਨ ਹੈ ਬੇਅੰਤ ਕੁਦਰਤ ਹੈ ਪਰਮਾਤਮਾ ਦੀ ਕੱਲ੍ਹ ਦਾ ਪ੍ਰੋਗਰਾਮ ਕਰ ਰਹੇ ਸੀ ਤਾਂ ਠੀਕ ਸੀ ਸਾਰਾ ਕੁਛ ਅਤੇ ਰਾਤੀ 6 ਵਜੇ ਨਿਊ ਸਾਊਥ ਵੇਲਸ ਦੇ ਸਿਡਨੀ ਅਤੇ ਹੋਰ ਇਲਾਕਿਆਂ ਦੇ ਵਿੱਚ ਪਾਰਸ਼ਲ ਲੋਕਡਾਊਨ ਲੱਗਾ ਹੋਇਆ ਸਟੇ ਐਟ ਹੋਮ ਆਰਡਰਸ ਫੋਰ ਆਲ ਗ੍ਰੇਟਰ ਸਿਡਨੀ ਇਹ ਨਿਊ ਸਾਊਥ ਵੇਲਸ ਦੇ ਵਿੱਚ ਵੱਧ ਰਹੇ ਕੋਵਿਡ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਿਊ ਸਾਊਥ ਵੇਲਸ ਦੀ ਸਰਕਾਰ ਨੇ ਆਰਡਰ ਇਸ਼ੂ ਕੀਤਾ ਹੈ ਇਸ ਦੇ ਵਿੱਚ ਕਈ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਕਿਉਂਕਿ ਹੁਣ ਦੇਖੋ ਛੁੱਟੀਆਂ ਵੀ ਸ਼ੁਰੂ ਹੋ ਜਾਣੀਆਂ ਕੱਲ੍ਹ ਵੀ ਆਪਾਂ ਪ੍ਰੋਗਰਾਮ ਕੀਤਾ ਕਿ ਛੁੱਟੀਆਂ ਨੂੰ ਹੀ ਕਿਉਂ ਇਹ ਕਾਟੋ ਕਲੇਸ਼ ਹੁੰਦਾ ਹੈ ਇਹਦੇ ਬਾਰੇ ਕਈ ਮੇਰੇ ਨਾਲ ਗੱਲਬਾਤ ਵੀ ਹੋਈ ਮੈਸੇਜ ਵੀ ਆਏ ਕਿ ਵਾਕਿਆ ਗੱਲ ਤਾਂ ਸਹੀ ਹੈ ਕਿ ਸਮਥਿੰਗ ਮਸਟ ਬੀ ਗੋਇੰਗ ਔਨ ਸਮਥਿੰਗ ਨਹੀਂ ਵੈਰੀ ਥਿੰਗ ਵੈਰੀ ਮੱਚ ਰੋਂਗ ਇਜ਼ ਗੋਇੰਗ ਔਨ ਖੈਰ ਇਹ ਜਿਹੜਾ ਗ੍ਰੇਟਰ ਸਿਡਨੀ ਹੈ ਇਹਦੇ ਵਿੱਚ ਬਲੂ ਮਾਊਂਟੇਨ ਵੀ ਆ ਜਾਂਦੇ ਨੇ ਸ਼ੈਲ ਹਾਰਬਰ ਵੀ ਆ ਜਾਂਦਾ ਸੈਂਟਰਲ ਕੋਸਟ ਵੀ ਆ ਜਾਂਦੀ ਹੈ ਜਾਣੀ ਕਿ ਇੱਧਰ ਨਿਊ ਕਾਸਲ ਹੰਟਰ ਵਗੈਰਾ ਵੋਲੋਂਗੋਂਗ ਅਤੇ ਇਹ 9 जुलाई तक फ्राइडे तक जारी रहेगा स्टे एट होम ऑर्डर। घर ही रहना है जी, बाहर नहीं जाना। देखो किहो जिहे ऑर्डर अजकल लग रहे ने। पहला लोग कह रहे सी ओ यार तू घरे बड़िया रहना, बाहर नहीं जाता, बाहर भी निकलिया कर, दुनिया देखिया कर, तैनू थोड़ी जी अकल आऊगी। तो हुण कहिंदे ने वो भाई बाहरे घूमते रहने हैं, तुसी हुण तुसी घरे रहो, घर रह के भी देखो भी एडा बड़ा महंगा तुसी घर बनाया होया, एडा फर्नीचर लिया होया महंगा महंगा, लोगों नू जालन वास्ते, उन्हां दे हिरदे लूण वास्ते, इन्ने तुसी वधिया फुल रखे हुए ने, है ना, सफाई करी जाने हैं तो रेंदे है नहीं विच, घूमते तुसी बाहर रहने हैं ते तुसी घरे रहो। ते हुण असी उदां औखे होए पए हां। ते पहलां इदां हुंदी सी कम्म ते जाणा है जी, असी हायो रब्बा, घर रहण दा तां जी मौका ही नहीं मिलदा, बस कमो ही कम, नठो ही नठ, नठो ही नठ। मैं तां इह सोचदा भी इदां होवे भी छुट्टियां होण ते मैं घरों निकला ही ना। ते प्यारे वो अरदासां पूरियां हो गईयां ने, हो रहियां ने, दुनिया भर दे विच हो रहियां ने। ते हुण सरकार डंडे मार मार के फाइन दे दे के घरे बिठा दी है, ते हुण सानू घर बैठे नू भी बहुतियां नू बहुत ज़्यादा समस्या हो रही है। ते इस दौरान पेशेंस की लोड़ है। खैर पहला मैं अपना सुनेहा पूरा करना, जिहड़ा सरकार ने दिता है ते आपां नू फॉलो करना चाहिए। सिडनी दे विच, इह सिडनी ते ग्रेटर सिडनी वाले घरों तां जा सकते ने जे शॉपिंग करनी है फूड वास्ते या होर असेंशियल गुड्स ते सर्विसिज वास्ते, या तुसी डॉक्टर दे जाना है, कोविड टेस्ट कराउना है, कोविड का टीका लवाना है, ते या फिर एक्सरसाइज करन जाना है। वध तो वध 10 बंदे एक्सरसाइज करन जाना, तो अमरीक भाजी वांगर स्पोर्ट शू पा के, ट्रैक सूट पा के, जैकेट पा के जाना है, ता कि लगे भी तुसी स्पोर्ट्स करन जा रहे हो, सैर करन जा रहे हो। ते इस तो अलावा जो असेंशियल वर्क है पढ़ाई दा, जिथे तुसी घरों या घरों बह के पढ़ जा काम नहीं कर सकते, ते नाले ही तुसी किसी भी बिजनेस दे विच जाना है, किते भी जाना ट्रांसपोर्ट ते, तां मास्क जरूर पहनना है जी। कम्युनिटी सपोर्ट परमिटेड नहीं हैगी। ब्याह कहिंदे 27 जून तो बाद बंद है अज तो बाद ब्याह नहीं होणगे। ते फ्यूनरल दे विच 1 बंदा पर 4 स्क्वेयर मीटर, वध तो वध 100 बंदे। सो ये रिस्ट्रिक्शंस है। जिहड़ी पेशेंस है, घर बैठ के टेस्ट करो अपनी, किन्ना क सबर है, किन्ना क संतोख है, और की कर सकदे हो तुसी। ये बहुत वधिया मौका आ अपनी स्वै पड़चोल करन दा, सैल्फ एनालिसिस करन दा, आपे नाल गल्लां करन दा। अपने नाल गल्लां करके देखो, देखो कईयां ने तो बहुत वैब सीरीज़ मकालतियां देख देख के, बेलोड़ी जानकारी लोड कर ली है, पर ये मौका आ कि आपां अपने आप नाल जुड़िए, अपनी आत्मा नाल जुड़िए, गुरबाणी नाल जुड़िए, अपने धर्म ग्रंथां नाल जुड़िए, और उन्हां दा अध्ययन करिए, अपनी पेशेंस बधाइए। आपां बैठ के योगा एक्सरसाइज कर लईए, स्ट्रैचिंग कर लईए, धुप सेक लईए। मालिश कदे कीती है जी? मैं तां करदा हां हफ्ते च 1 वारी ओलिव ऑयल। सो मालिश अपनी करिए, बॉडी का ख्याल रखिए, वर्जिश करिए, क्यारी फुलां दी साफ कर लईए, फुल देख लईए, फोटो खिंच लईए उन्हां दी, मैडिटेशन करिए, किन्ने कम ने। पर असल च की है कि सानू बहुत माड़ियां आदतां पै गईयां ने, बाहर भज्जण दियां, दुनिया दे रंग तमाशे देखण दियां। जे वैसे साढ़े को घर बैठन का टाइम होगा, कई बार असं कहते वो यार इतने घर की करी जाने, वो चलो यार कितने घूम के आईए, कितने घूम के आईए, पता ही नहीं कितने जाना है, घूमना ही है बस। आप घूम के आना भी आपूँ शांति जी है, जिदे आप इनिया लड़ाइया लड़ रहे हैं शांति वास्ते, है ना, फौजी बेचारे बार्डर के बिठाले हुए ने, तो आप एडे एडे घर बनाए हुए ने, कोठे मंडप माड़ियाँ, ਪੇ ਇੱਕ ਟਾਈਮ ਬੈਠਾਂਗੇ ਪੀਸਫੁਲੀ। ਅਤੇ ਜਦੋਂ ਪੀਸਫੁਲੀ ਬਹਿਣ ਦਾ ਟਾਈਮ ਆਉਂਦਾ ਤਾਂ ਫਿਰ ਕਹਿੰਦਾ ਉਹ ਨਹੀਂ ਨਹੀਂ ਯਾਰ ਆਪਾਂ ਜਾ ਕੇ ਆਈਏ, ਕਿਤੇ ਘੁੰਮ ਕੇ ਆਈਏ। ਇਹ ਪਰਫੈਕਟ ਟਾਈਮ ਹੈ। ਅਤੇ ਇਸ ਕਰਕੇ ਜਿਹੜੀ ਆਪਣੀ ਰੂਹਾਨੀਅਤ ਹੈ ਉੱਧਰ ਨੂੰ ਧਿਆਨ ਦਈਏ, ਬੈਠੀਏ ਆਰਾਮ ਨਾਲ ਬੈਠੀਏ। ਹੁਣ ਜਿਹੜੀ ਪੇਸ਼ੈਂਸ ਹੈ ਉਹ ਡਿਵੈਲਪ ਕਰਨ ਦੇ ਲਈ ਸਾਨੂੰ ਆਪਣੇ ਧਾਰਮਿਕ ਗ੍ਰੰਥ, ਸਾਨੂੰ ਧਰਮ ਗੁਰੂਆਂ ਨੂੰ ਯਾਦ ਕਰਨਾ ਪੈਣਾ, ਅਧਿਐਨ ਕਰਨਾ ਪੈਣਾ। ਇੱਕ ਸ਼ਲੋਕ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਬਾਬਾ ਫਰੀਦ ਜੀ ਦਾ। ਫਰੀਦਾ ਸਾਹਿਬ ਕੀ ਕਰ ਚਾਕਰੀ, ਦਿਲ ਕੀ ਲਾਹੇ ਭਰਾਂਦ। ਕਿ ਆਪਣੇ ਸਾਹਿਬ ਦੀ ਚਾਕਰੀ ਕਰ, ਆਪਣੇ ਪਰਮਾਤਮਾ ਦੀ, ਆਪਣੇ ਇਸ਼ਟ ਦੀ ਚਾਕਰੀ ਕਰ, ਉਹਦੀ ਉਹਦੀ ਸਰਵਿਸ ਕਰ, ਸੇਵਾ ਕਰ, ਦਿਲ ਕੀ ਲਾਹੇ ਭਰਾਂਦ। ਉਹ ਫੇਰ ਜਾ ਕੇ ਜਿਹੜੀ ਦਿਲ ਦੀ ਡਾਊਟਸ ਹੈ, ਦੁਬਿਧਾ ਆ, ਉਹ ਜਾ ਕੇ ਨਿਕਲਦੀ ਹੈ, ਲੈਂਦੀ ਹੈ ਚਾਕਰੀ ਕਰਨ ਦੇ ਨਾਲ, ਕੰਟੀਨਿਊਸ ਸੇਵਾ ਕਰਨ ਦੇ ਨਾਲ, ਕੰਟੀਨਿਊਸ ਸਟੱਡੀ ਕਰਨ ਦੇ ਨਾਲ, ਪ੍ਰੈਕਟੀਕਲ ਕਰਨ ਦੇ ਨਾਲ। ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜੀ ਰਾਂਦ। ਜੇ ਜਿਹੜੇ ਸੇਵਾ ਕਰਦੇ ਨੇ ਉਹ ਦਰਵੇਸ਼ ਲੋਕ ਹੁੰਦੇ ਨੇ ਅਸਲ ਦੇ ਵਿੱਚ, ਮਤਲਬ ਦਰ ਦੇ ਉੱਤੇ, ਦਰਵੇਸ਼ਾਂ ਦਾ ਮਤਲਬ ਹੁੰਦਾ ਜਿਹਨੇ ਉਹੋ ਜਿਹਾ ਵੇਸ਼ ਪਾ ਲਿਆ ਜਿਹੜਾ ਦਰ ਦੇ ਉੱਤੇ ਬਹਿੰਦਾ ਆ, ਉਹਦੇ ਜਿਹੜੇ ਉਹਦੇ ਦਰ ਦੇ ਉੱਤੇ ਬਹਿੰਦੇ ਨੇ ਜਾਣੀ ਕਿ ਦਰਵੇਸ਼ ਨੇ, ਉਹਨਾਂ ਨੂੰ ਚਾਹੀਦਾ ਆ ਕਿ ਉਹ ਰੁੱਖਾਂ ਵਰਗਾ ਜੇਰਾ ਕਰ ਲੈਣ ਆਪਣਾ। ਫਰੀਦਾ ਸਾਹਿਬ ਕੀ ਕਰ ਚਾਕਰੀ, ਹੁਣ ਦਰ ਦੇ ਉੱਤੇ ਬੈਠ ਕੇ ਦਰਵੇਸ਼ ਬਣ ਕੇ ਉਸ ਦੇ ਦਰ ਦਾ ਚਾਕਰੀ ਕਰ ਰਹੇ ਹਾਂ ਆਪਾਂ, ਉਹਦੀ ਸੇਵਾ ਕਰ ਰਹੇ ਹਾਂ ਅਤੇ ਦਿਲ ਦੀ ਡਾਊਟਸ ਲਾ ਰਹੇ ਹਾਂ, ਦੁਬਿਧਾ ਲਾ ਰਹੇ ਹਾਂ। ਅਤੇ ਜੇਰਾ ਕਿਹੋ ਜਿਹਾ ਹੋਣਾ ਚਾਹੀਦਾ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਜਿੱਦਾਂ ਰੁੱਖਾਂ ਦਾ ਜੀਰਾ ਹੁੰਦਾ ਆ, ਉਹ ਖੜ੍ਹੇ ਰਹਿੰਦੇ ਨੇ ਮੀਂਹ ਹਨੇਰੀ, ਚਾਹੇ ਉਹਨਾਂ 'ਤੇ ਕੋਈ ਪੰਛੀ ਆ ਕੇ ਬਹਿ ਜਾਵੇ, ਉਹਨਾਂ ਦਾ ਫਲ ਖਾ ਲਵੇ, ਚਾਹੇ ਈਵਨ ਕਿ ਉੱਥੇ ਬਿੱਠ ਬਿੱਠ ਵੀ ਕਰ ਦੇਵੇ, ਚਾਹੇ ਉਹਨਾਂ ਦਾ ਕੋਈ ਲੱਕੜ ਵੀ ਵੱਢ ਕੇ ਲੈ ਜਾਏ, ਇੱਕ ਇੱਕ ਡਾਣੀ, ਦੋ ਡਾਣੀ, ਡਾਣੀ ਡਿੱਗ ਵੀ ਪਵੇ, ਉਹਨਾਂ ਨੂੰ ਫੁੱਲ ਨਿਕਲਣ, ਫੁੱਲਾਂ ਦੇ ਵਿੱਚ ਮੱਖੀਆਂ ਉਹਨਾਂ ਦਾ ਸ਼ਹਿਦ ਲੈ ਜਾਣ, ਪਰਾਗਣ ਕਰ ਜਾਣ, ਉਹ ਖੜ੍ਹੇ ਰਹਿੰਦੇ ਨੇ, ਕੁਛ ਨਹੀਂ ਕਹਿੰਦੇ। ਇਹੋ ਜਿਹਾ ਜੇਰਾ ਚਾਹੀਦਾ। ਬਹੁਤੇ ਉਹਨਾਂ ਦੀ ਛਾਵੇਂ ਬਹਿਣਦੇ ਨੇ, ਆਨੰਦ ਮਾਣਦੇ ਨੇ, ਉਹਨਾਂ ਨੂੰ ਆਨੰਦ ਆਉਂਦਾ ਹੋਏਗਾ। ਸੋ ਦੁੱਖ ਸੁੱਖ ਸਮ ਕੀਤਾ ਹੋਇਆ ਉਹਨਾਂ ਨੇ, ਇਹੋ ਜਿਹੀ ਪੇਸ਼ੈਂਸ ਉਹਨਾਂ ਨੇ ਡਿਵੈਲਪ ਕੀਤੀ ਹੋਈ ਹੈ ਰੁੱਖਾਂ ਨੇ। ਅਤੇ ਜਿਹੜੇ ਉਹਦੇ ਦਰ ਦੇ ਉੱਤੇ ਚਾਕਰੀ ਕਰ ਰਹੇ ਨੇ ਅਕਾਲ ਪੁਰਖ ਦੀ, ਰੱਬ ਦੀ, ਉਹਨਾਂ ਨੂੰ ਐਡੀ ਪੇਸ਼ੈਂਸ ਚਾਹੀਦੀ ਹੈ। ਔਰ ਮੈਨੂੰ ਲੱਗਦਾ ਕਿ ਇਹ ਜਦੋਂ ਤੁਹਾਨੂੰ ਮੌਕਾ ਮਿਲਦਾ ਨਾ ਆਪਾਂ ਨੂੰ ਆਪਣੇ ਆਪ ਨਾਲ ਗੱਲਾਂ ਕਰਨ ਦਾ, ਰਹਿਣ ਦਾ, ਕਰਨ ਦਾ, ਤਾਂ ਸਾਨੂੰ ਇਹੋ ਜਿਹੇ ਵਿਚਾਰਾਂ ਦੇ ਡੂੰਘਿਆਂ 'ਚ ਜਾਣਾ ਚਾਹੀਦਾ ਹੈ, ਚਾਕਰੀ ਕਰਨੀ ਚਾਹੀਦੀ ਹੈ। ਅਤੇ ਚਾਕਰੀ ਕੀ ਆ ਕਿ ਆਪਣੇ ਆਪ ਨੂੰ ਹੀ ਡਿਵੈਲਪ ਕਰਨਾ ਹੁੰਦਾ ਹੈ। ਖੈਰ, ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਸੱਜਣ ਸਵੇਰ ਦੇ ਸਾਡੇ ਨਾਲ ਜੁੜ ਰਹੇ ਨੇ, ਰਾਜ ਬੇਕਰਫੀਲਡ ਕੈਲੀਫੋਰਨੀਆ ਤੋਂ ਵੀ, ਅਤੇ ਗੁਰਿੰਦਰ ਸਿੰਘ ਵੀ ਕਹਿ ਰਹੇ ਨੇ ਘਰ ਬੈਠ ਕੇ ਪੈਸੇ ਵੀ ਬਚਦੇ ਨੇ। ਆਪਾਂ ਨਹੀਂ ਕਹਿੰਦੇ ਜਾਂਦੇ ਕਿਧਰੇ, ਕੰਮ ਤੋਂ ਆ ਕੇ ਘਰ ਹੀ ਬੈਠ ਜਾਈਦਾ, ਬਾਕੀ ਜੋ ਮਰਜ਼ੀ ਹੁੰਦਾ ਹੈ। ਠੀਕ ਹੈ, ਅਤੇ ਕਰਦੇ ਹਾਂ ਜੀ ਗੱਲਾਂ ਬਾਤਾਂ ਸਾਰੀਆਂ, ਅਤੇ ਜਸਪ੍ਰੀਤ ਸਿੰਘ ਹੁਣੀ ਵੀ ਆ ਗਏ ਨੇ। ਚਲੋ ਹੁਣ ਤੁਹਾਨੂੰ ਮੈਂ ਇੱਦਾਂ ਕਰਦਾ ਕਿ ਇੱਕ ਗੀਤ ਸੁਣਾਉਣਾ ਹੈ, ਸੋਹਣਾ ਜਿਹਾ, ਅਤੇ ਸੁਣਨਾ ਤਾਂ ਮੈਂ ਵੀ ਪਹਿਲੀ ਵਾਰੀ ਹਾਂ, ਸ਼ਾਇਦ ਰਾਜਵੀਰ ਜਵੰਦੇ ਦਾ, ਹਾਂਜੀ, ਪਟਿਆਲੇ ਵਾਲੇ, ਨਾਲ ਉਹਨਾਂ ਦੇ ਸੁਦੇਸ਼ ਕੁਮਾਰੀ ਹੈ। ਆਓ ਗੀਤ ਦਾ ਆਨੰਦ ਮਾਣਦੇ ਹਾਂ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ।
ਪੱਗ ਬੰਨ ਕੇ ਰੱਖਿਆ ਕਰਵੇ ਜੱਚਦਾ ਏ ਵਾਲਾ, ਸੂਟ ਪਾ ਕੇ ਰੱਖਿਆ ਕਰਨੀ ਪਟਿਆਲੇ ਵਾਲਾ, ਤੂੰ ਗੀਤ ਲੱਗਦਾ ਮਾਣਕ ਦਾ, ਤੂੰ ਲੱਗਦੀ ਗਜ਼ਲ ਕੁੜੇ, ਆ ਮਿਰਚਾਂ ਵਾਰਾਂ ਤੇਰੇ ਤੋਂ ਨਹੀਂ ਲੱਗਦੀ ਨਜ਼ਰ ਕੁੜੇ, ਨੀ ਤੂੰ ਵਹਿਮ ਜੇ ਕਰਿਆ ਕਰਨਾ ਵੇਲਾ ਬਣ ਕੇ ਰੱਖਿਆ ਕਰਵੇ ਵੱਜ ਕੇ ਸੋਣੀ ਏ ਤਾਈਓ ਲਾਉਂਦੇ
ਸੰਧੂ ਕੈਨੇਡਾ ਵਾਲੇ ਆ ਗਏ ਨੇ ਤੇ ਕਹਿੰਦੇ ਵਾਲਾ ਹੀ ਹਾਰਟ ਟੱਚਿੰਗ ਪ੍ਰੋਗਰਾਮ ਹੈ। ਪ੍ਰੋਗਰਾਮ ਦਾ ਨਾਂ ਹੀ ਦਿਲ ਵਾਲੀ ਗੱਲ ਹੈ ਜੀ ਪਿਆਰਿਓ। ਪਰਮਜੀਤ ਸਿੰਘ ਧਾਲੀਵਾਲ ਵੀ ਸਾਡੇ ਬ੍ਰਿਸਬਨ ਵਾਲੇ ਆ ਗਏ ਨੇ, ਕਿਵੇਂ ਠੀਕ ਠਾਕ ਹੋ ਜੀ? ਅਤੇ ਸੁਖਵਿੰਦਰ ਸਾਵੰਤ ਭਾਅ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਸੁਰਿੰਦਰ ਪਵਾਰ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋਏ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਸਪ੍ਰੀਤ ਜੀ ਠੀਕ ਠਾਕ ਹੋ ਨਿਊਜ਼ੀਲੈਂਡ? ਅਤੇ ਰਾਜ ਬੇਕਰ ਫੀਲਡ ਵਾਲੇ ਵੀ, ਅੱਛਾ ਵੈਰੀ ਹੋਟ ਦਿਸ ਵੀਕ, ਕੈਨੇਡਾ ਇਜ਼ ਵੈਰੀ ਹੋਟ ਟੂ, ਕਹਿੰਦੇ ਕਿਆ ਬਾਤ ਹੈ ਜੀ। ਇਸ ਹਫ਼ਤੇ ਕੈਨੇਡਾ 'ਚ ਗਰਮੀ ਪੈ ਰਹੀ, 27 degrees, 27 degrees, 29 ਅਤੇ 31। ਕੈਨੇਡਾ ਵਾਸਤੇ ਤਾਂ ਬਈ ਇਹ ਬਹੁਤ ਜ਼ਿਆਦਾ ਗਰਮੀ ਹੈ, ਮੰਨਣਾ ਪਊਗਾ। ਅਤੇ ਗੁਰਿੰਦਰ ਸਿੰਘ ਹੁਣੀ ਜੁੜੇ ਸੀ ਪ੍ਰੋਗਰਾਮ 'ਚ ਅਤੇ ਕਹਿੰਦੇ ਜਿਵੇਂ ਅੱਜ ਕੱਲ੍ਹ ਯੂਰੋ ਕੱਪ ਚੱਲ ਰਿਹਾ ਅਤੇ ਸਾਰਾ ਯੂਰਪ ਇਸ ਦਾ ਆਨੰਦ ਮਾਣ ਰਿਹਾ, ਪਰ ਆਪਣੇ ਏਸ਼ੀਆ ਵਾਲੇ ਇਸ ਤਰ੍ਹਾਂ ਦੀਆਂ ਖੇਡਾਂ ਪੂਰਾ ਸਾਲ ਕਿਉਂ ਨਹੀਂ ਕਰਵਾਉਂਦੇ? ਬਲਕਿ ਇਸ ਨਾਲ ਆਪਸੀ ਖਿੱਚੋ ਤਾਣ ਵੀ ਘੱਟ ਹੋਵੇਗੀ। ਲੈ ਖੇਡਾਂ ਹੋ ਤਾਂ ਰਹੀਆਂ ਨੇ ਜੀ, ਕਿਸਾਨ ਮੋਰਚਾ ਜਿਹੜਾ ਆ ਬਾਰਡਰੋ ਬਾਰਡਰ 'ਤੇ ਉਹ ਹੋ ਤਾਂ ਰਿਹਾ, ਨਾਲੇ ਇੰਡੀਆ ਦੇ ਵਿੱਚ ਤਾਂ ਹਰ 6 ਮਹੀਨੇ ਬਾਅਦ ਕਿਤੇ ਨਾ ਕਿਤੇ ਇਲੈਕਸ਼ਨ ਹੁੰਦੀ ਆ। ਬੰਗਾਲ 'ਚ ਇਲੈਕਸ਼ਨ ਹੋ ਜਾਂਦੀ, ਕਦੇ ਤਾਮਿਲਨਾਡੂ 'ਚ ਇਲੈਕਸ਼ਨ ਹੁੰਦੀ, ਅਤੇ ਆਪਣੇ ਬੰਦੇ ਉੱਥੇ ਵੀ ਪੂਰਾ ਐਨ ਐਂਟਰਟੇਨਮੈਂਟ ਕਰਦੇ ਨੇ ਆਪਣੀ। ਅਤੇ ਰਹਿਮੁੱਕੀ ਨੂੰ ਉਹ ਨਾ ਚੋਣਾਂ ਹੋਵੇ ਤਾਂ ਪੰਚਾਇਤ ਦੀਆਂ ਚੋਣਾਂ ਤਾਂ ਹੋਈਆਂ ਹੀ ਰਹਿੰਦੀਆਂ ਨੇ, ਅਤੇ ਉਹ ਨਾ ਹੋਣ ਤਾਂ ਕੋਈ ਨਾ ਕੋਈ ਸੰਸਥਾ ਬਣਾਈ ਹੁੰਦੀ, ਆਪਾਂ ਉੱਥੇ ਕਲੇਸ਼ ਪਾ ਲਈਦਾ, ਕੋਈ ਯੂਨੀਅਨ ਦੀ ਚੋਣ ਹੁੰਦੀ ਉੱਥੇ। ਉਹ ਆਪਣੀਆਂ ਇਹੀ ਖੇਡਾਂ ਜੀ, ਐਵੇਂ ਹੀ ਇਹ ਲੱਤਾਂ ਮਰ ਜਾਂਦੇ, ਇੱਕ ਦੂਜੇ ਦੇ ਬਾਲ ਸਿੱਟੀ ਜਾਂਦੇ ਇੱਧਰ ਉੱਧਰ, ਇਹ ਕਾਹਦੀਆਂ ਖੇਡਾਂ ਹੋ ਗਈਆਂ। ਖੈਰ ਆਪਾਂ ਬਿਜ਼ੀ ਰੱਖਦੇ ਹਾਂ ਆਪਣੇ ਆਪ ਨੂੰ। ਰਵਿੰਦਰ ਧਨੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਡਰਾਈਵਿੰਗ 'ਤੇ ਲਿਸਨਿੰਗ ਕਰ ਰਹੇ ਨੇ ਗੁਰਵੀਰ ਸਿੰਘ ਹਾਰਵੀ ਵੇ ਤੋਂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਮੌਸਮ ਦੀ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ ਤੁਹਾਡੇ ਸਾਰਿਆਂ ਦੇ ਨਾਲ। ਅੱਜ ਕੇਨਸ ਤੋਂ ਸ਼ੁਰੂ ਕਰਦੇ ਹਾਂ ਪਹਿਲਾਂ। 27 degrees ਵੱਧ ਤੋਂ ਵੱਧ ਤਾਪਮਾਨ ਰਹੇਗਾ। ਬ੍ਰਿਸਬਨ ਦੇ ਵਿੱਚ 21 degrees, ਹਲਕੇ ਬੱਦਲ ਹੋ ਸਕਦੇ ਨੇ। ਕੌਫਸਾਰਵਰ ਦੇ ਵਿੱਚ ਨਾ ਐਨ ਟਿਕਿਆ ਹੋਇਆ ਦਿਨ, ਠੰਡਾ, ਧੁੱਪ ਖਿੜੀ ਹੋਈ ਆ, ਵੱਧ ਤੋਂ ਵੱਧ 19 degrees ਪਹੁੰਚੇਗਾ। ਇਹੀ ਸਿਡਨੀ ਦੇ ਵਿੱਚ ਹਾਲ ਹੈ ਅਤੇ ਕੈਨਬਰਾ ਦੇ ਵਿੱਚ ਵਿੱਦਾਂ ਹੀ ਹੈ, ਪਰ ਉੱਥੇ ਕੋਹਰਾ ਪਿਆ ਸਵੇਰੇ। ਮੈਲਬਨ ਦੇ ਵਿੱਚ ਹਲਕੇ ਸ਼ਾਵਰ ਹੋ ਸਕਦੇ ਨੇ, 15 degrees, ਇਸੇ ਤਰ੍ਹਾਂ ਹੀ ਸ਼ਾਵਰ ਹਲਕੇ ਐਡਲੇਟ ਦੇ ਵਿੱਚ 16, ਗਰਜ ਨਾਲ ਚਿੱਟਾਂ ਪਰਥ 'ਚ ਪੈ ਸਕਦੀਆਂ ਨੇ 18, ਡਾਰਵਿਨ ਦੇ ਵਿੱਚ ਵੀ ਐਨ ਦਿਨ ਖਿੜਿਆ ਹੋਇਆ ਅਤੇ ਬੜੀ ਠੰਡ ਪੈ ਰਹੀ ਹੈ ਅਤੇ 31 degrees ਤਾਪਮਾਨ ਵੱਧ ਤੋਂ ਵੱਧ ਜਾਏਗਾ। ਐਲਿਸ ਸਪ੍ਰਿੰਗ ਦੇ ਵਿੱਚ 1 ਤੋਂ ਲੈ ਕੇ 15 degrees, ਬਹੁਤ ਖੂਬਸੂਰਤ ਸਿਆਲਾਂ ਵਾਲਾ ਦਿਨ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 27 degrees ਤਾਪਮਾਨ ਹੈ, ਔਰ ਅੱਜ ਦਿਨਾਂ ਨੂੰ 39 degrees ਤੱਕ ਤਾਪਮਾਨ ਪਹੁੰਚੇਗਾ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਅਤੇ ਗੁਰਿੰਦਰ ਸਿੰਘ ਕਹਿ ਰਹੇ ਨੇ ਬਹੁਤ ਵਧੀਆ ਵਿਚਾਰ ਨੇ ਜੀ, ਘਰ ਬੈਠ ਕੇ ਪੈਸੇ ਵੀ ਬਚਦੇ ਨੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਅਤੇ ਸਾਡੇ ਨਾਲ ਸੁਖਪ੍ਰੀਤ ਸਿੱਧੂ ਵੀ ਸ਼ਾਮਿਲ ਹੋਏ ਨੇ ਵਲਿੰਟਨ ਨਿਊਜ਼ੀਲੈਂਡ ਤੋਂ। ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਅਤੇ ਕਿਰਪਾਨ ਮੁੱਦੇ 'ਤੇ ਵਧੀਆ ਕੰਮ ਕਰ ਰਹੇ ਹੋ, ਅਤੇ ਲੱਤਾਂ ਖਿੱਚਣ ਵਾਲੇ ਕਿਤੇ ਪੱਕਾ ਬੈਨ ਨਾ ਲਵਾ ਦੇਣ। ਹਾਂਜੀ ਇਹੀ ਖਦਸ਼ਾ ਹੈ ਜੀ ਕਿ ਕਿਤੇ ਪੱਕਾ ਹੀ ਕੰਮ ਨਾ ਹੋ ਜਾਵੇ, ਅਤੇ ਇਹ ਪੱਕਾ ਤਾਂ ਹੋ ਜਾਣਾ ਹੈ ਜੇ ਇਹ ਟੈਂਪਰੇਰੀ ਬੈਨ ਹੈ, ਅਤੇ ਜੇ ਕੋਈ ਨਾ ਰੈਜ਼ੋਲੂਸ਼ਨ ਹੋਇਆ ਸਰਕਾਰ ਦੇ ਨਾਲ ਆਪਣੇ ਭਾਈਚਾਰੇ ਦਾ, ਤਾਂ ਇਹ ਬਸ ਅਗਲੇ ਸੈਕਸ਼ਨ ਜਿਹੜਾ ਕੁਛ ਦਿਨਾਂ ਦੇ ਵਿੱਚ ਸ਼ੁਰੂ ਹੋਣ ਵਾਲਾ ਨਿਊ ਸਾਊਥ ਵੇਲਜ਼, ਉੱਥੇ ਬਿੱਲ ਬਣ ਕੇ ਪੱਕਾ ਬੈਨ ਹੋ ਜਾਏਗਾ ਅਤੇ ਫਿਰ 5-7 ਸਾਲ ਰਿਵਿਊ ਵੀ ਨਹੀਂ ਹੋਏਗਾ ਇਹ। ਔਰ ਅਗਰ ਕੋਈ ਲੀਗਲ ਬੈਟਲ ਕਰਨਾ ਚਾਹੁੰਦਾ ਆ ਤਾਂ ਕੇਸ ਚੱਲਦਾ ਆ, ਤਾਂ ਵੀ 2-3 ਸਾਲ ਤਾਂ ਲੱਗ ਜਾਣਗੇ ਮੈਨੂੰ ਲੱਗਦਾ, ਸਾਲ ਵੀ ਲੱਗ ਸਕਦਾ, 6 ਮਹੀਨੇ ਵੀ। ਪਰ ਉਹ ਅਗਰ ਹਾਰ ਗਏ ਤਾਂ ਫਿਰ ਵੀ ਪੱਕਾ ਬੈਨ ਹੀ ਹੈ। ਇਸ ਦੇ ਨਾਲ ਕੀ ਹੋਏਗਾ ਕਿ ਜਿਹੜੇ 1,000-1,200 ਅੰਮ੍ਰਿਤਧਾਰੀ ਬੱਚੇ ਨੇ ਨਿਊ ਸਾਊਥ ਵੇਲਜ਼ ਦੇ ਵਿੱਚ, ਉਹ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਨੇ ਉਹ ਅੰਮ੍ਰਿਤ ਰੱਖ ਪਾਉਣਗੇ, ਕਿਉਂਕਿ ਇਹ ਇਹੋ ਜਿਹਾ ਦੇਸ਼ ਆ ਜਿੱਥੇ ਪੜ੍ਹਾਈਆਂ ਲਿਖਾਈਆਂ ਬਹੁਤ ਜ਼ਰੂਰੀ ਆ ਕੈਰੀਅਰ ਵਾਸਤੇ। ਸੋ ਉਹ ਵੀ ਸਾਨੂੰ ਖਤਰਾ ਹੈ ਕਿ ਉਹ ਬੱਚਿਆਂ ਦੀ ਜਿਹੜੀ ਇੱਕ ਜਨਰੇਸ਼ਨ ਹੈ ਅੰਮ੍ਰਿਤਧਾਰੀ ਬੱਚਿਆਂ ਦੀ, ਉਹ ਵਾਈਪ ਆਊਟ ਹੋ ਜਾਏਗੀ। ਔਰ ਜਿਹੜੇ ਲੋਕ ਨੇ ਥੋੜ੍ਹੇ ਇਮੋਸ਼ਨਲ ਜ਼ਿਆਦਾ ਹੋਏ ਨੇ, ਹਿਸਟਰੀ ਵੱਲ ਨੂੰ ਜ਼ਿਆਦਾ ਹੋਏ ਹੋਏ ਨੇ, ਸਾਨੂੰ ਸਾਰਾ ਹਿਸਟਰੀ ਪਤਾ ਆ, ਇਮੋਸ਼ਨ ਵੀ ਪਤਾ ਆ, ਪਰ ਇੱਕ ਜਦੋਂ ਲੀਡਰਸ਼ਿਪ ਰੋਲ ਦੇ ਵਿੱਚ ਹੁੰਦੇ ਆ ਨਾ ਤੁਸੀਂ, ਤਾਂ ਤੁਹਾਨੂੰ ਇਹ ਚੀਜ਼ਾਂ ਵੀ ਸੋਚਣੀਆਂ ਪੈਂਦੀਆਂ ਕਿ ਜੇ ਬੈਨ ਲੱਗ ਗਿਆ, ਇਹ 5-10 ਸਾਲ ਰਹਿ ਗਿਆ ਜਾਂ ਪਰਮਾਨੈਂਟ ਹੋ ਗਿਆ, ਤਾਂ ਫਿਰ ਗਲ 'ਚ ਸਾਫ਼ ਆ ਕੌਮ ਨੇ ਸਾਡੇ ਹੀ ਪਾਉਣਾ ਆ ਕਿ ਤੁਸੀਂ ਗਲਤ ਡਿਸੀਜਨ ਲਏ, ਇਮੋਸ਼ਨਲ ਲੋਕਾਂ ਮਗਰ ਲੱਗੇ ਹੋ, ਅਤੇ ਇਹ ਜਿਹੜੀ ਜਨਰੇਸ਼ਨ ਵਾਈਪ ਆਊਟ ਹੋਣੀ ਆ, ਇਹਨਾਂ ਦਾ ਕੀ ਕਰੋਗੇ? ਠੀਕ ਹੈ ਨਾ। ਸੋ ਕਈ ਚੀਜ਼ਾਂ ਨੇ ਜਿਹੜੀਆਂ ਬੈਲੈਂਸ ਰੱਖਣੀਆਂ ਪੈਣੀਆਂ ਨੇ ਸਾਨੂੰ। ਅਤੇ ਗੁਰਵੀਰ ਕਹਿ ਰਹੇ ਨੇ ਹਾਰਵੀ ਵੇ ਦੇ ਵਿੱਚ ਮੀਂਹ ਪੈ ਰਿਹਾ, ਫਿਰ ਤਾਂ ਤੁਸੀਂ ਪਕੌੜੇ ਪਕੌੜੇ ਬਣਾਓ ਅੱਜ, ਫਿਰ ਦਿਨ ਵੀ ਐਤਵਾਰ ਹੈ। ਪਰਵਿੰਦਰ ਸਨਸ਼ਾਈਨ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਮੈਂ ਤੁਹਾਨੂੰ ਦੱਸਦਾ ਕਿ ਮੈਲਬਨ ਇਲਾਕੇ 'ਚ ਨਾ, ਜੇ ਤੁਸੀਂ ਕੋਈ ਵੀ ਪੈਸਟ ਕੰਟਰੋਲ ਕਰਾਉਣਾ ਤਾਂ ਨਵੀਂ ਪੜ੍ਹੇ ਹੋਣਾਂ ਨੂੰ ਯਾਦ ਕਰਿਆ ਕਰੋ, ਅਤੇ ਅਗਰ ਕੋਈ ਵੀ ਘਰ ਦੇ ਵਿੱਚ ਇੰਪਰੂਵਮੈਂਟ ਕਰਾਉਣੀ ਹੈ, ਚੇਂਜਿਸ ਕਰਾਉਣੀ ਹੈ ਪ੍ਰੋਫੈਸ਼ਨਲ ਤਰੀਕੇ ਨਾਲ, ਤਾਂ ਇਹਨਾਂ ਦਾ ਬਹੁਤ ਤਜਰਬਾ ਪਰਵਿੰਦਰ ਉਹਨਾਂ ਦਾ, ਤੁਸੀਂ ਇਹਨਾਂ ਦੇ ਨੰਬਰ ਸੁਣ ਵੀ ਰਹੇ ਹੋ, ਅਤੇ ਆਪਾਂ ਕਿਸ ਦਿਨ ਇਹਨਾਂ ਨੂੰ ਪ੍ਰੋਗਰਾਮ 'ਚ ਲੈ ਕੇ ਵੀ ਆਵਾਂਗੇ। ਅਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ, ਅਤੇ ਉੱਧਰ ਪੰਜਾਬ ਜਿਹੜੇ ਫਰਨੀਚਰ ਵਾਲੇ ਨੇ ਆਪਣੇ ਸ਼ਰਨ ਉੱਪਲ ਹੋਣੀ, ਕਿ ਉਹ ਆਪਣੀਆਂ ਫੋਟੋਆਂ ਜ਼ਰੂਰ ਕੰਮ ਕਰਦੀਆਂ ਸਾਨੂੰ ਭੇਜ ਦਿਆ ਕਰਨ, ਤਾਂ ਕਿ ਅਸੀਂ ਆਪਣੇ ਸਰੋਤਿਆਂ ਨਾਲ ਨਾਲ ਦੀ ਨਾਲ ਸ਼ੇਅਰ ਕਰ ਲਿਆ ਕਰੀਏ। ਅਤੇ ਪ੍ਰੋਗਰਾਮ ਦੇ ਵਿੱਚ ਇੱਕ ਅੱਧੀ ਫੋਟੋ ਭੇਜਿਆ ਕਰੋ ਕਿ ਜਿਹੜੇ ਤੁਸੀਂ ਕੰਮ ਕੀਤੇ ਆ, ਤਾਂ ਕਿ ਸਾਰਿਆਂ ਨੂੰ ਪਤਾ ਲੱਗੇ। ਪਿਆਰਿਓ, ਕੁਛ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਜਿਸ ਤਰ੍ਹਾਂ ਕੋਵਿਡ ਦੀ ਸਿਚੁਏਸ਼ਨ ਅਨਫੋਲਡ ਹੋ ਰਹੀ ਹੈ ਨਿਊ ਸਾਊਥ ਵੇਲਜ਼ ਦੇ ਵਿੱਚ। ਕਾਬੂ ਪੈ ਜਾਵੇਗਾ ਐਸੀ ਕੋਈ ਗੱਲ ਨਹੀਂ, ਨਿਊ ਸਾਊਥ ਵੇਲਜ਼ ਕੋਲ ਬਹੁਤ ਰਿਸੋਰਸਿਸ ਨੇ ਔਰ ਬੜੇ ਸੁਚੱਜੇ ਤਰੀਕੇ ਨਾਲ ਕੰਮ ਕਰ ਰਹੇ ਨੇ, ਪਰ 2 ਹਫ਼ਤੇ ਜਿਹੜਾ ਆ ਉਹ ਲੋਕਡਾਊਨ ਲੱਗਾ, ਬਹੁਤਾ ਜ਼ਿਆਦਾ ਖਤਰਨਾਕ ਨਹੀਂ ਹੈ ਪਰ ਫਿਰ ਵੀ ਕਾਫੀ ਖੁੱਲ੍ਹਾ ਨੇ ਬਾਕੀ ਸੂਬਿਆਂ ਦੇ ਮੁਕਾਬਲੇ ਦੇ ਵਿੱਚ। ਉੱਧਰ ਇੱਕ ਦਰਦ ਭਰੀ ਖਬਰ ਮਾਇਆਮੀ ਤੋਂ ਦੇਖ ਰਿਹਾ ਸੀ ਮੈਂ ਕੱਲ੍ਹ ਪਰਸੋਂ ਦੀ, ਕਿ ਉੱਥੇ ਇੱਕ ਬਿਲਡਿੰਗ, ਇੱਕ ਇਮਾਰਤ ਡਿੱਗੀ ਹੈ ਔਰ ਉਸ ਦੇ ਵਿੱਚ 3 ਵਿਅਕਤੀ ਮਾਰੇ ਗਏ ਨੇ ਅਤੇ 119 ਵਿਅਕਤੀ ਜਿਹੜੇ ਨੇ ਉਹ ਲਾਪਤਾ ਹਜੇ ਮੰਨੇ ਜਾ ਰਹੇ ਨੇ। ਇਸ ਦੇ ਸੰਬੰਧ ਵਿੱਚ ਹੁਣ ਖਬਰਾਂ ਸ਼ੁਰੂ ਹੋ ਗਈਆਂ ਨੇ ਕਿ ਇੰਜੀਨੀਅਰ ਨੇ 2018 ਦੇ ਵਿੱਚ ਰਿਪੋਰਟ ਦਿੱਤੀ ਸੀ ਕਿ ਇਸ ਦੇ ਵਿੱਚ ਬਹੁਤ ਕ੍ਰੈਕ ਸਨ, ਇਸ ਤਰ੍ਹਾਂ ਸਨ, ਉਸ ਤਰ੍ਹਾਂ ਸਨ, ਪਰ ਨੁਕਸਾਨ ਹੋਣ ਤੋਂ ਬਾਅਦ ਹੀ ਫਿਰ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਪਹਿਲਾਂ ਫਿਰ ਪੋਲਿਟਿਕਸ ਚੱਲਦੀ ਹੈ, ਕੋਈ ਆਹ ਨਹੀਂ ਕਰਨਾ, ਕੋਈ ਉਹ ਨਹੀਂ ਕਰਨਾ। ਅਤੇ ਉੱਧਰ ਨੌਰਦਰਨ ਟੈਰੀਟਰੀ ਦੇ ਵਿੱਚ ਵੀ 20 ਕੇਸ ਦਰਜ ਕੀਤੇ ਗਏ ਨੇ, ਉਹ ਵੀ ਇੱਕ ਖਾਨ ਦੇ ਵਿੱਚੋਂ ਜਹਾਜ਼ ਉੱਡਿਆ ਅਤੇ ਵੱਖ ਵੱਖ ਇਲਾਕਿਆਂ 'ਚ ਗਿਆ ਅਤੇ ਉੱਥੇ ਵੀ ਇਹ ਸਮੱਸਿਆ ਪਹੁੰਚ ਗਈ ਹੈ। ਅਤੇ ਇਹ ਸੀ ਕੁਛ ਖਬਰਾਂ। ਅਤੇ ਹੁਣ ਇੱਦਾਂ ਕਰਨਾ ਪੈਣਾ ਮੈਨੂੰ ਕਿ ਮੈਂ ਪ੍ਰੋਮਿਸ ਕੀਤਾ ਸੀਗਾ, ਵੈਸੇ ਤਾਂ ਅੱਜ ਮੈਂ ਸਾਰੇ ਰੋਮੈਂਟਿਕ ਸੌਂਗ ਹੀ ਲਗਾ ਰਿਹਾ, ਕੁਦਰਤੀ ਲੱਗ ਰਹੇ ਨੇ, ਪਰ ਜਿਹੜਾ ਆਹ ਸੌਂਗ ਹੈ ਨਾ, ਇਹ ਮੈਂ ਸਪੈਸ਼ਲ ਕੋਬਰਮ ਵਾਲਿਆਂ ਲਈ ਡੈਡੀਕੇਟ ਕਰਨਾ ਚਾਹੁੰਦਾ ਅਤੇ ਉਹਨਾਂ ਦੇ ਲੀਡਰ ਪਾਲਾ ਬੈਂਸ ਹੋਣਾ ਵਾਸਤੇ। ਹਾਂਜੀ, ਉਹਨਾਂ 'ਚੋਂ ਬਹੁਤ ਉੱਘੇ ਸ਼ਖਸੀਅਤ ਨੇ ਅਤੇ ਬੜੇ ਪਿਆਰੇ ਬੰਦੇ ਨੇ ਆਪਣੇ ਸਾਰੇ, ਉੱਥੇ ਖੇਤੀਬਾੜੀ ਕੰਮ ਕਰਦੇ ਨੇ, ਔਰਚਿਡਸ ਦੇ ਵਿੱਚ ਬੜਾ ਪਿਆਰ ਇਤਫਾਕ ਹੈ ਸਾਰਿਆਂ 'ਚ ਅਤੇ ਬੜੀ ਰਿਸਪੈਕਟ ਇੱਕ ਦੂਜੇ ਦੀ ਅਸੀਂ ਕਰਦੇ ਹਾਂ। ਲਓ ਫਿਰ ਰੋਮੈਂਟਿਕ ਗੀਤ ਤੁਹਾਡੇ ਲਈ।
ਮੁਝੇ ਇਸ਼ਕ ਹੈ ਤੁਝੀ ਸੇ ਮੇਰੀ ਜਾਨ ਜ਼ਿੰਦਗਾਨੀ, ਤੇਰੇ ਪਾਸ ਮੇਰਾ ਦਿਲ ਹੈ ਮੇਰੇ ਪਿਆਰ ਕੀ ਨਿਸ਼ਾਨੀ। ਮੁਝੇ ਇਸ਼ਕ ਹੈ ਤੁਝੀ ਸੇ ਮੇਰੀ ਜਾਨ ਜ਼ਿੰਦਗਾਨੀ, ਤੇਰੇ ਪਾਸ ਮੇਰਾ ਦਿਲ ਹੈ ਮੇਰੇ ਪਿਆਰ ਕੀ ਨਿਸ਼ਾਨੀ। ਮੁਝੇ ਇਸ਼ਕ ਹੈ ਤੁਝੀ ਸੇ हुस्न ने दिखाई मुझे बेखुदी की रानी, ये हसीन लब नशीले ये झुकी झुकी निगाहें, तेरे हुस्न ने दिखाई मुझे बेखुदी की राहें, ये हसीन लब नशीले ये झुकी झुकी निगाहें, तेरी जुल्फ से उठी है ये घटाओं की जवानी, तेरे पास मेरा दिल है मेरे प्यार की निशानी, मुझे इश्क है तुझी से मेरी जान जिंदगानी, तेरे पास मेरा दिल है मेरे प्यार की निशानी, मुझे इश्क है तुझी से।
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ।
ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ, ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਸਵਾਗਤ ਹੈ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ, ਜਿਹੜੇ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ। ਤੇ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਇੱਕ ਬਹੁਤ ਵੱਡਾ ਮੁੱਦਾ ਹੈ ਜੀ, ਕਾਲਜਾਂ ਵਿੱਚ ਪੜ੍ਹਦੇ ਵਿਦੇਸ਼ੀ ਬੱਚਿਆਂ ਸਿਰ ਕ੍ਰੈਡਿਟ ਕਾਰਡਾਂ ਦਾ ਕਰਜ਼ਾ, ਤੇ ਇਸ ਬਾਰੇ ਹਾਂਜੀ ਕਰਾਂਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ। ਬਹੁਤ ਵਧੀਆ ਮੁੱਦਾ ਹੈ ਜੀ। ਰਾਜਨਦੀਪ ਕੈਨਬਰਾ ਤੋਂ ਵੀ ਜੁੜ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਾਜ ਬੇਕਰ ਫੀਲਡਸ ਤੋਂ ਵੀ ਜੁੜ ਗਏ ਨੇ, ਕਿਆ ਬਾਤ ਹੈ ਜੀ। ਅਵਰ ਇੰਡਰ ਪਲਾਂਟ ਹੈਲਥੀ ਐਂਡ ਗਰੋਇੰਗ, ਮੈਂ ਕਰਦਾ ਜੀ ਸ਼ੇਅਰ ਇਹ। ਅਤੇ ਉੱਧਰ ਸਾਡੇ ਨਾਲ ਜੁੜੇ ਨੇ ਜੀ ਬਰੈਂਪਟਨ ਤੋਂ ਨਵਜੋਤ ਮਨੀਸ਼, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਇੱਥੇ ਬਰੈਂਪਟਨ ਦੇ ਵਿੱਚ ਮੀਂਹ ਪੈ ਰਿਹਾ ਜੀ। ਠੀਕ ਹੈ ਜੀ, ਮਾਣੋ ਆਨੰਦ। ਫਿਰ ਤੁਸੀਂ ਤਾਂ ਪਕੌੜੇ ਬਣਾਓ ਫਿਰ ਅੱਜ, ਮੈਂ ਪਕੌੜਿਆਂ ਦਾ ਬੜਾ ਸ਼ੌਕੀਨ ਹਾਂ। ਵੈਸੇ ਤੁਸੀਂ ਪੂੜੇ ਵੀ ਬਣਾ ਸਕਦੇ ਹੋ ਆਪਣੀ ਪਸੰਦ ਦੇ। ਮੇਰੇ ਨਾਲ ਗਿਆਨੀ ਜੀ ਵੀ ਸ਼ਾਮਲ ਹੋ ਗਏ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਉਹ ਮੈਨੂੰ ਬੈਕਗਰਾਊਂਡ 'ਚ ਕਹਿੰਦੇ ਨੇ ਜਲੇਬੀਆਂ ਵੀ ਕਹਿ ਸਕਦੇ ਹੋ ਤੁਸੀਂ, ਕਿਉਂਕਿ ਤਾਇਆ ਜੀ ਨੂੰ ਜਲੇਬੀਆਂ ਪਸੰਦ ਨੇ। ਤਾਇਆ ਜੀ ਪਰੌਂਠੇ ਵੀ। ਹਾਂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਲੰਘਿਓ ਲੰਘਿਓ, ਕੀ ਹਾਲ ਚਾਲ।
ਉਹ ਬਚਪਨ ਦੇ ਵਿੱਚ ਨਾ ਦਾਦੀ ਜੀ ਸਵੇਰੇ ਜਿਹਨੂੰ ਚਾਹ ਵੇਲਾ ਕਹਿੰਦੇ ਆ, ਹੁਣ ਬ੍ਰੇਕਫਾਸਟ ਕਹਿੰਦੇ ਆ ਨਾ, ਭੁੱਖ ਤੋੜਨੀ, ਤੇ ਉਹ ਪਰੌਂਠਾ ਤੇ ਉੱਤੇ ਮੱਖਣ ਤੇ ਅੰਬ ਦਾ ਚਾਰ ਤੇ ਨਾਲ ਮਿੱਠੀ ਚਾਹ।
ਅੱਛਾ,
ਤੇ ਇਹ ਮਤਲਬ ਬੜੀ ਬੜੀ ਫੇਵਰੇਟ, ਤੇ ਮਠਿਆਈ ਚ ਉਹ ਜਲੇਬੀ ਫੇਵਰੇਟ। ਅੱਜ ਕੱਲ ਮੇਰਾ ਗੁੜ ਫੇਵਰੇਟ ਹੋਇਆ ਹੋਇਆ।
ਅੱਛਾ ਠੀਕ ਹੈ,
ਮੈਂ ਗੁੜ ਸਾਰੀ ਗੁੜ ਸਾਰੀਆਂ ਮਠਿਆਈਆਂ ਦਾ ਪਿਓ ਹੈ।
ਆਹੋ ਸਾਰੀਆਂ ਚ ਪੈਂਦਾ ਨਾ
ਖੰਡ, ਹਾਂਜੀ ਖੰਡ ਵੀ ਗੁੜ ਤੋਂ ਹੀ ਬਣਦੀ ਹੈ।
ਖੁੰਡ ਜਿਹੜੀ ਸਾਰੀ ਖੰਡ ਹੈ ਉਹ ਮਤਲਬ ਭੂਆ ਆ ਹਨਾ ਮਿੱਠੇ ਦੀ, ਪਿਓ ਹੈ ਨਾ ਤੇ ਗੁੜ।
ਹਾਂਜੀ
ਸੋ ਤਾ ਜੀ ਪਹਿਲਾਂ ਤਾਂ ਇਹ ਦੱਸੋ ਵੀ ਹੁਣ ਮੈਨੂੰ ਨਹੀਂ ਲੱਗਦਾ ਤੁਹਾਡੇ ਨਾ ਤੁਹਾਡੇ ਪਿੱਛੇ ਸਰਕਾਰ ਐਨ ਹੱਥ ਧੋ ਕੇ ਪੈ ਗਈ ਆ, ਤੇ ਮਾੜਾ ਜਿਹਾ ਤੁਹਾਨੂੰ ਮਾੜਾ ਜਿਹਾ ਸਾਹ ਆਉਣ ਲੱਗਾ ਸੀਗਾ ਵੀ ਚਲੋ ਕਿਤੇ ਆਇਆ ਜਾਇਆ ਕਰਾਂਗੇ, ਪਰ ਫਿਰ ਉਹਨਾਂ ਨੇ ਤੁਹਾਨੂੰ ਦੋ ਹਫ਼ਤੇ ਵਾਸਤੇ ਅੰਦਰ ਡੱਕ ਦਿੱਤਾ ਸੂਬੇ ਸਰਕਾਰ ਨੇ।
ਮੈਨੂੰ ਤਾਂ ਮੈਂ ਤੇ ਨਵੰਬਰ 2019 ਦਾ ਡੱਕਿਆ ਪਿਆ ਵਾਂ, ਘਰ ਦੀ ਰੋਟੀ ਖਾ ਖਾ ਕੇ ਤੰਗ ਆਇਆ ਪਿਆ ਵਾਂ। ਮੈਂ ਤੇ ਰਾਸ਼ਨ ਬਚਾਉਣ ਲਈ ਉਵੇਂ ਵੀ ਜਿੱਥੇ ਦੋ ਰੋਟੀਆਂ ਦੁਪਹਿਰੇ ਦੋ ਰਾਤ ਨੂੰ ਖਾਂਦਾ ਸੀ ਨਾ, ਮੈਂ ਇੱਕ ਰੋਟੀ ਦੁਪਹਿਰੇ ਖਾਣੀ ਸ਼ੁਰੂ ਕਰਤੀ, ਰਾਤ ਦੀ ਬੰਦ ਹੀ ਕਰਤੀ ਆ।
ਠੀਕ ਸੋ ਇਹ ਇਹ ਜਿਹੜੀ ਦੁਸ਼ਮਣੀ ਤੁਹਾਡੇ ਨਾਲ ਕੱਢ ਰਹੇ ਨੇ ਸਰਕਾਰ, ਮਤਲਬ ਇਹਦੇ ਬਾਰੇ,
ਹਾਂਜੀ
ਹਾਂ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਦੇਖੋ ਜੇ ਲੋਕਾਂ ਦੀ ਸਿਹਤ ਦਾ ਨਹੀਂ ਤਾਂ ਤੁਹਾਡੀ ਸਿਹਤ ਦਾ ਤਾਂ ਖਿਆਲ ਰੱਖਣਾ ਚਾਹੀਦਾ, ਵੀ ਸਾਡੇ ਵਰਗੇ, ਮੇਰੇ ਵਰਗੇ, ਤੁਹਾਡੇ ਵਰਗੇ ਬੰਦੇ ਆ ਬੈਠੇ, ਚੰਗੇ ਲੱਗਦੇ ਆ ਘਰਾਂ ਦੇ ਵਿੱਚ ਜਿਹੜੇ ਤੁਰਨਾ ਫਿਰਨਾ ਇੱਦਾਂ?
ਮੈਂ ਤੇ ਸੋਚਦਾ ਵੀ ਇੱਕ ਸਦੀ ਪਹਿਲਾਂ ਜਿਹੜੀ ਸੀ ਆਈ ਇਹੋ ਜਿਹੀ ਵਬਾ ਬਿਮਾਰੀ, ਸਪੈਨਿਸ਼ ਫਲੂ ਜਿਹਦਾ ਨਾਂ ਰੱਖਿਆ ਸੀ, ਉਹ 2 ਸਾਲਾਂ ਚ ਕਾਬੂ ਪਾ ਲਈ ਸੀ, ਤੇ ਹੁਣ ਤਾਂ 1 ਸਦੀ ਉੱਤੇ ਹੋ ਗਈ ਆ, ਮੈਡੀਕਲ ਸਾਇੰਸ ਤਰੱਕੀ ਕਰ ਗਈ, ਹੋਣੀ ਚਾਹੀਦੀ ਆ। ਤੇ ਮੈਂ ਕਿਹਾ ਬਸ ਆ 1-2 ਮਹੀਨੇ ਦੀ ਗੱਲ ਆ, ਮੁੱਕ ਜਾਣਾ ਕੰਮ, ਕਾਬੂ ਪਾ ਲੈਣਾ ਆ ਵਿਗਿਆਨੀਆਂ ਨੇ। ਤੇ ਉਹ ਇਹ ਲੱਗਦਾ ਆ ਵੀ ਇਹਦੇ ਮਤਲਬ 2.5 ਸਾਲ ਤੇ ਹੋ ਚਲੇ ਆ, ਤੇ ਕਿੰਨਾ ਕਦੋਂ ਕੋ ਮੁੱਕੂਗੀ। ਚਲੋ ਉਹਦੇ ਭਾਣੇ ਅੰਦਰ ਹੀ ਆ ਸਭ ਕੁਝ ਜੀ, ਭਾਣਾ ਹੀ ਮੰਨਣਾ ਚਾਹੀਦਾ। ਤੇ ਇਹ ਸਾਡੇ ਫਾਇਦੇ ਦੀ ਕੋਈ ਗੱਲ ਹੀ ਹੋਏਗੀ, ਜਾਂ ਕਾਦਰ ਦੀ ਕੁਦਰਤ ਨੇ ਆਪਣਾ ਹੀ ਕੋਈ ਜਲਵਾ ਵਿਖਾਉਣਾ ਹੋ ਗਿਆ। ਭਾਈ ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਕਿਉਂ ਮਨੁੱਖ ਹੈ ਤੂੰ, ਕਿਉਂ ਆਕੜਿਆ ਫਿਰਦਾ, ਮੈਂ ਉਹ ਖੋਜ ਲਿਆ, ਮੈਂ ਆਹ ਬਣਾ ਲਿਆ, ਮੈਂ ਉਹ ਕੱਢ ਲਿਆ। ਲੈ ਕਰ ਹੁਣ ਸਾਰੀ ਦੁਨੀਆਂ ਬਿਨਾਂ ਜੰਗ ਲੱਗੇ ਤੋਂ, ਬਿਨਾਂ ਲੜਾਈ ਲੱਗੇ ਤੋਂ, ਤੇ ਬਿਨਾਂ ਹੜ ਆਏ ਤੋਂ, ਬਿਨਾਂ ਅੱਗ ਲੱਗੇ ਤੋਂ, ਬਿਨਾਂ ਸੋਕਾ ਪਏ ਤੋਂ, ਕਿੰਨਾ ਕੁਝ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਨਹੀਂ।
ਬਿਲਕੁਲ ਬਿਲਕੁਲ। ਤਾਇਆ ਜੀ, ਤੁਹਾਡੀ ਇੱਕ ਤਸਵੀਰ ਸਾਂਝੀ ਕਰ ਰਹੇ ਨੇ ਜੋਗਿੰਦਰ ਸਿੰਘ ਸੋਹੀ ਜਗਰਾਓਂ ਵਾਲੇ, ਅਤੇ ਤੁਸੀਂ ਨਾ ਪਾਰਕਲੀ ਗੁਰਦੁਆਰਾ ਸਾਹਿਬ ਦੇ ਵਿੱਚ ਗਲੈਨਵੁੱਡ ਦੇ ਵਿੱਚ ਲੈਕਚਰ ਦੇ ਰਹੇ ਹੋ, ਔਰ ਤੁਹਾਡਾ ਸਟੇਜ ਦੇ ਉੱਤੋਂ ਫੋਟੋ ਖਿੱਚ ਕੇ ਉਹਨਾਂ ਨੇ ਭੇਜੀ ਹੈ, ਤੁਹਾਡੇ ਨਾ ਬਹੁਤ ਪ੍ਰਸ਼ੰਸਕ ਨੇ।
ਉਹ ਗੱਲ ਇਹ ਆ ਵੀ ਇਹੋ ਜਿਹੇ ਮਿੱਤਰ ਨੇ ਭਈ, ਲੋਕਾਂ ਚ ਮੇਰੀ ਤਸਵੀਰ ਫੈਲਾਈ ਜਾਂਦੇ ਆ ਤੇ ਮੈਨੂੰ ਨੀ ਭੇਜਦੇ। ਜਰੂਰ ਤਸਵੀਰ ਦੇ ਵਿੱਚ ਕੋਈ ਮੇਰੀ ਮਾੜੀ ਗੱਲ ਹੋਣੀ ਆ ਜਿਹੜੀ ਇਹ ਲੋਕਾਂ ਚ ਪ੍ਰਚਾਰ ਦੇ ਆ, ਮੈਨੂੰ ਨੀ ਭੇਜਦੇ।
ਨਹੀਂ ਨਹੀਂ, ਉਹ ਫਿਰ ਤੁਸੀਂ ਲੈਕਚਰ ਦੇ ਰਹੇ ਸੀ ਨਾ, ਤੇ ਇਹ ਤਾਂ ਫਿਰ ਕੋਈ ਮਾੜੀ ਗੱਲ ਨਹੀਂ ਹੈਗੀ, ਇਹ ਤਾਂ ਤੁਹਾਡੀ ਪ੍ਰਮੋਸ਼ਨ। ਦੇਖੋ ਕੋਈ ਵੀ ਸੰਗਤ ਦੇ ਵਿੱਚ ਉਹ ਦੇਖੋ ਤੁਹਾਡੀ ਫੋਟੋਆਂ ਖਿੱਚ ਰਹੇ ਆ ਤਾਂ ਮਤਲਬ ਤੁਹਾਨੂੰ ਪਸੰਦ ਕਰ ਰਹੇ ਨੇ ਨਾ, ਨਹੀਂ ਐਵੇਂ ਤਾਂ ਨਹੀਂ। ਵੈਸੇ ਉੱਦਾਂ ਅੱਜ ਕੱਲ੍ਹ ਜ਼ਿਆਦਾ ਫੋਟੋਆਂ ਖਿੱਚਦੇ ਨੇ, ਕੈਮਰੇ ਆਉਣੇ ਹੀ ਰੱਖਦੇ ਨੇ, ਜੇ ਕੋਈ ਪ੍ਰਚਾਰਕ ਜਾਂ ਭਾਈ ਗਲਤੀ ਕਰੇ ਉਹਦਾ ਫਿਰ ਬਣਾਉਂਦੇ ਹੁੰਦੇ, ਕਿਤੇ ਗਲਤੀ ਕਰਾਉਂਦੇ ਹੁੰਦੀ ਤਾਂ ਨਹੀਂ ਫੋਟੋ ਖਿੱਚ ਘੰਟੇ ਬੋਲਣਾ ਹੁੰਦਾ, ਉਹਦੇ ਵਿੱਚ ਇੱਕ ਅੱਧੀ ਗੱਲ ਕਈ ਵਾਰੀ ਗਲਤ ਕਹਿ ਹੋ ਜਾਂਦੀ ਆ, ਉਹ ਨਾ ਬਾਹਰ ਆ ਕੇ ਨਾ ਪੌੜੀਆਂ 'ਚ ਹੀ ਖੜੇ ਹੁੰਦੇ ਆ, ਭਾਈ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਸੀਗੀ, ਹਾਂਜੀ ਦੱਸ ਤੁਸੀਂ ਨਾ ਆਹ ਫਲਾਨੀ ਫਲਾਨੀ ਗੱਲ ਇੱਦਾਂ ਕਿੱਦਾਂ ਕਹਿਤੀ ਹੈ ਤਾਂ ਇੱਦਾਂ ਇੱਦਾਂ ਨਹੀਂ ਸੀਗੀ। ਅਗਰ ਉਹ ਮੈਨੂੰ ਇੱਕ ਵਾਰੀ ਭਾਈ ਸਾਹਿਬ ਕਹਿੰਦੇ, ਉਹ ਮੈਂ ਵੀ ਦੇਖ, ਕਹਿੰਦੇ ਭਾਈ ਸਾਹਿਬ ਜਿਹੜੀਆਂ ਫਿਰ ਬਾਕੀ ਮੈਂ 1.5 ਘੰਟਾ ਗੱਲਾਂ ਕੀਤੀਆਂ ਉਹ ਚੇਤੇ ਆ ਤੁਹਾਨੂੰ? ਨਹੀਂ ਜੀ, ਉਹ ਤਾਂ ਕੋਈ ਗੱਲ ਨਹੀਂ, ਉਹ ਤਾਂ ਇੱਦਾਂ ਹੁੰਦੀ ਨੇ। ਜਿਹੜੀ ਤੁਸੀਂ ਆਹ ਗਲਤ ਗੱਲ ਕਹਿਤੀ ਸੀਗੀ, ਕਹਿੰਦੇ ਚਲੋ ਉਹਦੇ ਲਈ ਤਾਂ ਮੈਂ ਮਾਫ਼ੀ ਮੰਗ ਵੀ ਲਈ ਸੀ ਅਰਦਾਸ ਦੇ ਵਿੱਚ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ।
ਉਹ 2 ਤਰ੍ਹਾਂ ਦੇ ਆ ਨਾ, ਇੱਕ ਗੁਰੂ ਸਾਹਿਬ ਦੀ ਹਜ਼ੂਰੀ ਚ ਭਾਈ ਸੁਥਰਾ ਹੁੰਦਾ ਸੀ ਨਾ, ਉਹ ਹਾਸੇ ਨਾਲ ਹੀ ਲੋਕਾਂ ਦੇ ਜਾਨੀ ਪਰਦੇ ਫੋਲ ਦਿੰਦਾ ਸੀ। ਤੇ ਉਹ ਇੱਕ ਵਾਰੀ ਸਾਖੀ ਇਹੋ ਜਿਹੀ ਹੋਈ ਵੀ ਉਹ ਮਹਾਰਾਜ ਉਪਦੇਸ਼ ਕਰ ਰਹੀ, ਸੰਗਤ ਬੈਠੀ ਸੀ ਤੇ ਉਹ ਗਾਲ ਕੱਢ ਕੇ ਭੱਜ ਗਿਆ।
ਅੱਛਾ।
ਤੇ ਸਿੱਖਾਂ ਨੇ ਸ਼ਿਕਾਇਤ ਕੀਤੀ, ਕਹਿੰਦੇ ਵੀ ਲਿਆਓ ਉਹਨੂੰ, ਆਪਣਾ ਸੁਥਰੇ ਨੂੰ ਲਿਆਓ। ਪੇਸ਼ ਹੋਇਆ ਮਹਾਰਾਜ, ਪਈ ਆ ਸੰਗਤ ਕਹਿੰਦੀ ਆ ਬਈ ਤੁਹਾਡੇ ਬਾਰੇ ਸ਼ਿਕਾਇਤ ਕਰਦੀ ਆ ਸੁਥਰਾ ਜੀ। ਉਹ ਕਹਿੰਦਾ ਵੀ ਮਹਾਰਾਜ ਤੁਹਾਨੂੰ ਕੀ, ਮੇਰੀ ਸੰਗਤ ਤੇ ਮੇਰੇ ਬਾਰੇ ਉਹਨਾਂ ਨੂੰ ਸ਼ਿਕਾਇਤ ਆ, ਤੇ ਤੁਸੀਂ ਕਿਉਂ ਵਿੱਚ ਦਖਲ ਦਿੰਦੇ ਹੋ
ਮੇਰੀ ਸੰਗਤ?
ਉਹ ਬੜੀ ਹੈਰਾਨੀ ਵਾਲੀ ਗੱਲ ਹੋਈ ਵੀ ਤੇਰੀ ਸੰਗਤ ਕਿਵੇਂ ਹੋਈ। ਉਹ ਕਹਿੰਦਾ ਵੀ ਗੱਲ ਕੀ ਆ ਵੀ ਉਹ ਸੰਗਤ ਮੋਬਾਈ ਜੀ ਦੇ ਸੁਥਰਾ ਗਾਲ ਕੱਢ ਕੇ ਭੱਜ ਗਿਆ। ਤੇ ਸੁਥਰਾ ਕਹਿੰਦਾ ਸਾਧ ਸੰਗਤ ਜੀ ਇਹਨਾਂ ਨੂੰ ਸੰਤ ਗੁਰੂ ਜੀ ਇਹਨਾਂ ਨੂੰ ਪੁੱਛੋ ਵੀ ਉਸ ਵੇਲੇ ਤੁਸੀਂ ਉਪਦੇਸ਼ ਕੀ ਕਰ ਰਹੇ ਸੀਗੇ? ਉਹ ਕਿਸੇ ਨੂੰ ਨਾ ਯਾਦ। ਤੇ ਉਹ ਕਹਿੰਦਾ ਵੀ ਤੁਹਾਡੀ ਸੰਗਤ ਕਿਵੇਂ ਹੋਈ ਵੀ ਤੁਹਾਡੇ ਤੇ ਉਪਦੇਸ਼ ਕਿਸੇ ਨੂੰ ਨੀ ਯਾਦ, ਮੇਰੀ ਗਾਲ ਇਹਨਾਂ ਨੂੰ ਯਾਦ ਆ, ਤੇ ਇਹਦਾ ਮਤਲਬ ਮੇਰੀ ਸੰਗਤ ਹੋਈ ਨਾ। ਉਹ ਕਹਿਣ ਤੋਂ ਭਾਵੇ ਕਹਿਣ ਤੇ ਇੱਕ 70ਵਿਆਂ ਦੇ ਵਿੱਚ ਨਾ, 70ਵਿਆਂ ਦੇ ਵਿੱਚ ਮਤਲਬ ਵੀ 60ਵਿਆਂ ਦੇ ਅਖੀਰਲੇ ਸਾਲਾਂ ਦੇ ਵਿੱਚ ਇੱਕ ਦਿੱਲੀ ਤੋਂ ਇਸ ਤਰ੍ਹਾਂ ਹੀ ਕਥਾਵਾਚਕ ਥੋੜਾ ਜਿਹਾ ਮਤਲਬ ਦੰਭ ਕੀ ਹੈ ਬਿਨ ਲੋਕ ਨਾ ਪਤੀਣੇ ਦੰਭਣ ਮੈਂ ਪਰਮੇਸ਼ਰ ਨਾ ਹੀ, ਪਖੰਡ ਤਾਂ ਕਰਨਾ ਹੀ ਪੈਂਦਾ ਦੁਨੀਆਂ ਨੂੰ ਬੁੱਧੂ ਬਣਾ ਕੇ ਮਗਰ ਲਾਉਣ ਲਈ। ਤੇ ਉਹ ਕੋਈ ਇਸ ਤਰ੍ਹਾਂ ਉਹਨੇ ਤੇ ਕੀਰਤਨ ਦੇ ਵਿੱਚ ਨਾ ਵਿਆਖਿਆ ਅੱਜ ਮੈਨੂੰ ਉਹਦੇ ਜੋੜੀ ਵਾਲੇ ਨੇ ਗੱਲ ਸੁਣਾਈ, ਭਾਈ ਭਗਵੰਤ ਸਿੰਘ ਅਸੀਂ ਫਿਰ ਇਕੱਠੇ ਰਹੇ ਹਾਂ, ਉਹਨਾਂ ਨੇ ਗੱਲ ਸੁਣਾਈ ਵੀ ਉਹ ਕਹਿੰਦੇ 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰਦੀ ਆ ਨਾ ਬਾਤੀ, ਵੀ ਇੱਕ 1 ਲੱਖ ਉਹਦਾ ਪੁੱਤਰ ਸੀ ਤੇ 1.25 ਲੱਖ ਉਹਦੀ ਧੀ ਸੀ।
ਅੱਛਾ,
ਤੇ ਦੀਵਾਨ ਚ ਕਿਸੇ ਨੇ ਪੁੱਛਿਆ ਤੇ ਬਾਅਦ ਦੇ ਵਿੱਚ ਇੱਕ ਸੱਜਣ ਪੁੱਛਦਾ ਜੀ 1.25 ਲੱਖ ਧੀ ਨੀ ਸੀ, 1.25 ਲੱਖ ਉਹਦਾ ਪੋਤਰਾ ਸੀ।
ਅੱਛਾ,
ਤੇ ਉਹ ਕਹਿੰਦੇ ਨਹੀਂ ਜੀ ਅਸੀਂ ਜੋ ਕੁਝ ਕਹਿਤਾ ਠੀਕ ਕਹਿਤਾ। ਉਹ ਅਗਲੇ ਦਿਨ ਭਾਈ ਵੀਰ ਸਿੰਘ ਦਾ ਉਹ ਇਤਿਹਾਸ ਲੈ ਆਇਆ ਅਰਥ, ਤੇ ਆਹ ਦੇਖੋ ਜੀ ਭਾਈ ਵੀਰ ਸਿੰਘ ਨੇ 1.25 ਲੱਖ ਪੋਤਰਾ ਲਿਖਿਆ ਨਾ ਕਿ 1.25 ਲੱਖ ਧੀ ਲਿਖੇ। ਉਹ ਕਹਿੰਦੇ ਜੀ ਸਾਡੀ ਗੱਲ ਸੁਣੋ, ਤੁਸੀਂ ਵੀ ਸਹੀ ਹੋ, ਭਾਈ ਵੀਰ ਸਿੰਘ ਵੀ ਸਹੀ ਨੇ, ਪਰ ਅਸੀਂ ਇੱਥੇ ਸੁਣਾਉਣ ਵਾਸਤੇ ਆਏ ਹਾਂ, ਸੁਣਨ ਵਾਸਤੇ ਨਹੀਂ ਆਏ।
ਠੀਕ ਹੈ ਦਾ ਜੀ, ਇਹ ਗੱਲਾਂ ਵੀ ਠੀਕ ਨੇ। ਤੇ ਜਗਿੰਦਰ ਸਿੰਘ ਭਾਜੀ ਕਹਿੰਦੇ ਨੇ, ਕਹਿੰਦੇ ਗਿਆਨੀ ਜੀ ਨੂੰ ਅੱਜ ਕੱਲ੍ਹ ਟੀਵੀ ਤੇ ਹੀ ਦੇਖੀਦਾ ਆ, ਉਹ ਜਿਹੜਾ ਯੂਟਿਊਬ ਤੇ ਚੈਨਲ ਚੱਲ ਰਿਹਾ ਨਾ ਗਲੈਨਵੁੱਡ ਦਾ, ਉਹਦੇ ਤੋਂ ਇਹ ਤਸਵੀਰ ਖਿੱਚੀ ਆ ਟੀਵੀ ਤੋਂ। ਤੁਸੀਂ ਟੀਵੀ ਸਟਾਰ ਹੋ, ਤੁਸੀਂ ਟੀਵੀ ਸਟਾਰ ਹੋ ਗਿਆਨੀ ਜੀ।
ਖੁਰਕਣ ਲੱਗ ਪੈਂਦਾ, ਕਦੇ ਕੰਨ ਚ ਖੁਰਕਣ ਲੱਗ ਪੈਂਦਾ, ਕਦੇ ਉਹੋ ਜੀ ਤਸਵੀਰ ਤਾਂ ਨੀ ਆ ਗਈ?
ਨਹੀਂ ਨਹੀਂ, ਏਦਾਂ ਦੀ ਨੀ। ਮਲਕੀਤ ਸਿੰਘ ਹੁਣੀ ਕੈਨਬਰਾ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਨਵਜੋਤ ਮਨੀਸ਼ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਸੁਣ ਰਹੇ ਹਾਂ, ਟੈਕਸਟ 'ਤੇ ਨਹੀਂ ਹੁੰਦਾ, ਟੂਡੇ ਲੋਕਡਾਊਨ ਹੈ, ਕਦੇ ਐਕਸਰਸਾਈਜ਼ ਕਰਦੇ ਹਾਂ, ਸੁਣਦੇ ਹਾਂ। ਪਰਵਿੰਦਰ ਢਿੱਲੋਂ, ਸੋਰੀ ਪਰਵਿੰਦਰ ਢਿੱਲੋਂ ਕਹਿ ਰਹੇ, ਨਵਜੋਤ ਮਨੀਸ਼ ਕਹਿ ਰਹੇ ਨੇ ਕਿ ਆ ਜਾਓ ਤਾਇਆ ਜੀ, ਜਲੇਬੀਆਂ ਬਹੁਤ ਨੇ, ਵਾਧੂ ਨੇ, ਆਓ। ਤੁਸੀਂ ਭੇਜੋ ਐਡਰੈਸ, ਫਿਰ ਆਪਾਂ ਆਉਂਦੇ ਹਾਂ ਛੇਤੀ।
ਉਹ ਗੱਲ ਇਹ ਹੈ ਵੀ ਉਹ ਕੈਨਬਰੇ ਵਾਲੇ ਦੀ ਗੱਲ ਚੇਤੇ ਆ ਗਈ, ਵੀ ਮੈਂ ਕਿਹਾ ਸੀ ਨਾ ਵੀ ਮੈਂ ਆਉਣਾ ਆ ਤੁਹਾਡੇ, ਤੇ ਉਹ ਹੁਣ ਕੈਨਬਰਾ ਆ ਜਾਂਦਾ, ਕੀ ਆ ਕੇ ਕੋਲ ਕੀ ਆ ਕਰੋਨੇ ਦਾ ਝਟਕਾ ਪੈ ਜਾਂਦਾ ਹੈ, ਤੇ ਇਹਦਾ ਮਤਲਬ ਕੈਨਬਰੇ ਵਾਲੇ ਖੁਸ਼ਕਿਸਮਤ ਹੈ ਕਿ ਉਹਨਾਂ ਨੂੰ ਮੇਰੀਆਂ ਗੱਪਾਂ ਸੁਣ ਕੇ ਬੋਰ ਹੋਣ ਦਾ ਮੌਕਾ ਨਹੀਂ ਮਿਲਦਾ, ਤੇ ਮੈਂ ਬੈਠਾ ਰਹੀ।
ਤਾਇਆ ਜੀ, ਆਪਾਂ ਆਪਣੀ ਸੀਰੀਜ਼ ਸ਼ੁਰੂ ਕਰੀਏ, ਤੇ ਅਸੀਂ ਸਿੱਖ ਬੀਬੀਆਂ ਦਾ, ਸਿੱਖ ਇਤਿਹਾਸ ਦੇ ਵਿੱਚ ਜੋ ਉਹਨਾਂ ਦਾ ਯੋਗਦਾਨ ਹੈ ਉਸਦੇ ਬਾਰੇ ਗੱਲ
ਕਰਾਂ। ਅੱਜ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਚੌਥੀ ਸੰਤਾਨ ਸਭ ਤੋਂ ਛੋਟੇ ਬੀਬੀ ਭਾਨੀ ਜੀ ਦਾ ਆਪਾਂ ਜ਼ਿਕਰ ਕਰਾਂਗੇ। ਬੀਬੀ ਭਾਨੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਅਮਰਦਾਸ ਜੀ ਉਦੋਂ ਅਜੇ ਸਤਿਗੁਰੂ ਜੀ ਸਨ ਬਿਰਾਜ ਹੋਏ, ਤੇ ਬਾਸਰ ਕੇ ਇਹਨਾਂ ਦਾ ਪਿੰਡ ਸੀ, ਤੇ ਇਹਨਾਂ ਦੇ ਚਾਰੇ ਹੀ ਬੱਚਿਆਂ ਦਾ ਜਿਹੜਾ ਜਨਮ ਸਥਾਨ ਆ ਉਹ ਬਾਸਰ ਕੇ ਪਿੰਡ ਸੀ, ਅੰਮ੍ਰਿਤਸਰ ਤੋਂ ਪਿੱਛੇ ਪੱਛਮ ਵੱਲ ਛਿਆਟਾ, ਤੇ ਛਿਆਟੇ ਦੇ ਨਾਲ ਬਾਸਰ ਕੇ ਛੋਟਾ ਜਿਹਾ ਬਾਸਰ ਕੇ ਗਿੱਲਾਂ ਵੀ ਇਹਨੂੰ ਕਹਿੰਦੇ, ਗਿੱਲ ਗੋਤ ਦੇ ਜ਼ਿਮੀਦਾਰ ਕਿਸਾਨਾਂ ਦਾ ਉੱਥੇ ਵਸ ਆਇਆ। ਸਭ ਤੋਂ ਵੱਡੇ ਬਾਬਾ ਮੋਹਨ ਜੀ ਸਨ, ਤੇ ਉਸ ਤੋਂ ਛੋਟੇ ਬਾਬਾ ਮੋਹਰੀ ਜੀ, ਮੋਹਰੀ ਜੀ ਤੋਂ ਬਾਅਦ ਬੀਬੀ ਦਾਨੀ ਜੀ ਜੋ ਭਾਈ ਰਾਮਾ ਜੀ ਨੂੰ ਵਿਆਹੀ ਹੋਈ ਸਹੀ ਸਨ, ਤੇ ਸਭ ਤੋਂ ਛੋਟੇ ਇਹ ਬੀਬੀ ਭਾਨੀ ਜੀ ਜੋ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਮਹਾਰਾਜ ਦੀ ਪੁੱਤਰੀ ਸਨ, ਤੇ ਫਿਰ ਸਤਿਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਨਾਲ ਗੋਂਦੇ ਖੱਤਰੀ ਦੀ ਬੇਨਤੀ ਸੁਣ ਕੇ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਗਰ ਵਸਾਇਆ, ਤੇ ਸਾਰੇ ਪਰਿਵਾਰ ਸਮੇਤ ਫਿਰ ਆਪ ਇੱਥੇ ਆਪ ਰਾਜੇ ਸਨ। ਬੀਬੀ ਭਾਨੀ ਜੀ ਉਹ ਮਾਣ ਸਿੱਖ ਇਤਿਹਾਸ ਵਿੱਚ ਇਹਨਾਂ ਨੂੰ ਪ੍ਰਾਪਤ ਹੈ ਕਿ ਆਪ ਗੁਰੂ ਜੀ ਦੀ ਪੁੱਤਰੀ ਸਨ, ਗੁਰੂ ਜੀ ਦੀ ਪਤਨੀ ਸਨ, ਗੁਰੂ ਜੀ ਦੀ ਮਾਤਾ ਸਨ, ਤੇ ਗੁਰੂ ਜੀ ਦੇ ਹੀ ਦੀ ਹੀ ਦਾਦੀ ਸਨ, ਤੇ ਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਪੜਦਾਦੀ ਜੀ ਸਨ। ਦੇਖੋ ਗੁਰੂ ਅਮਰਦਾਸ ਸਾਹਿਬ ਜੀ ਦੀ ਧੀ, ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਮਹਿਲ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਧੰਨ ਮਾਤਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਾਦੀ ਜੀ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੜਦਾਦੀ ਜੀ, ਤੇ ਗਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੜਦਾਦੀ ਤੋਂ ਗਾਂ ਮੈਨੂੰ ਸ਼ਬਦ ਨੀ ਆਉਂਦਾ, ਤੁਹਾਨੂੰ ਕੋਈ ਯਾਦ ਹੈ? ਨਕੜ ਦਾਦੀ ਕਹਿ ਲੋ ਕਿ
ਜਿਸ ਤਰ੍ਹਾਂ ਵੀ ਮਰਜ਼ੀ ਕਹਿ ਲੋ,
ਕੁਝ ਕਹਿੰਦੇ
ਨੇ
ਕਿਸ ਤਰ੍ਹਾਂ ਜੀ, ਤੇ ਉਹ ਇਹਨਾਂ ਨੇ ਸਿੱਖ ਇਤਿਹਾਸ ਵਿੱਚ ਇਹਨਾਂ ਨੇ ਸੇਵਾ ਕੀਤੀ ਆਪਣੇ ਬਿਰਧ ਗੁਰੂ ਪਿਤਾ ਜੀ ਦੀ, ਤੇ ਕਮਾਲ ਹੀ ਹੋ ਗਈ ਵੀ ਹੱਥ ਰਸਨਾ ਦੇ ਨਾਲ, ਸੁਰਤੀ ਦੇ ਨਾਲ ਸਿਮਰਨ, ਗੁਰਬਾਣੀ ਦਾ ਪਾਠ, ਤੇ ਹੱਥਾਂ ਦੇ ਨਾਲ ਸੇਵਾ, ਸਤਿਗੁਰੂ ਅਮਰਦਾਸ ਸਾਹਿਬ ਜੀ ਦੇ 24 ਘੰਟੇ ਹੀ ਇਸ ਸੇਵਾ ਵਿੱਚ ਹਾਜ਼ਰ ਨਾਜ਼ਰ ਰਹਿੰਦੇ ਸਨ। ਤੋ ਇੱਕ ਵਾਰੀ ਜ਼ਿਕਰ ਆਉਂਦਾ ਹੈ ਕਿ ਅੰਮ੍ਰਿਤ ਵੇਲੇ ਪਿਤਾ ਜੀ ਦਾ ਇਸ਼ਨਾਨ ਕਰਵਾਇਆ ਕਰਦੇ ਸਨ ਤੇ ਕੋਈ ਪਟੜੀ ਦਾ ਕੋਈ ਪਾਵਾ ਟੁੱਟ ਗਿਆ ਤੇ ਥੱਲੇ ਆਪਣਾ ਪੈਰ ਡਾਹ ਦਿੱਤਾ ਤਾਂ ਕਿ ਇਮਬੈਲੈਂਸ ਹੋਣ ਦੇ ਨਾਲ, ਤਵਾਜ਼ਨ ਵਿਗੜਨ ਦੇ ਨਾਲ ਪਿਤਾ ਜੀ ਦੇ ਸਰੀਰ ਨੂੰ ਡਿੱਗ ਕੇ ਸੱਟ ਨਾ ਲੱਗ ਜਾਵੇ। ਤੇ ਉਸ ਦੇ ਵਿੱਚੋਂ ਖੂਨ ਪੈਰ ਚੋਂ ਵਗਿਆ, ਪਾਣੀ ਚ ਮਿਲਿਆ ਤੇ ਸਤਿਗੁਰੂ ਜੀ ਦੀ ਨਿਗਾਹ ਪਾਈ ਤੇ ਵੇਖਿਆ ਤੇ ਸਤਿਗੁਰੂ ਜੀ ਬਹੁਤ ਹੀ ਇਸ ਅਨੰਨ ਸੇਵਾ ਤੇ ਆਪਣਾ ਸੀ ਪ੍ਰਸੰਨ ਹੋ ਕੇ ਕਿਹਾ ਪੁੱਤਰੀ ਵਰ ਮੰਗ। ਤੇ ਫਿਰ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਲਿਖਿਆ, ਦਾਨ ਜਾਣ ਨਾ ਦੇਸਾ ਸੋਢੀਓ ਹੋਰ ਅਜਾਰ ਨਾ ਜਰਿਆ ਜਾਈ। ਤੇ ਸਭ ਕਿਹਾ ਕਿ ਗੁਰਗੱਦੀ ਜਿਹੜੀ ਹੈ ਇਹ ਗੁਰੂ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਘਰ ਵਿੱਚ ਨਹੀਂ ਸੀ ਦਿੱਤੀ, ਗੁਰੂ ਅੰਗਦ ਸਾਹਿਬ ਜੀ ਨੇ ਘਰ ਵਿੱਚ ਨਹੀਂ ਸੀ ਦਿੱਤੀ, ਇਹ ਬੀਬੀ ਭਾਨੀ ਜੀ ਨੂੰ ਇੱਛਾ ਕਿਵੇਂ ਪੈਦਾ ਹੋਈ। ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਭਵਿੱਖ ਘਰ ਦਾ ਵਿਚਾਰ ਕੇ ਤੇ ਦੱਸਿਆ ਕਿ ਭਾਈ ਬਹੁਤ ਬਿਪਤਾਵਾਂ ਬਹੁਤ ਕੁਰਬਾਨੀਆਂ ਦਾ ਸਮਾਂ ਆਵੇਗਾ। ਤੇ ਫਿਰ ਭਾਨੀ ਜੀ ਨੇ ਬੀਬੀ ਜੀ ਨੇ ਇਹ ਬੇਨਤੀ ਕੀਤੀ ਵੀ ਏਡਾ ਫਿਰ ਏਡੇ ਕਹਿਰ, ਇੰਨੇ ਜ਼ੁਲਮ, ਇੰਨੀਆਂ ਬਿਪਤਾਵਾਂ, ਹੋਰ ਨਹੀਂ ਕੋਈ ਜਰ ਸਕਦਾ, ਫਿਰ ਮੇਰੇ ਪਰਿਵਾਰ ਨੂੰ ਹੀ ਇਹ ਜਰਮ ਦੀ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ। ਤੋ ਆਪਣੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਭਾਈ ਰਾਮਦਾਸ ਜੀ, ਭਾਈ ਜੇਠਾ ਜੀ ਜੋ ਗੁਰਗੱਦੀ ਦੇ ਬਿਰਾਜਣ ਤੋਂ ਪਹਿਲਾਂ ਸਨ, ਉਹ ਆਪ ਜੀ ਦੇ ਪਤੀ ਸਨ ਤੇ ਉਹਨਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵਿਚਾਰ ਕੇ ਕਿ ਉਹਨਾਂ ਦੀ ਉਮਰ, ਸਰੀਰਕ ਉਮਰ ਪੂਰੀ ਹੋਈ ਹੋਈ ਹੈ ਤੇ ਇਤਿਹਾਸ ਦੇ ਮੁਤਾਬਕ ਆਪ ਨੇ ਆਪਣੀ ਰਹਿੰਦੀ ਉਮਰ ਦੇ 6 ਸਾਲ 11 ਮਹੀਨੇ 17 ਦਿਨ ਆਪ ਭਾਈ ਜੇਠਾ ਜੀ ਨੂੰ ਬਖਸ਼ਿਸ਼ ਕਰਕੇ, ਉਹਨਾਂ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਕੇ ਤੇ ਆਪ ਜੋਤੀ ਜੋਤ ਸਮਾਏ ਸਨ। ਤੇ ਉਹ ਮਾਤਾ ਬੀਬੀ ਜੀ, ਮਾਤਾ ਜੀ ਕਹਿ ਲਓ ਕਿਉਂਕਿ ਗੁਰੂ ਜੀ ਮਾਤਾ ਸਨ ਤੇ ਗੁਰੂ ਜੀ ਦੀ ਪਤਨੀ ਹੋਣ ਕਰਕੇ ਗੁਰੂ ਜੀ ਕੇ ਮਹਿਲ ਸਨ ਸਾਡੇ ਵਾਸਤੇ, ਗੁਰੂ ਜੀ ਦੀ ਪੁੱਤਰੀ ਹੋਣ ਕਰਕੇ ਸਾਡੇ ਵਾਸਤੇ ਬੀਬੀ ਜੀ ਵੀ ਸਨ। ਸੋ ਅਸੀਂ ਬੀਬੀ ਜੀ ਕਹਿ ਲਈਏ, ਗੁਰੂ ਕੇ ਮਹਿਲ ਕਹਿ ਲਈਏ, ਮਾਤਾ ਜੀ ਕਹਿ ਲਈਏ,
ਦਾਦੀ
ਬੇਬੇ ਜੀ ਕਹਿ ਲਈਏ, ਸਭ ਕੁਝ ਸਾਡੇ ਵਾਸਤੇ ਸਤਿਕਾਰਯੋਗ ਸ਼ਬਦ ਬਣ ਜਾਂਦੇ ਹਨ। ਤੋ ਸਤਿਗੁਰੂ ਇਹ ਕਿਉਂਕਿ ਇਹ ਆਪਣਾ ਸਾਖੀ ਜਿਵੇਂ ਤੁਹਾਨੂੰ ਆਪਣਾ ਦੱਸਦੇ ਨੇ ਕਿ ਅੰਤਮ ਫੈਸਲਾ, ਕਿਉਂਕਿ ਸਿੱਖਾਂ ਵਿੱਚ ਵੀ, ਸਿੱਖ ਸੰਗਤਾਂ ਦੇ ਵਿੱਚ ਵੀ ਇਹ ਸੀ ਵੀ ਪੁੱਤਰ ਤਾਂ ਗੁਰੂ ਦੀ ਸਮੁੱਚੀ ਆਗਿਆ ਦੇ ਵਿੱਚ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਆ ਦੇ ਅਸੂਲ ਉੱਪਰ ਨਹੀਂ ਚੱਲਦੇ। ਪਰ ਦੋਨੋਂ ਦਮਾਦ ਜੋ ਦੋਨੋਂ ਜਵਾਈ ਨੇ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ, ਇਹ ਬਹੁਤ ਹੁਕਮ ਵਿੱਚ ਰਹਿ ਕੇ ਤੇ ਸੇਵਾ ਕਰਦੇ ਨੇ, ਪਰ ਅੰਤਲੀ ਪ੍ਰੀਖਿਆ ਦੇ ਵਿੱਚ ਫਿਰ ਭਾਈ ਰਾਮਾ ਜੀ ਰਹਿ ਗਏ ਤੇ ਭਾਈ ਜੇਠਾ ਜੀ ਜਿਹੜੇ ਸੀ ਉਹ ਪ੍ਰਵਾਨ ਹੋ ਗਏ। ਜਿਵੇਂ ਇਤਿਹਾਸ ਵਿੱਚ ਸਾਖੀ ਆਉਂਦੀ ਆ, ਇਸ਼ਾਰੇ ਮਾਤਰ ਆਪਾਂ ਸੰਖੇਪ ਸਹਿ ਜ਼ਿਕਰ ਕਰ ਲਈਏ। ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਦੋਨਾਂ ਦਮਾਦਾਂ ਨੂੰ ਥੜੇ ਬਣਾਉਣ ਲਈ ਆਗਿਆ ਕੀਤੀ ਤੇ ਜਦੋਂ ਵੇਖੇ ਬਣੇ ਥੜੇ ਤੇ ਢਵਾ ਦਿੱਤੇ, ਭਾਈ ਜੇਠਾ ਜੀ ਨੇ ਵੀ ਢਾ ਦਿੱਤਾ, ਭਾਈ ਰਾਮਦਾਸ ਜੀ ਨੇ ਵੀ ਦੂਸਰੀ ਵਾਰੀ ਫੇਰ ਬਣਾਇਆ। ਤੇ ਮਨ ਦੇ ਵਿੱਚ ਭਾਈ ਜੇਠਾ ਜੀ ਦੇ ਤੇ ਵਿਚਾਰ ਆਈ ਨਹੀਂ, ਉਹ ਤਾਂ ਹੁਕਮ ਮੰਨਣ ਵਾਲੀ ਗੱਲ ਸੀ। ਫਿਰ ਜਿਵੇਂ ਆ ਗਿਆ ਕਰੋ ਜੀ, ਫਿਰ ਤੀਜੀ ਵਾਰੀ ਜਦੋਂ ਫਿਰ ਕਿਹਾ ਮਹਾਰਾਜ ਨੇ ਢਾ ਦਿਓ, ਤੇ ਭਾਈ ਰਾਮਾ ਜੀ ਦੇ ਦਿਮਾਗ ਵਿੱਚ ਵਿਚਾਰ ਆਈ ਕਿ ਮੈਂ ਤੇ ਬਣਾਉਂਦਾ ਤੇ ਉਸ ਤਰ੍ਹਾਂ ਹੀ ਆ ਜਿਵੇਂ ਕਹਿੰਦੇ ਨੇ, ਤੇ ਸਗੋਂ ਇੱਥੋਂ ਤੱਕ ਵੀ ਨਾਰਾਜ਼ਗੀ ਨਾ ਕਹਿਤਾ ਜੀ, ਬਿਰਦ ਹੋਣ ਕਰਕੇ ਤੁਸੀਂ ਆਪ ਭੁੱਲ ਜਾਂਦੇ ਹੋ ਵੀ ਪਹਿਲਾਂ ਕੁਝ ਹੋਰ ਕਹਿੰਦੇ ਹੋ, ਫਿਰ ਕਹਿੰਦੇ ਅਸੀਂ ਉਸ ਅਨੁਸਾਰ ਬਣਾਉਂਦੇ ਹਾਂ ਤੇ ਨਹੀਂ ਬਣਦੇ, ਤੇ ਉਹ ਫੇਲ ਹੋ ਗਏ ਇਸ ਮਸਲੇ ਤੇ। ਭਾਈ ਜੇਠਾ ਜੀ ਅੰਤਮ ਸਮੇਂ ਪ੍ਰਵਾਨ ਹੋਏ, ਹੁਕਮ ਦੀ ਖੇਡ ਦੇ ਵਿੱਚ ਵਿਚਰਨਾ, ਉਹਨਾਂ ਨੂੰ ਗੁਰਗੱਦੀ ਪ੍ਰਾਪਤ ਹੋਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਬੀਬੀ ਭਾਨੀ ਜੀ ਗੁਰੂ ਘਰ ਦੇ ਵਿੱਚ ਸੇਵਾ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਵੀ ਸਿੱਖਿਆ ਨੂੰ ਬੇਬੇ ਭਾਨੀ ਜੀ ਨੇ ਹੀ ਇਸ ਲੀਹ ਦੇ ਉੱਪਰ ਸਮਝ ਲਓ ਕਿ ਗੁਰੂ ਘਰ ਦੇ ਵਿੱਚ ਸੇਵਾ ਹੀ ਪ੍ਰਵਾਨ ਹੈ, ਹੁਕਮ ਮੰਨਣਾ ਹੀ ਪ੍ਰਵਾਨ ਹੈ। ਵੱਡੇ ਸਾਹਿਬਜ਼ਾਦਿਆਂ ਨੇ, ਬਾਬਾ ਪਿਰਥੀ ਚੰਦ, ਬਾਬਾ ਮਹਾਂਦੇਵ ਜੀ ਨੇ ਨਹੀਂ ਮੰਨਿਆ। ਦੁਨਿਆਵੀ ਕਾਨੂੰਨ ਮੁਤਾਬਕ ਵੀ ਪੁੱਤਰ ਦਾ ਪਿਤਾ ਦਾ ਵਾਰਿਸ ਗੱਦੀ ਦਾ ਵੱਡਾ ਪੁੱਤਰ ਮੰਨਿਆ ਜਾਂਦਾ, ਪਰ ਪ੍ਰਿਥੀ ਚੰਦ ਜੀ ਤਾਂ ਇਥੋਂ ਤੱਕ ਵੀ ਹੰਕਾਰ ਵਿੱਚ। ਬੜੇ ਯੋਗ ਵਿਅਕਤੀ ਸਨ, ਬੜੇ ਪ੍ਰਬੰਧਕ ਸਨ, ਗੁਰੂ ਘਰ ਦਾ ਸਾਰਾ ਪ੍ਰਬੰਧ ਕਰਦੇ ਸਨ। ਇਥੋਂ ਤੱਕ ਵੀ ਵਿਚਾਰ ਆ ਗਈ ਹੰਕਾਰ ਵਿੱਚ ਕਿ ਗੁਰੂ ਰਾਮਦਾਸ, ਗੁਰੂ ਘਰ ਦੀ ਵਡਿਆਈ ਹੀ ਮੇਰੇ ਕਰਕੇ ਆ, ਜੇ ਮੈਂ ਨਾ ਹੋਵਾਂ ਤਾਂ ਪ੍ਰਬੰਧ ਹੀ ਨਹੀਂ ਚੱਲ ਸਕਦਾ। ਸੋ ਇਸ ਤਰ੍ਹਾਂ ਇਤਿਹਾਸ ਵਿੱਚ ਤੇ ਬਹੁਤ ਸੂਰਜ ਪ੍ਰਕਾਸ਼ ਦੇ ਵਿੱਚ ਬੜਾ ਲੰਮਾ ਜ਼ਿਕਰ ਬੀਬੀ ਭਾਨੀ ਜੀ ਬਾਰੇ ਆਉਂਦਾ ਹੈ। ਆਪ ਜੀ 63 ਸਾਲ ਦੀ ਉਮਰ ਚ, ਕਿਉਂਕਿ 1535 ਵਿੱਚ ਆਪ ਦਾ ਜਨਮ ਹੋਇਆ ਬਾਸਰ ਕੇ ਪਿੰਡ, ਸਤਿਗੁਰੂ ਅਮਰਦਾਸ ਸਾਹਿਬ ਜੀ ਉਸ ਵੇਲੇ ਭਾਈ ਅਮਰਦਾਸ ਜੀ ਦੇ ਘਰ ਵਿੱਚ, ਤੇ ਤਰਨ ਤਾਰਨ ਵਿਖੇ ਆਪ ਕੋੜੀਆਂ ਦੀ ਸੇਵਾ ਕਰਿਆ ਕਰਦੇ ਸਨ। ਤੁਹਾਨੂੰ ਯਾਦ ਹੋਏ, ਸਰੋਤਿਆਂ ਨੂੰ ਵੀ ਯਾਦ ਹੋਣਾ ਕਿ ਸਭ ਤੋਂ ਪਹਿਲਾਂ ਦੁਨੀਆਂ ਭਰ ਦੇ ਵਿੱਚ ਤਰਨ ਤਾਰਨ ਸ਼ਹਿਰ ਵਸਾਉਣ ਦੇ ਨਜ਼ਦੀਕ ਸਤਿਗੁਰੂ ਜੀ ਨੇ ਕੋੜ ਆਸ਼ਰਮ ਬਣਾਇਆ ਸੀ।
ਅੱਛਾ ਜੀ।
ਜਿੱਥੇ ਕਿ ਘਰੋਂ ਬਾਹਰਾਂ ਤੋਂ ਪਰਿਵਾਰਾਂ ਤੋਂ ਕੱਢੇ ਹੋਏ ਨੂੰ ਪੱਕਾ ਰੋਗੀ ਰੋਗ, ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾ, ਜਿਉਂ ਪੱਕਾ ਰੋਗੀ ਵਿਲ ਲਾਏ, ਕਿ ਹਾਂਜੀ ਜਿਉਂ ਪੱਕਾ ਰੋਗੀ ਵਿਲ ਲਾਏ, ਵਿਰਲਾਪ ਕਰਦਾ ਹੈ ਹਾਂਜੀ ਤਕਲੀਫ ਦੇ ਨਾਲ, ਤੇ ਜਿਹੜਾ ਜਿਹਨਾਂ ਨੂੰ ਕੋਈ ਕੰਮ ਕਾਰ ਜ਼ਮੀਨ ਜਾਇਦਾਦ ਪਰਿਵਾਰ ਦੇ ਵਿੱਚੋਂ ਲਾਵਾਰਸ ਕਰਾਰ ਦੇ ਦਿੱਤਾ ਜਾਂਦਾ ਸੀ, ਤੇ ਉਹਨਾਂ ਦਾ ਮੰਗ ਕੇ ਖਾਣ ਤੋਂ ਬਿਨਾਂ ਹੋਰ ਕੋਈ ਵਸੀਲਾ ਨਹੀਂ ਸੀ ਹੁੰਦਾ, ਉਹਨਾਂ ਨੂੰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਉਹਨਾਂ ਦੀ ਵੱਖਰੀ ਆਬਾਦੀ ਨਗਰ ਵਸਾ ਕੇ ਤੇ ਉਹਨਾਂ ਨੂੰ ਇੱਥੇ ਵਸਾ ਕੇ ਉਹਨਾਂ ਦੀ ਲੰਗਰ ਇਲਾਜ ਆਦਿ ਨਾਲ ਉਹਨਾਂ ਦਾ ਸੰਭਾਲ ਸੇਵਾ ਕਰਿਆ ਕਰਦੇ ਸਨ। ਤੇ ਇਹ ਮੇਰੀ ਸੰਭਾਲ ਵਿੱਚ ਵੀ ਮੈਂ 50ਵਿਆਂ ਦੇ ਵਿੱਚ 54, 55, 56, 58 ਦੇ ਕਰੀਬ ਵੇਖਦਾ ਰਿਹਾ ਕਿ ਉਹਨਾਂ ਵਿੱਚੋਂ ਕੋੜੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਆ ਕੇ ਸੇਵਾ ਕਰਿਆ ਕਰਦੇ ਸਨ, ਇਸ਼ਨਾਨ ਕਰਿਆ ਕਰਦੇ ਸਨ। ਸਭ ਤੋਂ ਪਹਿਲਾਂ ਲੰਗਰ ਦੇ ਵਿੱਚ ਉਹਨਾਂ ਦੀ ਪੰਗਤ ਲੱਗਿਆ ਕਰਦੀ ਸੀ, ਉਹਨਾਂ ਨੂੰ ਵਰਤਾ ਕੇ ਲੰਗਰ ਤੇ ਘਰਾਂ ਨੂੰ ਪਰਿਵਾਰਾਂ ਵਾਸਤੇ ਉਹਨਾਂ ਦੇ ਬਰਤਨਾਂ ਚ ਪਾ ਕੇ ਦੇ ਕੇ ਤੋੜ ਕੇ ਤੇ ਫਿਰ ਆਮ ਸੰਗਤ ਨੂੰ ਲੰਗਰ ਛਕਾਇਆ ਜਾਂਦਾ ਸੀ, ਤੇ ਉਥੋਂ ਕੁਝ ਕੋੜੇ ਜਿਹੜੇ ਸੀਗੇ ਉਹ ਰਾਜੀ ਹੋ ਕੇ ਵੀ ਘਰਾਂ ਨੂੰ ਜਾਂਦੇ ਹੁੰਦੇ ਸੀ। ਦਰਬਾਰ ਸਾਹਿਬ ਦੀਆਂ ਹੁਣ ਤਾਂ ਨਵੇਂ ਪੁੰਗੇ ਬਣ ਗਏ ਨੇ, ਇੱਕ ਸਾਰ ਬਰਾਂਡੇ ਅੱਗੇ, ਉਦੋਂ ਵੱਖ ਵੱਖ ਪਿੰਡਾਂ ਦੇ ਬੁੰਗੇ ਹੁੰਦੇ ਸੀ, ਤੇ ਉਹਨਾਂ ਦੇ ਵਿੱਚ ਜਿਵੇਂ ਹੋਜਰਾ ਜਿਵੇਂ ਮਸੀਤਾਂ ਦੇ ਵਿੱਚ ਹੁੰਦਾ ਨਾ, ਇੱਕੋ ਦਰਵਾਜ਼ਾ ਹੀ ਹੁੰਦਾ ਆ ਤੇ ਨਾ ਕੋਈ ਬੂਹਾ ਤੇ ਨਾ ਕੋਈ ਬਾਰੀ ਹੁੰਦੀ ਹੈ, ਇਸ ਤਰ੍ਹਾਂ ਉਹਨਾਂ ਬੁੰਗਿਆਂ ਦੇ ਵਿੱਚ ਕੋਠੜੀਆਂ ਹੁੰਦੀਆਂ ਸੀ। ਕੁਝ ਅੱਧ ਪਚਦ ਦੇ ਰਾਜੀ ਹੋਏ ਹੋਏ ਕੋੜੇ ਉੱਥੇ ਵੀ ਆਣ ਕੇ ਰਹਿੰਦੇ ਹੁੰਦੇ ਸੀਗੇ, ਤੇ ਮੈਨੂੰ ਅਜੇ ਤਾਂ ਤਸਵੀਰ ਯਾਦ ਆ ਕਿ ਉਹਨਾਂ ਨੇ ਝਾੜੂ ਬਣਾਉਣੇ ਤੇ ਝਾੜੂ ਪਰਿਕਰਮਾ ਚ ਦੇਣੇ, ਸਫਾਈ ਕਰਨੀ। ਤੇ ਇਸ ਕੋੜ ਆਸ਼ਰਮ ਦੀ ਅੱਜ ਕੱਲ ਕਿਉਂਕਿ ਜਦੋਂ ਫਿਰ ਰਾਜ ਭਾਗ ਮੁੱਕ ਜਾਂਦਾ
ਤੇ
ਇਹ ਵੀ ਜੋ ਕੋੜ ਆਸ਼ਰਮ ਸੀ ਵੀ ਇਹ ਈਸਾਈ ਮਿਸ਼ਨਰੀਆਂ ਦੇ ਕੰਟਰੋਲ ਵਿੱਚ ਚਲਿਆ ਗਿਆ, ਇਸ ਵੇਲੇ ਵੀ ਉੱਥੇ ਮੌਜੂਦ ਆ ਪਰ ਈਸਾਈ ਮਿਸ਼ਨਰੀਆਂ ਦੇ ਪ੍ਰਬੰਧ ਦੇ ਅਧੀਨ ਉਹ ਚੱਲਦਾ ਹੈ। ਤਰਨ ਤਾਰਨ ਸ਼ਹਿਰ ਤੋਂ ਬਾਰ ਬਾਰ ਇੱਧਰ ਜਿੱਧਰ ਗੁਰੂ ਅਰਜਨ ਦੇਵ ਖਾਲਸਾ ਕਾਲਜ ਵਾਲਿਆ ਇੱਧਰ ਇੱਧਰ ਹੁੰਦਾ ਸੀ ਉਹ। ਤੇ ਇਸ ਕੋੜ ਆਸ਼ਰਮ ਦੀ ਜ਼ਿਆਦਾ ਵਧੇਰੇ ਸੇਵਾ ਬੀਬੀ ਭਾਨੀ ਜੀ ਕਰਿਆ ਕਰਦੇ ਸਨ।
ਅੱਛਾ।
ਤੇ ਗੁਰੂ ਸਤਿਗੁਰੂ ਅਰਜਨ ਸਾਹਿਬ ਜੀ ਨੇ ਫਿਰ ਇਹਨਾਂ ਦਾ ਜਿਹੜਾ ਸੀ ਇਸ ਤਰ੍ਹਾਂ ਹੀ ਸੇਵਾ ਕਰਦਿਆਂ ਹੋਇਆਂ 9 ਅਪ੍ਰੈਲ 1598 ਨੂੰ ਆਪ ਜੀ ਤਰਨ ਤਾਰਨ ਵਿੱਚ ਕੋੜੀਆਂ ਦੀ ਸੇਵਾ ਕਰਦੇ ਹੋਏ ਹੀ ਸਰੀਰ ਤਿਆਗ ਗਏ, ਚਲਾਣਾ ਕਰ ਗਏ, ਅਕਾਲ ਪੁਰਖ ਦੀ ਗੋਦ ਵਿੱਚ ਜਾ ਬਿਰਾਜੇ। ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਸਤਿਕਾਰਯੋਗ ਮਾਤਾ ਭਾਨੀ ਜੀ ਦੀ ਯਾਦ ਵਿੱਚ ਤਰਨ ਤਾਰਨ ਦੇ ਬਾਰ ਬਾਰ ਖੂਹ ਲਗਵਾਇਆ ਸੀ।
ਅੱਛਾ ਜੀ।
ਜਿਸ ਨੂੰ ਬੀਬੀ ਬੀਬੀ ਭਾਨੀ ਦਾ ਖੂਹ ਕਰਕੇ ਜਾਣਿਆ ਜਾਂਦਾ ਹੈ, ਪਰ ਮੈਂ ਅਸੀਂ ਉਹਨੂੰ ਗੁਰੂ ਕਾ ਖੂਹ ਕਰਕੇ ਹੀ ਸਮਝਦੇ ਹੁੰਦੇ ਸੀਗੇ। ਹੁਣ ਤਾਂ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਿਆ, ਜੇ ਅਗਾਂਹ ਮੌਕਾ ਮਿਲਿਆ ਜਾਵਾਂਗੇ। ਮੈਂ 1955 ਵਿੱਚ ਦਰਸ਼ਨ ਕੀਤੇ ਸੀ ਉਸ ਖੂਹ ਦੇ, ਉਦੋਂ ਦੇ ਬਿਲਕੁਲ ਪੁਰਾਤਨ ਸਹੀ ਹਾਲਤ ਵਿੱਚ ਸੀ, ਖੂਹ
ਜੀ
ਚੱਲਦਾ ਵੀ ਸੀ
ਜੀ
ਤੇ ਲਾਗੇ ਖੇਤੀਆਂ ਨੂੰ ਪਾਣੀ ਵੀ ਮਿਲਦਾ ਹੁੰਦਾ ਸੀਗਾ,
ਜੀ
ਤੇ ਇੰਨੀ ਇਤਿਹਾਸਕ ਮਹੱਤਤਾ ਦਾ ਬਚਪਨ ਦੇ ਵਿੱਚ ਨਹੀਂ ਨਾ ਪਤਾ ਹੁੰਦਾ ਵੀ ਮੈਂ ਕਿਹੜੇ ਸਥਾਨ ਤੇ ਵਿਚਰ ਰਿਹਾ, ਕੀ ਵੇਖ ਰਿਹਾ, ਇਹਦਾ ਕੀ ਇਤਿਹਾਸ ਹੈ। ਇਸ ਤਰ੍ਹਾਂ ਹੀ ਜਦੋਂ ਆਪਣਾ ਮੈਂ ਗਿਆ ਵਾ 99 ਵਿੱਚ ਕਰਤਾਰਪੁਰ ਸਾਹਿਬ,
ਜੀ
ਤੇ ਗੁਰੂ ਹੁਣ ਤਾਂ ਉੱਥੇ ਬਹੁਤ ਹੀ ਕੁਝ ਬਦਲ ਗਿਆ ਹੋਇਆ ਵਾ, ਬੜਾ ਹੀ ਕੁਝ ਬਣ ਗਿਆ, ਤੇ ਉਦੋਂ ਉਸੇ ਹਾਲਤ ਵਿੱਚ ਖੂਹ ਹੁੰਦਾ ਸੀ ਜਿਸ ਹਾਲਤ ਵਿੱਚ ਉਹ ਗੁਰੂ ਨਾਨਕ ਸਾਹਿਬ ਵੇਲੇ ਹੁੰਦਾ ਸੀ।
ਚੱਲਦਾ
ਸੋ ਕਾਰ ਸੇਵਾ ਵਾਲਿਆਂ ਦੇ ਜਿੱਥੇ ਚੰਗੇ ਕੰਮ ਨੇ ਉੱਥੇ ਵੀ ਹੈ, ਤੇ ਇਤਿਹਾਸਕ ਨਿਸ਼ਾਨੀਆਂ ਜੋ ਦੀਆਂ ਉਹ ਵੀ ਮਰੀਆਂ ਮੇਟ ਬਹੁਤ ਸਾਰੀਆਂ ਹੋ ਗਈਆਂ ਨੇ।
ਜੀ
ਸੋ ਹੋ ਸਕਦਾ ਕਿ ਇਹ ਬੀਬੀ ਭਾਨੀ ਦਾ ਖੂਹ ਵੀ ਗੁਰੂ ਕਾ ਖੂਹ ਕਰਕੇ ਜੋ ਅੱਜ ਅਸੀਂ ਲੈਂਦੇ ਹਾਂ,
ਜੀ
ਉਹ ਉੱਥੇ ਕੁਝ ਬਹੁਤ ਕੁਝ ਗੁਰਦੁਆਰਾ ਬਣ ਗਿਆ ਹੋਵੇ, ਕੁਝ ਹੋਰ ਇਮਾਰਤਾਂ ਹੋ ਗਈਆਂ ਹੋਣ, ਉਹਨੂੰ ਮੋਡੀਫਾਈ ਕਰ ਦਿੱਤਾ ਗਿਆ ਹੋਵੇ, ਤੇ ਇਹ ਵੇਖਣ ਵਾਲੀ ਗੱਲ ਆ। ਦੇਖੋ ਗੁਰੂ ਸਾਹਿਬਾਨ ਨੇ, ਸਤਿਗੁਰੂ ਖਾਸ ਕਰਕੇ ਸਤਿਗੁਰੂ ਅਰਜਨ ਦਾਸ ਸਾਹਿਬ ਜੀ ਦੇ ਸਮੇਂ ਲੋਕਾਂ ਦੀ ਪਾਣੀ ਦੀ ਜੀਆ ਜੰਤ ਦੀ ਜੰਗਲ, ਇਹ ਤਾਂ ਇੱਕ ਹੈਰਾਨੀ ਹੋਵੇਗੀ ਆਪ ਨੂੰ ਕਿ ਹਰ ਸਰੋਵਰ ਵਿੱਚ ਪਹਿਲਾਂ ਇੱਕ ਇਸ ਤਰ੍ਹਾਂ ਦਾ ਥਾਂ ਬਣਾਇਆ ਜਾਂਦਾ ਹੈ ਜਿਹਦਾ ਨਾਂ ਰੱਖਿਆ ਹੁੰਦਾ ਹੈ ਗਊ ਘਾਟ।
ਅੱਛਾ ਜੀ,
ਵੀ ਗਊਆਂ ਮੱਝਾਂ ਮੈਂ ਆਪ ਵੇਂਦਾ ਰਿਹਾ ਵਾਂ
ਜੀ।
ਮੁਕਤਸਰ ਦੇ ਵਿੱਚ ਇੱਕ ਮਸਤਾਨ ਸਿੰਘ ਦਾ ਡੇਰਾ, ਉੱਥੇ ਤਲਾਬ ਹੈ, ਉੱਥੇ ਮੇਰੀ ਸੰਭਾਲ ਵਿੱਚ 1954-55 ਵਿੱਚ ਵੀ ਗਊਆਂ ਦੇ ਆ ਕੇ ਪਾਣੀ ਪੀਣ ਲਈ ਰਾਹ ਹੁੰਦਾ ਸੀ, ਤੇ ਮੁਕਤਸਰ ਦੇ ਵਿੱਚ ਵੀ ਉਹ ਰਾਹ ਤਾਂ ਨਹੀਂ ਸੀ ਰਿਹਾ, ਪਰ ਉਹ ਗਊ ਘਾਟ ਨਾਕਾ, ਇਹਦਾ ਮਤਲਬ ਵੀ ਉੱਥੇ ਪਹਿਲਾਂ ਹੋਏਗਾ। ਤੇ ਹੁਣ ਜ਼ਿਆਦਾ ਲੋੜ ਤੋਂ ਵਧੇਰੇ ਮਰਿਆਦਾ ਤੇ ਸੁਚਮਤਾ ਕਰਕੇ ਚੀਜ਼ਾਂ ਹਟ ਗਈਆਂ ਨੇ। ਗੁਰੂ ਸਾਹਿਬਾਨ ਦੇ ਸਮੇਂ ਕੱਚੇ ਤਲਾਅ, ਤਲਾਈਆਂ, ਢਾਬਾਂ, ਛੱਪੜ, ਖੂਹ, ਬੌਲੀਆਂ ਆਦਿਕ ਲਗਾਈਆਂ ਜਾਂਦੀਆਂ ਸੀ ਜੀਵ ਜੰਤਾਂ ਤੇ ਮਨੁੱਖਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਵਾਸਤੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਨਹਿਰਾਂ ਤੇ ਟਿਊਬਵੈੱਲਾਂ ਦਾ ਕੋਈ ਪ੍ਰਸਾਰਾ ਨਹੀਂ ਸੀ, ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ। ਉਦੋਂ ਤਾਂ ਭਾਈ ਮੀਂਹਾਂ ਦੇ ਸਮੇਂ ਛੱਪੜਾਂ ਵਿੱਚ ਇਕੱਠਾ ਹੋਇਆ ਪਾਣੀ ਉਹਨਾਂ ਹੀ ਲੋਕੀ ਵਰਤਿਆ ਕਰਦੇ ਸਨ, ਤੇ ਉਸ ਵੇਲੇ ਕੋਈ ਬਹੁਤ ਅਮੀਰ ਰਾਜੇ ਮਹਾਰਾਜੇ ਹੀ ਖੂਹ ਲਵਾਇਆ ਕਰਦੇ ਸਨ, ਤੇ ਹੋਰ ਗਾਂ ਅਮੀਰ ਜਿਹੜੇ ਸੀ ਉਹ ਬੌਲੀ ਲਵਾਇਆ ਕਰਦੇ ਸਨ। ਬੌਲੀ ਦਾ ਮਤਲਬ ਹੁੰਦਾ ਸੀ ਕਿ ਖੋਦਣਾ ਖੂਹ ਹੀ ਹੈ, ਗੋਇੰਦਵਾਲ ਸਾਹਿਬ ਜਾ ਕੇ ਆਪ ਦਰਸ਼ਨ ਕਰ ਸਕਦੇ ਹੋ। ਬੌਲੀ ਦੇ ਇੱਕ ਪਾਸੇ ਤੋਂ ਪੌੜੀਆਂ ਇਸ ਤਰ੍ਹਾਂ ਉਤਾਰੀਆਂ ਜਾਂਦੀਆਂ ਸਨ ਕਿ ਉਹ ਖੂਹ ਤੇ ਪਾਣੀ ਤੱਕ ਪਹੁੰਚ ਜਾਣ, ਤੇ ਉੱਥੋਂ ਬੰਦਾ ਹੱਥ ਨਾਲ ਜਾ ਕੇ ਪਾਣੀ ਪੀ ਸਕੇ, ਬਰਤਨ ਪਾਣੀ ਦਾ ਭਰ ਸਕੇ,
ਘੜੇ ਘੜੇ ਹਾਂਜੀ ਘੜੇ ਭਰ ਭਰ ਕੇ ਲਿਆ ਸਕਣ ਬੀਬੀਆਂ, ਕਿਉਂਕਿ ਇਹ ਇਹ ਅਨੰਦਪੁਰ ਸਾਹਿਬ ਵੀ ਬੌਲੀ ਹੈਗੀ ਆ, ਅਸੀਂ ਦੇਖੀ ਆ, ਤੇ ਸੁਲਤਾਨਪੁਰ ਲੋਧੀ ਦੇ ਲਾਗੇ ਪਿੰਡ ਡੱਲਾ ਹੈ ਜੀ, ਉੱਥੇ ਤੁਹਾਨੂੰ ਪਤਾ ਹੈ ਕਿ ਗੁਰੂ ਸਾਹਿਬ ਵਿਆਹੇ ਹੋਏ ਸਨ, ਤੇ ਉਹ 6ਵੇਂ ਪਾਤਸ਼ਾਹ ਉੱਥੇ ਵੀ ਬੌਲੀ ਲਵਾਈ ਸੀ 5ਵੇਂ ਪਾਤਸ਼ਾਹ ਜੀ ਨੇ।
ਤੇ ਹਾਂ, ਤੇ ਗੁਰੂ ਖਾਸ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਇਹ ਜ਼ਿਆਦਾ ਸੇਵਾ ਹੋਈ ਹੈ, ਕਿਉਂਕਿ ਪਹਿਲਾਂ ਪਾਣੀ ਜੀਉ ਹੈ, ਜੇਕਰ ਸਭ ਕੋਈ ਪਾਣੀ ਨਾ ਹੋਵੇ ਤੇ ਕੁਝ ਵੀ ਨਹੀਂ ਜੀਉਂਦਾ, ਬੰਦਾ ਜਿਉਂਦਾ ਨਹੀਂ ਰਹਿ ਸਕਦਾ, ਕੋਈ ਫਸਲਵਾੜੀ ਨਹੀਂ ਹੋ ਸਕਦੀ, ਕੋਈ ਦਰਖਤ ਨਹੀਂ ਹੋ ਸਕਦਾ ਪਾਣੀ ਤੋਂ ਬਿਨਾਂ, ਤੇ ਬਿਨਾਂ ਜੀਵ ਪੈਦਾ ਨਹੀਂ ਹੋ ਸਕਦੇ, ਜੇ ਪੈਦਾ ਹੋ ਜਾਣ ਤੇ ਉਹ ਜਿਉਂਦੇ ਰਹਿ ਨਹੀਂ ਸਕਦੇ ਪਾਣੀ ਤੋਂ ਬਿਨਾਂ। ਪਾਣੀ ਪਿਤਾ ਹੈ ਜਗਤ ਕਾ, ਫਿਰ ਪਾਣੀ ਸਭ ਖਾਏ, ਤੇ ਉਹ ਅਗਲੀ ਗੱਲ ਆਪਾਂ ਇਤਿਹਾਸ ਆਪਣਾ ਜਿਹੜਾ ਵਿਸਥਾਰ ਹੈ ਉਹ ਫੇਰ ਕਰਾਂਗੇ। ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਤੇ ਨਾਲ ਦਿਵਸ ਰਾਤ ਦੁਏ ਦਾਈ ਦਾਇਆ, ਖੇਲੇ ਸਗਲ ਜਗਤ ਚੰਗਿਆਈਆਂ, ਬਰਿਆਈਆਂ ਵਾਚੈ ਧਰਮ ਅਧੂਰ, ਕਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸੋ 63 ਸਾਲ ਦੀ ਉਮਰ ਦੇ ਵਿੱਚ ਧੰਨ ਧੰਨ ਮਾਤਾ ਭਾਨੀ ਜੀ ਅਕਾਲ ਚਲਣਾ ਕਰ ਗਏ, ਦੁਖੀਆਂ ਰੋਗੀਆਂ ਕੋੜੀਆਂ ਦੀ ਸੇਵਾ ਕਰਦਿਆਂ ਹੋਇਆਂ, ਤੇ ਮਾਤਾ ਦੀ ਯਾਦ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਦੇ ਯਾਦ ਵਿੱਚ ਤਰਨ ਤਾਰਨ ਵਿੱਚ ਖੂਹ ਦੀ ਉਸਾਰੀ ਕਰਵਾਈ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਹੋਰ ਇਤਿਹਾਸ ਵੱਲ ਪਛਾਣ ਜਾਈਏ ਤੇ ਜਦੋਂ ਆਪਣੇ ਤਾਏ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਪਿਤਾ ਰਾਮਦਾਸ ਜੀ ਦੀ ਆਗਿਆ ਨਾਲ ਲਾਹੌਰ ਗਏ ਨੇ ਅਰਜਨ ਦੇਵ ਜੀ ਮਹਾਰਾਜ, ਉਦੋਂ ਗੁਰੂ ਨਹੀਂ ਸਨ ਬਣੇ, ਤੇ ਉੱਥੇ ਵੀ ਜੋ ਸੰਗਤਾਂ ਮਾਇਆ ਚੜ੍ਹਾਉਂਦੀਆਂ ਸਨ ਉਸਦਾ ਲੰਗਰ ਲਾਉਣ ਦੇ ਨਾਲ ਲਾਹੌਰ ਸ਼ਹਿਰ ਦੇ ਵਿੱਚ ਵੀ ਬੌਲੀ ਲਗਾਈ ਸੀ, ਜਿਹੜੀ ਇਸ ਵੇਲੇ ਉੱਥੇ ਸਾਨੂੰ ਨਹੀਂ ਦਿਸ ਰਹੀ, ਕਿਉਂਕਿ ਦੁਸ਼ਮਣ ਮੁਕਤ ਮੁਲਕ ਵਿੱਚ ਜਿੱਥੋਂ ਸਾਨੂੰ ਉਹਨਾਂ ਨੇ ਮਾਰ ਮਾਰ ਕੇ ਕੱਢਿਆ ਵਾ, ਭਜਾਇਆ ਵਾ, ਤੇ ਦੋ ਮੁਲਕ ਬਣੇ ਨੇ ਨਕਲੀ ਲੀਕ ਵਾ ਕੇ, ਜਿਹੜੇ ਖੂਨ ਦੀ ਨਦੀ ਤਰ ਕੇ, ਤੇ ਸਾਡੇ ਧਰਮ ਸਥਾਨ, ਸਾਡੀਆਂ ਵਿਰਾਸਤਾਂ, ਸਾਡਾ ਸਾਰਾ ਕੁਝ ਉੱਥੇ ਦੁਸ਼ਮਣਾਂ ਕੋਲ ਆ ਨਾ, ਤੇ ਉਹ ਜੋ ਮਰਜ਼ੀ ਵਰਤਾਓ ਕਰਨ, ਤੇ ਉਹਨਾਂ ਨੇ ਖੂਹਾਂ ਦੇ ਕੇ ਫਰਸ਼ਾਂ ਦੀਆਂ ਇੱਟਾਂ ਵੀ ਉਖੇੜ ਕੇ ਲੈ ਗਏ ਹੋਗੇ ਨੇ। ਪਰ ਕੁਝ ਕੁਝ ਖਾਸ ਖਾਸ ਗੁਰਦੁਆਰੇ ਜਿਵੇਂ ਡੇਰਾ ਸਾਹਿਬ, ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਰੋੜੀ ਸਾਹਿਬ, ਕੁਝ ਖਾਸ ਖਾਸ ਸਥਾਨ ਨੇ ਜਿੱਥੇ ਸਾਨੂੰ ਸਾਲ ਦੇ ਵਿੱਚ ਕੁਝ ਦਿਨਾਂ ਲਈ ਉਚੇਚੇ ਵੀਜ਼ਾ ਲੈ ਕੇ ਯਾਤਰਾ ਕਰਨ ਦੀ ਸਹੂਲਤ ਪ੍ਰਾਪਤ ਹੈ। ਇਹ ਵੀ ਪਾਕਿਸਤਾਨ ਤੇ ਹਿੰਦੁਸਤਾਨ ਦੋਵਾਂ ਸਰਕਾਰਾਂ ਦੇ ਰਹਿਮੋ ਕਰਮ ਤੇ ਆ।
ਜੀ ਜੀ,
ਉਹ ਸਾਨੂੰ ਵੀਜ਼ਾ ਦੇਣ ਗਿਣਤੀ ਮਿਣਤੀ ਦੇ ਬੰਦਿਆਂ ਨੂੰ, ਆਪਣੀ ਮਰਜ਼ੀ ਦਿਆਂ ਨੂੰ, ਤੇ ਹਿੰਦੁਸਤਾਨ ਦੀ ਸਰਕਾਰ ਸਾਨੂੰ ਆਗਿਆ ਦੇਵੇ ਜਾਣ ਦੀ, ਫਿਰ ਹੀ ਅਸੀਂ ਉਹਨਾਂ ਗੁਰਧਾਮਾਂ ਦੀ ਯਾਤਰਾ ਵਾਸਤੇ ਗਿਣਤੀ ਮਿਣਤੀ ਦੇ ਜਾ ਸਕਦੇ ਹਾਂ। ਵੈਸੇ 250 ਦੇ ਕਰੀਬ ਧਾਰਮਿਕ ਸਥਾਨ ਸਿੱਖਾਂ ਦੇ ਇੱਕ ਸਿੱਖ ਨੇ ਕਿਤਾਬ ਲਿਖ ਕੇ ਤੇ ਉਹ ਨਿਸ਼ਾਨੀ ਉਹਨਾਂ ਦੀ ਦੱਸੀ ਹੈ। ਇੱਕ ਮੁਸਲਮਾਨ ਨੇ ਇੱਕ ਨੇ ਕਿਤਾਬ ਲਿਖੀ ਹੈ, ਮੇਰੇ ਕੋਲ ਵੀ ਹੈ, ਮੈਂ ਉਦੋਂ 2000 ਰੁਪਏ ਦੀ ਲੈ ਕੇ ਆਇਆ ਸੀ 99 ਵਿੱਚ, ਅਪ੍ਰੈਲ 99 ਚ। ਉਹ ਚ 200 ਨਿਸ਼ਾਨੀਆਂ ਸਿੱਖ ਧਾਰਮਿਕ ਸਥਾਨਾਂ ਦੀਆਂ ਉਹਦੇ ਵਿੱਚ ਫੋਟੋਆਂ ਸਣੇ ਦੱਸੀਆਂ ਸਨ। ਕਿਤੇ ਭਾਈ ਕੋਈ ਦਫ਼ਤਰ ਬਣਿਆ, ਕਿਤੇ ਸਕੂਲ ਬਣਿਆ, ਕਿਤੇ ਕੋਈ ਟੱਬਰ ਰਹਿ ਰਿਹਾ, ਕਿਤੇ ਮੱਝਾਂ ਬੰਨੀਆਂ, ਕਿਤੇ ਬੱਕਰੀਆਂ ਬੰਨੀਆਂ, ਕਿਤੇ ਮਿੱਟੀ ਦਾ ਢੇਰ ਆ, ਕਿਤੇ ਕੋਈ ਦਰਖਤ ਝਾੜੀ ਜੀ ਹੈ। ਇਸ ਤਰ੍ਹਾਂ ਉਹਨੇ ਤਾਜ਼ਾ ਕਿਤਾਬ ਲਿਖਣ ਸਮੇਂ ਉੱਥੇ ਜਾ ਕੇ ਜੋ ਫੋਟੋਆਂ ਖਿੱਚ ਕੇ ਉਹ ਕਿਤਾਬ ਵਿੱਚ ਲਾਈਆਂ ਨੇ। ਜੋ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਮਿਹਰ ਕਰਨ, ਕਦੀ ਕਦੀ ਨਾ ਝੁਣਝਣੀ ਜੀ ਆ ਜਾਂਦੀ ਹੈ ਯਾਦ ਕਰਕੇ, ਵੀ ਜਿਵੇਂ ਪਾਕਿਸਤਾਨ ਬਣਿਆ ਸੀ ਉਸ ਤਰ੍ਹਾਂ ਹੀ, ਉਸੇ ਹਾਲਤ ਉਸ ਤਰ੍ਹਾਂ ਹੀ ਖਾਲਿਸਤਾਨ ਬਣੇ
ਜੀ।
ਤੇ ਫਿਰ ਸਾਨੂੰ ਪਟਨਾ ਸਾਹਿਬ, ਹਜੂਰ ਸਾਹਿਬ, ਦਿੱਲੀ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਸ਼ੰਭੂ ਬਾਰਡਰ ਤੱਕ ਤਾਂ ਕਿਨੇ ਨੀ ਪਹੁੰਚਣ ਦੇਣਾ, ਇਹ ਤਾਂ ਉੱਥੇ ਹੀ ਮਾਰ ਖਪਾ ਦੇਣੇ ਆ। 84 ਚ ਆਪਾਂ ਵੇਖ ਚੁੱਕੇ ਹਾਂ। ਤੇ ਫਿਰ ਜੇ ਅਸੀਂ ਬਚੇ ਰਹੇ ਵੀ, ਮੁਲਕ ਇਸ ਤਰ੍ਹਾਂ ਦੋ ਰਹੇ ਵੀ ਹੋ ਗਏ, ਤਾਂ ਫਿਰ ਇਸ ਤਰ੍ਹਾਂ ਹੀ ਪਾਕਿਸਤਾਨ ਵਾਂਗੂ ਹੀ ਆਪਾਂ ਨੂੰ ਵੀਜ਼ੇ ਲੈ ਕੇ ਸੀਸਗੰਜ, ਪਟਨੇ ਸਾਹਿਬ, ਪੌਂਟੇ ਸਾਹਿਬ,
ਹਜੂਰ
ਸਾਹਿਬ ਜਾਣਾ ਪਿਆ ਕਰੂਗਾ, ਬਿਦਰ ਸਾਹਿਬ ਜਾਣਾ ਪਿਆ ਕਰੂਗਾ। ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਉਹ 47 ਵਾਲਾ ਤੇ 84 ਵਾਲਾ ਮਾੜਾ ਮਨੁੱਖਤਾ ਜਦੋਂ ਆਪਣੇ ਪੱਧਰ ਤੋਂ ਕਿੰਨੀ ਨੀਵੀਂ ਗਿਰ ਗਈ ਸੀ, ਉਹ ਜਿਹਾ ਮੌਕੇ ਸਾਨੂੰ ਵੇਖਣ ਦਾ ਪਰਮਾਤਮਾ ਨਾ ਇਹ ਭਿਆਨਕ ਸੀਨ ਦਿਖਾਵੇ, ਨਾ ਮੌਕਾ ਦਿਖਾਵੇ। ਤੇ ਵੈਸੇ ਤੇ ਉਸਦੇ ਭਾਣੇ ਅੰਦਰ ਜੋ ਵੀ ਹੈ ਵਰਤਦਾ, ਅਸੀਂ ਉਸਨੂੰ ਰੋਕ ਨਹੀਂ ਸਕਦੇ। ਵਾਹਿਗੁਰੂ ਮਿਹਰ ਕਰੇ, ਬੇਨਤੀ ਕਰ ਸਕਦੇ ਹਾਂ ਕਿ ਸਾਡੀਆਂ ਅੱਖਾਂ ਸਾਹਮਣੇ ਇਹ ਕੁਝ 84 ਵਾਲਾ ਤੇ 47 ਵਾਲਾ ਇਹ ਮਨੁੱਖ ਸਿਰਜਿਆ ਜੋ ਹੋਲੋਕਾਸਟ ਆ, ਜੋ ਘੱਲੂਘਾਰੇ ਨੇ, ਇਹ ਅਸੀਂ ਨਾ ਵੇਖੀਏ। ਹਾਂਜੀ
ਠੀਕ ਹੈ ਤਾਇਆ ਜੀ, ਬਹੁਤ ਵਧੀਆ ਵਿਸਥਾਰ ਦੇ ਵਿੱਚ ਦੱਸਿਆ, ਪਰ ਆਪਾਂ ਹੋਰ ਇਸ ਨੂੰ ਜਾਰੀ ਰੱਖਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ, ਕਿਉਂਕਿ ਬਿੱਟਾ ਸਾਹਿਬ ਵੀ ਇੰਤਜ਼ਾਰ ਕਰ ਰਹੇ ਨੇ ਤੇ ਆਪਾਂ ਉਹਨਾਂ ਤੋਂ ਵੀ ਤਾਜ਼ਾ ਹਾਲਾਤ ਜਿਹੜੇ ਪੰਜਾਬ ਦੇ ਜਾਣਨੇ ਨੇ। ਸੋ ਬੜਾ ਤੈ ਦਿਲੋਂ ਧੰਨਵਾਦ ਹੈ ਕਿ ਤੁਸੀਂ ਇੰਨਾ ਡੂੰਘਾ ਗੱਲਾਂ ਕੱਢ ਕੇ ਲਿਆਉਂਦੇ ਹੋ ਇਤਿਹਾਸ, ਅਤੇ ਨਾਲ ਚਲੋ ਹਾਸਾ ਮਜ਼ਾਕ ਵੀ ਕਰਦੇ ਹੋ, ਸਾਰੇ ਪਸੰਦ ਕਰਦੇ ਨੇ, ਬੜੇ ਮੈਸੇਜ ਆਏ ਹੋਏ ਨੇ। ਅਤੇ ਮਨਦੀਪ ਮਾਨ ਹੁਣੀ ਵੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਅਮਨਦੀਪ ਵੀਰ ਜੀ, ਅਤੇ ਮਿਸਟਰ ਪੱਡਾ ਨੂੰ ਵੀ ਸਤਿ ਸ਼੍ਰੀ ਅਕਾਲ, ਅਤੇ ਤੁਹਾਨੂੰ ਮਿਸਟਰ ਪੱਡਾ ਅਤੇ ਅਵਤਾਰ ਸਿੰਘ ਸੰਧੂ ਤੇ ਅਵਤਾਰ ਸਿੰਘ ਸੰਧੂ ਵੀ ਜਿਹੜੇ ਨੇ ਹਿਲਸਟਨ ਤੋਂ, ਤੇ ਉਹ ਵੀ ਓਲਿਵ ਫਾਰਮ ਤੇ ਕੰਮ ਕਰਦੇ ਨੇ, ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਅਮਨ ਸਿੰਘ ਗਿੱਲ ਗਲੈਨਮੁਰ ਪਾਰਕ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਤਾਇਆ ਜੀ ਲੈਣੇ ਆ ਫਿਰ, ਹਾਂਜੀ ਅਮਨ ਸਿੰਘ,
ਅਮਰ ਸਿੰਘ ਗਿੱਲ, ਅਮਰ
ਅਮਨ ਅਮਨ ਹਾਂਜੀ ਅਮਨ ਸਿੰਘ ਗਿੱਲ, ਹਾਂਜੀ ਠੀਕ ਹੈ ਤਾਇਆ ਜੀ, ਮਿਲਦੇ ਹਾਂ ਜੀ ਅਗਲੇ ਹਫਤੇ ਫਿਰ, ਆਪਣਾ ਰੱਖਿਓ ਖਿਆਲ, ਸਤਿ ਸ਼੍ਰੀ ਅਕਾਲ
ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰਿਓ, ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਦੇ ਉਸ ਪਾਰ ਫਿਰ ਬਿੱਟਾ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ। ਤੇ ਇੱਕ ਵਾਰੀ ਫਿਰ ਦੱਸ ਦਈਏ ਕਿ ਹਰਮਨ ਰੇਡੀਓ ਤੇ ਸਹਿਜ ਪਾਠ ਦੁਬਾਰਾ ਆਰੰਭ ਹੋ ਰਹੇ ਨੇ 1 ਅਗਸਤ ਤੋਂ, ਇਸ ਦੀ ਜਾਣਕਾਰੀ ਹੁਣ ਆਪਾਂ ਲਵਾਂਗੇ। ਨਾਲ ਸਾਰੇ ਸਾਡੇ ਜਿਹੜੇ ਸਪੋਂਸਰ ਨੇ ਉਹਨਾਂ ਦੇ ਵੀ ਸੁਨੇਹੇ, ਪੰਜਾਬ ਫਰਨੀਚਰ ਵਾਲਿਆਂ ਦੇ, PSD ਰੈਨੋਵੇਸ਼ਨ, ਜਸਪਾਲ ਸੰਧੂ, ਗਰੇਵਾਲ ਬ੍ਰਦਰਸ, ਅਤੇ ਆਪਣੇ ਇਸ ਪ੍ਰੋਗਰਾਮ ਦੇ ਸਪੋਂਸਰ ਪਰਮਜੀਤ ਧਾਲੀਵਾਲ ਅਤੇ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ। ਅਤੇ ਇਸ ਸੁਨੇਹਿਆਂ ਦੀ ਲੜੀ ਤੋਂ ਬਾਅਦ ਫਿਰ ਆਪਾਂ ਬਿੱਟਾ ਸਾਹਿਬ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਜੀ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਦੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ, ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ, 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ।
ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253515100 ਤੇ। PSD ਰੈਨੋਵੇਸ਼ਨ ਮੈਲਬੋਰਨ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਦੇ ਵਿੱਚ ਲਾਈਵ ਹੋਣਗੇ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਆ, ਅੱਜ ਦਿਨ ਐਤਵਾਰ ਹੈ ਤੇ ਦਿਨ ਵੀ ਬੜਾ ਵਧੀਆ ਲੱਗ ਰਿਹਾ ਸਾਡੇ ਇਲਾਕੇ ਵਿੱਚ ਤਾਂ ਲੱਗ ਰਿਹਾ। ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਵੀ ਸਾਰੇ ਰਾਜੀ ਖੁਸ਼ੀ ਤੰਦਰੁਸਤ ਹੋਵੋਗੇ। ਸ਼ਿਵਦੇਵ ਕਲੇਅਰ ਜੀ ਸਾਡੇ ਨਾਲ ਜੁੜੇ ਨੇ ਈਮੇਲ ਦੇ ਜ਼ਰੀਏ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਗਿਆਨੀ ਜੀ ਦਾ ਹਿਸਟੋਰੀਕਲ ਫੈਕਟਸ ਸ਼ੇਅਰ ਕਰਨ ਦੇ ਸੰਬੰਧ ਦੇ ਵਿੱਚ। ਤੇ ਕਹਿੰਦੇ ਅਗਲੀ ਗੱਲਬਾਤ ਕਰਨ ਦੇ ਲਈ ਸੁਣਨ ਦੇ ਲਈ ਅਸੀਂ ਤਤਪਰ ਹਾਂ ਜੀ, ਔਰ ਬਿੱਟਾ ਸਾਹਿਬ ਮੇਰੇ ਨਾਲ ਸ਼ਾਮਿਲ ਹੋਣ ਲੱਗੇ ਨੇ ਤੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਅਤੇ ਜੀ ਐਸ ਚਾਹਲ ਹੁਣਾਂ ਨੇ 2-3 ਖਬਰਾਂ ਸਾਡੇ ਤੱਕ ਪਹੁੰਚਾਈਆਂ ਨੇ ਜਿਨ੍ਹਾਂ ਦੀ ਪੁਸ਼ਟੀ ਆਪਾਂ ਬਿੱਟਾ ਸਾਹਿਬ ਤੋਂ ਕਰਾਂਗੇ ਤੇ ਜਾਣਾਂਗੇ ਕਿ ਅਸਲ ਦੇ ਵਿੱਚ ਕੀ ਸੱਚ ਹੈ। ਨਿਊ ਸਾਊਥ ਵੇਲਸ ਦੇ ਵਿੱਚ ਰਿਸਟ੍ਰਿਕਸ਼ਨਸ ਲੱਗੀਆਂ ਨੇ ਨਵੀਆਂ, ਅਤੇ ਇਸ ਦੇ ਸੰਬੰਧ ਦੇ ਵਿੱਚ ਇੱਥੋਂ ਦੀ ਜਿਹੜੀ ਪ੍ਰੀਮੀਅਰ ਹੈ ਗਲੈਡਿਸ ਬਰਜਿਕਲੀਅਨ, ਉਹਨਾਂ ਨੇ ਮਾਲੀ ਮਦਦ ਕਰਨ ਦਾ ਵਾਅਦਾ ਕੀਤਾ ਅਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਐਲੀਜੀਬਲ ਬੰਦੇ ਨੇ ਉਹਨਾਂ ਨੂੰ$500 ਅਤੇ ਮਿਲੇਗਾ ਜੇ ਉਹਨਾਂ ਨੇ 20 ਘੰਟੇ ਜੋਬ ਉਹਨਾਂ ਦੀ ਘਟੀ ਹੈ, ਅਤੇ ਅਗਰ 20 ਘੰਟੇ ਤੋਂ ਘੱਟ ਘਟੀ ਹੈ ਤਾਂ $325 ਪ੍ਰਤੀ ਵਰਕਰ ਮਿਲਣਗੇ। ਇਸ ਦੀਆਂ ਫਰਦਰ ਕੰਡੀਸ਼ਨਸ ਨੇ ਉਹ ਆਪਾਂ ਫਿਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਪਰ ਮੈਂ ਪ੍ਰੋਗਰਾਮ ਦੇ ਵਿੱਚ ਬਿੱਟਾ ਸਾਹਿਬ ਨੂੰ ਸ਼ਾਮਿਲ ਕਰਦਾ ਹਾਂ। ਬਿੱਟਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਜੀ ਸਤਿ ਸ਼੍ਰੀ ਅਕਾਲ, ਅਤੇ ਕਿਸ ਤਰ੍ਹਾਂ ਤੁਸੀਂ ਕਿੱਥੇ ਹੋ, ਮੁਕਤਸਰ ਸਾਹਿਬ ਜਾਂ?
ਹਾਂਜੀ ਹੁਣ ਤਾਂ ਮੈਂ ਦਿੱਲੀ ਹਾਂ, ਪਰ ਤੁਸੀਂ ਮੈਨੂੰ ਅਲਵਿਦਾ ਕਹੋਗੇ ਤਾਂ ਫਿਰ ਮੈਂ ਗੱਡੀ ਦਾ ਗੇਅਰ ਮੁਕਤਸਰ ਨੂੰ
ਪਾਉਣਾ ਔਖਾ ਜੀ ਤੁਹਾਡਾ, ਮੈਨੂੰ ਤਾਂ ਮਤਲਬ ਬਲਿਆਰੇ ਜਾਂਦੇ ਆ ਵੀ ਅਸੀਂ ਤਾਂ ਕਹਿੰਦੇ ਹੁੰਦੇ ਸੀ ਡਰਾਈਵਰਾਂ ਦੀ ਕਾਹਦੀ ਜ਼ਿੰਦਗੀ, ਪੱਕੀ ਰੋਡ ਨਾਲ ਯਾਰੀ, ਅਤੇ ਮੈਨੂੰ ਤਾਂ ਲੱਗਦਾ ਹੁਣ ਜਰਨਲਿਸਟਾਂ ਦੀ ਤਾਂ ਉਹਦੇ ਨਾਲ ਵੀ ਜ਼ਿਆਦਾ ਔਖੀ ਹੋ ਗਈ ਉਹ, ਖਾਸ ਕਰਕੇ ਜਿਹੜੇ ਫੀਲਡ ਪੱਤਰਕਾਰ ਨੇ।
ਹੋਣਾ ਸੀਗਾ ਦੁਬਾਰਾ ਕਿਉਂਕਿ ਅੱਗੇ ਪਾ ਦਿੱਤੀਆਂ ਸੀ। ਦੂਜਾ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਹੈਗਾ 19 ਜੁਲਾਈ ਤੋਂ ਸ਼ੁਰੂ ਹੋਣਾ, ਉਹਦਾ ਐਲਾਨ ਹੋ ਚੁੱਕਾ, ਕੱਲ ਸਪੀਕਰ ਸਾਹਿਬ ਨੇ ਐਲਾਨ ਕਰ ਦਿੱਤਾ। ਮੈਨੂੰ ਇਹ ਸੀਗਾ ਵੀ 10 ਦਿਨ ਮੈਂ ਦੁਬਾਰਾ ਫਿਰ ਆਪਣੇ ਹਲਕੇ ਚ ਲਾ ਲਾ, ਜਿਵੇਂ MP ਥੋੜੇ ਦਿਨਾਂ ਬਾਅਦ ਹਲਕੇ ਚ ਲਾ ਤੇ ਪਾਰਲੀਮੈਂਟ ਦੀ ਸੈਸ਼ਨ ਵੀ ਦੇਖਣਾ, ਦਿੱਲੀ ਕਮੇਟੀ ਦੇ ਇਲੈਕਸ਼ਨ ਵੀ ਦੇਖਣੇ ਸੀਗੇ ਦੇਸ਼ ਦੀ ਸਿਆਸਤ, ਔਰ ਦੂਜਾ ਕਿਸਾਨੀ ਅੰਦੋਲਨ ਤਾਂ ਹੁਣ ਥੋੜੇ ਜਿਹੇ ਦਿਨਾਂ ਵਾਸਤੇ ਚੰਡੀਗੜ੍ਹ ਸ਼ਿਫਟ ਹੋ ਗਿਆ ਸੀਗਾ ਕਿਉਂਕਿ ਗਵਰਨਰ ਹਾਊਸ ਦਾ ਘਰਾਓ ਕਰਨਾ ਸੀ,
ਕਰਕੇ
ਮੈਨੂੰ ਇਹ ਸੀਗਾ ਵੀ ਇਹਨੂੰ ਵੀ ਦੇਖ ਲਿਆ ਜਾਵੇ ਤੇ ਸਾਰੀਆਂ ਗੱਲਾਂ ਇੱਥੇ ਪਤਾ ਲੱਗ ਜਾਣ।
ਹਾਂਜੀ ਬਿੱਟਾ ਸਾਹਿਬ, ਇਹ ਜਿਹੜਾ ਕਿਸਾਨੀ ਅੰਦੋਲਨ ਤੋਂ ਸ਼ੁਰੂ ਕਰਦੇ ਹਾਂ, ਬੜੀਆਂ ਖਬਰਾਂ ਆ ਰਹੀਆਂ ਨੇ, ਅਜੀਤ ਦੇ ਵਿੱਚ ਵੀ ਛਪੀ ਹੈ ਕਿ ਰਾਜੇਵਾਲ ਸਾਹਿਬ ਨੇ ਬਿਆਨ ਦੇ ਦਿੱਤਾ ਹੈ ਕਿ ਜਿਹੜਾ ਗਵਰਨਰ ਨੂੰ ਮੰਗ ਪੱਤਰ ਦੇ ਦਿੱਤਾ ਗਿਆ, ਹੁਣ ਤੁਸੀਂ ਆਪਣੇ ਆਪਣੇ ਘਰਾਂ ਨੂੰ ਚੱਲ ਜਾਓ। ਬਹੁਤ ਸਾਰੇ ਲੋਕ ਜਿਹੜੇ ਨੇ ਇਸ ਨੂੰ ਜੋੜ ਕੇ ਦੇਖਦੇ ਨੇ ਦਿੱਲੀ ਮੋਰਚੇ ਤੋਂ ਕਿ ਉਹ ਕਹਿ ਰਹੇ ਨੇ ਕਿ ਹੁਣ ਅਸੀਂ ਪੰਜਾਬ 'ਚ ਜਾਂ ਆਪਣੇ ਆਪਣੇ ਸੂਬਿਆਂ 'ਚ ਦੇ ਦਿੱਤੇ ਅਤੇ ਹੁਣ ਘਰਾਂ ਨੂੰ ਸ਼ਾਂਤਮਈ ਚੱਲ ਜਾਓ। ਮੈਨੂੰ ਲੱਗਦਾ, ਮੈਨੂੰ ਯਕੀਨ ਨਹੀਂ ਆ ਰਿਹਾ ਇਹ। ਤੁਸੀਂ ਇਸ ਗੱਲ ਦੀ ਕਰੋਗੇ ਪੁਸ਼ਟੀ ਕਿ ਅਸਲ ਦੇ ਵਿੱਚ ਗੱਲ ਕੀ ਹੈ, ਇਹ ਇਸ ਤਰ੍ਹਾਂ ਹੀ ਕਿਹਾ ਜਾਂ ਕੋਈ ਹੋਰ ਗੱਲ ਹੈ?
ਨਹੀਂ, ਅਸਲ 'ਚ ਨਾ ਕੁਝ ਅਖਬਾਰਾਂ ਨੇ ਇੱਕ ਇੱਕ ਘੰਟੇ ਦੀ, ਦੋ ਦੋ ਘੰਟਿਆਂ ਦੀ ਅਪਡੇਟ ਦਿੱਤੀ ਸੀ ਕਿ ਹੁਣ ਗੁਰਦੁਆਰਾ ਅੰਬ ਸਾਹਿਬ ਤੋਂ ਪਹੁੰਚ ਗਏ ਨੇ ਕਿਸਾਨ ਇਕੱਠੇ ਹੋ ਗਏ ਨੇ, ਹੁਣ ਜੀਰਕਪੁਰ ਇਕੱਠੇ ਹੋ ਗਏ ਨੇ, ਹੁਣ YPS ਚੌਕ ਦੇ ਵਿੱਚ ਇਕੱਠੇ ਹੋ ਗਏ ਨੇ। ਉਸ ਤਰ੍ਹਾਂ ਉਹ ਅਪਡੇਟ ਅਖਬਾਰਾਂ ਦੇ ਰਹੀਆਂ ਹੋਣਗੀਆਂ।
ਅੱਛਾ ਜੀ।
ਔਰ ਜਿਵੇਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਠੇ ਹੋਏ ਕਿਸਾਨ ਬਹੁਤ ਵੱਡੀ ਗਿਣਤੀ 'ਚ, ਉੱਥੇ ਹੀ ਬਲਵੀਰ ਸਿੰਘ ਰਾਜੋਵਾਲ ਆਏ।
ਹਾਂਜੀ।
ਔਰ ਇਦੋਂ ਪਹਿਲਾਂ ਉਹਨਾਂ ਨੇ, ਉਸ ਤੋਂ ਬਾਅਦ YPS ਚੌਕ ਆਉਂਦਾ ਜਿਹੜਾ, ਜਿੱਥੋਂ ਚੰਡੀਗੜ੍ਹ ਨੂੰ ਆਪਾਂ ਐਂਟਰ ਕਰਦੇ ਹਾਂ ਜਿਹੜੀ ਸੜਕ ਹੈ,
ਹਾਂਜੀ,
ਔਰ ਉੱਥੇ ਵੀ ਬੈਰੀਕੇਡ ਲੱਗੇ ਹੋਏ ਸੀਗੇ
ਜੀ।
ਇਸੇ ਤਰ੍ਹਾਂ ਹੀ ਹਰਿਆਣੇ ਦੇ ਵਿੱਚ ਵੀ ਗੁਰਨਾਮ ਸਿੰਘ ਚੜੂਨੀ ਹੈ ਜਿਹੜੇ, ਉਹਨਾਂ ਦੀ ਅਗਵਾਈ ਦੇ ਵਿੱਚ ਪੰਚਕੂਲਾ ਜਦੋਂ ਆਪਾਂ ਜਾਈਏ ਤਾਂ ਗੁਰਦੁਆਰਾ ਟਾਹਟਾ ਸਾਹਿਬ ਆਉਂਦਾ
ਜੀ ਜੀ।
ਉੱਥੇ ਜਦੋਂ ਪੰਚਕੂਲਾ ਤੇ ਚੰਡੀਗੜ੍ਹ ਦੇ ਵਿੱਚ ਜਦੋਂ ਦਾਖਲ ਨਹੀਂ ਹੋਣ ਦਿੱਤਾ ਗਿਆ ਤਾਂ ਉੱਥੇ ਜੋਗਿੰਦਰ ਯਾਦਵ ਵੀ ਪਹੁੰਚਦੇ ਹੈ। ਸੋ ਅੱਡ ਜਗ੍ਹਾ ਦੇ ਉੱਤੇ ਜਿਵੇਂ ਪੰਚਕੂਲਾ 20 ਨਾਕੇ ਪੰਚਕੂਲਾ ਲੱਗੇ ਆ, ਮੋਹਾਲੀ ਦੇ ਵਿੱਚ ਕਈ ਜਗ੍ਹਾ ਨਾਕੇ ਲੱਗੇ ਆ, ਚੰਡੀਗੜ੍ਹ ਦੇ ਵਿੱਚ 13 ਨਾਕੇ ਲੱਗੇ ਆ, ਔਰ ਇਸੇ ਤਰ੍ਹਾਂ ਹੀ ਜਗ੍ਹਾ ਜਗ੍ਹਾ ਦੇ ਉੱਤੇ ਅਪਡੇਟ ਦੇ ਰਹੇ ਸੀ ਅਖਬਾਰਾਂ ਜਾਂ ਵੀ ਇੱਥੇ ਪਹੁੰਚ ਗਏ, ਇੱਥੇ ਪਹੁੰਚ ਗਏ, ਇੱਥੇ ਪਹੁੰਚ ਗਏ।
ਅੱਛਾ।
ਤਾਂ ਉਦੋਂ ਇਹ ਮੈਸੇਜ ਦਿੱਤਾ ਗਿਆ ਕਿ ਗਵਰਨਰ ਹਾਊਸ ਦੇ ਵਿੱਚ ਮਨਦੀਪ ਸਿੰਘ ਬਰਾੜ ਜਿਹੜੇ ਡਿਪਟੀ ਕਮਿਸ਼ਨਰ ਨੇ ਚੰਡੀਗੜ੍ਹ ਦੇ, ਉਹਨਾਂ ਨੇ ਆਪਣਾ ਮੰਗ ਪੱਤਰ ਕਿਸਾਨਾਂ ਤੋਂ ਲੈ ਕੇ ਤੇ ਰਾਜ ਭਵਨ ਵੱਲ ਭੇਜ ਦਿੱਤਾ ਗਿਆ ਤੇ ਰਾਜਪਾਲ ਨੂੰ ਮੰਗ ਪੱਤਰ ਦੇ ਦਿੱਤਾ ਗਿਆ। ਬਾਕੀ ਬੰਦਿਆਂ ਨੂੰ ਚੰਡੀਗੜ੍ਹ ਪੁਲਿਸ ਨੇ ਉੱਥੇ ਰੋਕ ਲਿਆ। ਤਾਂ ਉੱਥੋਂ ਇਹ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਮੰਗ ਪੱਤਰ ਦੇ ਦਿੱਤਾ, ਮੰਗ ਪੱਤਰ ਪਹੁੰਚ ਗਿਆ ਤੇ ਕਿਸਾਨ ਨੇਤਾ ਨੂੰ ਅਫਸਰਾਂ ਨੇ ਵੀ ਸਮਝਾਇਆ, ਵਿਸ਼ਵਾਸ ਦਵਾਇਆ ਕਿ ਤੁਹਾਡਾ ਮੰਗ ਪੱਤਰ ਅਸੀਂ ਰਾਜਪਾਲ ਤੱਕ ਪਹੁੰਚਾਵਾਂਗੇ ਤੇ ਇਸ ਗੱਲ ਨੂੰ ਮੰਨ ਗਏ ਜਦੋਂ ਕਿਸਾਨ ਨੇਤਾ, ਤੇ ਉਹਨਾਂ ਨੇ ਆਖਿਆ ਕਿ ਅਸੀਂ ਮੰਗ ਪੱਤਰ ਦੇਤਾ ਤੇ ਬਾਕੀ ਬੰਦੇ ਵਾਪਸ ਅੰਬ ਸਾਹਿਬ ਚਲੇ ਜਾਓ ਜਾਂ ਨਾਢਾ ਸਾਹਿਬ ਚਲੇ ਜਾਓ ਜਾਂ ਇਹ ਜਿਹੜਾ ਅੰਦੋਲਨ ਹੈਗਾ ਇਹ ਹੁਣ ਸਮਾਪਤ ਸਮਝਿਆ ਜਾਵੇ ਅੱਜ ਦੇ ਦਿਨ। ਤੇ ਉਹ ਖਬਰਾਂ ਇਸ ਤਰ੍ਹਾਂ ਪ੍ਰੈਜੈਂਟ ਕੀਤੀਆਂ ਜਾ ਰਹੀਆਂ ਜਾਂ ਪੜ੍ਹਨ ਦੇ ਵਿੱਚ ਜਾਂ ਸੁਣਨ ਦੇ ਵਿੱਚ ਜਾਂ ਅਸੀਂ ਇੱਕ ਦੂਜੇ ਨੂੰ ਜਦੋਂ ਗੱਲ ਦੱਸਦੇ ਹਾਂ ਕਿ ਉਹ ਰਾਜੇਵਾਲ ਸਾਹਿਬ ਨੇ ਕਹਿ ਦਿੱਤਾ ਕਿ ਘਰਾਂ ਨੂੰ ਚਲੇ ਜਾਓ, ਉਹਦਾ ਮਕਸਦ ਇਹ ਹੈ, ਉਹਦਾ ਮਤਲਬ ਤਾਂ ਇਹ ਨਿਕਲਦਾ
ਉਸ ਦਿਨ।
ਲੇਕਿਨ ਹਾਂਜੀ, ਔਰ ਦੂਜੇ ਪਾਸੇ ਤੁਸੀਂ ਰਾਕੇਸ਼ ਟਕੈਤ ਦਾ ਜੇ ਬਿਆਨ ਪੜ੍ਹੋ
ਤਾਂ
ਉਹ ਇੱਕ ਕਹਿੰਦੇ ਆ ਕਿ ਖੇਤੀ ਅੰਦੋਲਨ ਉਦੋਂ ਤੱਕ ਵਾਪਸ ਹੋਏਗਾ ਜਦੋਂ ਤੱਕ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ। ਤੇ ਹੁਣ ਉਹਨਾਂ ਨੇ ਇੱਕ ਨਵੀਂ ਟਰੈਕਟਰ ਰੈਲੀ ਦਾ ਐਲਾਨ ਕਰ ਦਿੱਤਾ 9 ਜੁਲਾਈ ਦਾ, ਜਿਹੜਾ ਯੂਪੀ ਦਾ ਇਲਾਕਾ ਹੈਗਾ ਸ਼ਾਮਲੀ, ਤੇ ਇੱਕ ਉਹਨਾਂ ਨੇ ਕਿਹਾ ਕਿ ਇੱਥੋਂ ਚੱਲੇਗੀ ਔਰ ਸਿੰਘੂ ਬਾਰਡਰ ਤੇ ਪਹੁੰਚੇਗੀ, ਔਰ 24 ਜੁਲਾਈ ਨੂੰ ਇੱਕ ਰੈਲੀ ਚੱਲੇਗੀ ਬਿਜਨੌਰ ਤੋਂ ਜਿਹੜੀ ਗਾਜੀਪੁਰ ਬਾਰਡਰ ਤੇ ਚੱਲੇਗੀ। ਉਹਨਾਂ ਨੇ ਆਖਿਆ ਕਿ ਅਸੀਂ ਇਸ ਅੰਦੋਲਨ ਨੂੰ ਉਦੋਂ ਤੱਕ ਸਮਾਪਤ ਨਹੀਂ ਕਰਾਂਗੇ ਜਦੋਂ ਤੱਕ ਕਿਸਾਨ ਜਥੇਬੰਦੀਆਂ ਦੀ ਇਹ ਮੰਗ ਪੂਰੀ ਨਹੀਂ ਹੋ ਜਾਂਦੀ
ਜੀ।
ਹੁਣ ਕੱਲ ਤਾਂ ਤੁਸੀਂ ਦੇਖੋ ਵੀ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਕਿਹਾ ਕਿ ਅਸੀਂ ਅੰਨਦਾਤਾ ਦੇ ਨਾਲ ਖੜੇ ਹਾਂ, ਔਰ ਪਹਿਲੀ ਵਾਰੀ ਹੋਇਆ ਕਿ ਉਸ ਦਿਨ ਜਿਸ ਦਿਨ ਕਿਸਾਨਾਂ ਨੇ ਪ੍ਰੋਗਰਾਮ ਦਿੱਤਾ ਹੋਵੇ ਤੇ ਉਸ ਦਿਨ ਕਾਂਗਰਸ ਦਾ ਜਿਹੜਾ ਵੱਡਾ ਆਗੂ ਹੈ ਉਹਦਾ ਇਹ ਬਿਆਨ ਆਇਆ ਹੋਵੇ, ਔਰ ਦੇਸ਼ ਭਰ ਦੇ ਰਾਜਪਾਲਾਂ ਨੂੰ ਜਦੋਂ ਮੰਗ ਪੱਤਰ ਦਿੱਤੇ ਜਾ ਰਹੇ ਹੋਣ ਕਿ ਤਿੰਨੋਂ ਕਾਨੂੰਨ ਜਿਹੜਾ ਵਾਪਸ ਲੈ ਜਾਣ ਤੇ ਸ਼ਾਂਤੀਪੂਰਨ ਤਰੀਕੇ ਨਾਲ ਭਾਵੇਂ ਇਹ ਅੰਦੋਲਨ ਰਿਹਾ, ਲੇਕਿਨ ਫਿਰ ਵੀ ਪੰਜਾਬ ਦੇ ਵਿੱਚ ਪਾਣੀ ਦੀਆਂ ਵਾਛੜਾਂ ਮਾਰਨ ਨਾਲ ਕੁਝ ਆਗੂਆਂ ਦੀਆਂ ਦਸਤਾਰਾਂ ਲੱਥੀਆਂ, ਪੁਲਿਸ ਨੇ ਕੋਈ ਲਿਹਾਜ ਨਹੀਂ ਕੀਤੀ। ਇਹ ਚਰਚਾ ਕੱਲ ਮੀਡੀਆ ਚੱਲ ਰਹੀ ਸੀ ਕਿ ਦਿੱਲੀ ਪੁਲਿਸ ਨੇ ਪਾਣੀ ਦੀਆਂ ਵਾਛੜਾਂ ਨਹੀਂ ਮਾਰੀਆਂ, ਲੇਕਿਨ ਚੰਡੀਗੜ੍ਹ ਦੀ ਪੁਲਿਸ ਨੇ ਜਿਹੜੀਆਂ ਪਾਣੀ ਦੀਆਂ ਵਾਛੜਾਂ ਮਾਰੀਆਂ ਜਦੋਂ ਬੈਰੀਕੇਡ ਹਟਾ ਰਹੇ ਸਨ, ਤਾਂ ਉਦੋਂ ਕਈ ਆਗੂਆਂ ਦੀਆਂ ਦਸਤਾਰਾਂ ਲੱਥੀਆਂ ਤੇ ਇਹ ਇਹ ਗੱਲ ਚੰਗੀ ਨਹੀਂ ਹੋਈ।
ਇਹਦਾ ਕਾਰਨ ਕੀ ਹੈ, ਮਤਲਬ ਪੁਲਿਸ ਨੂੰ ਇਹੋ ਜਿਹਾ ਐਕਸ਼ਨ ਕਿਉਂ ਲੈਣਾ ਪਿਆ?
ਦੇਖੋ, ਇੱਕ ਤਾਂ ਕੱਲ ਮੈਂ ਸ਼ਮਸ਼ੇਰ ਸਿੰਘ ਦੂਲੋ ਨਾਲ ਸ਼ਾਮ ਨੂੰ ਮੇਰੀ ਕੱਲ ਮੁਲਾਕਾਤ ਹੋਈ ਤਾਂ ਮੈਂ ਇਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਜਦੋਂ ਮੌਬ ਹੁੰਦਾ, ਭੀੜ ਹੁੰਦੀ ਹੈ, ਜਦੋਂ ਜਜ਼ਬਾ ਹੁੰਦਾ ਤਾਂ ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਪੁਲਿਸ ਨੂੰ ਕਰਨੀਆਂ ਪੈਂਦੀਆਂ ਤੇ ਪੁਲਿਸ ਕਰਦੀ ਵੀ ਹੈ ਤੇ ਪੁਲਿਸ ਜਾਣ ਬੁੱਝ ਕੇ ਵੀ ਕਰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਮੰਨ ਲਓ ਉਹਨਾਂ ਨੇ ਰਾਜਪਾਲ ਗਵਰਨਰ ਹਾਊਸ ਤੇ ਜਾਣਾ ਸੀ ਤੇ ਉਹ ਉਹਨਾਂ ਨੇ ਦੋ ਤਿੰਨ ਘੰਟੇ ਪਹਿਲਾਂ ਜਦੋਂ 13-14 ਨਾਕੇ ਲਾ ਦਿੱਤੇ ਚੰਡੀਗੜ੍ਹ ਵਾਲੇ ਪਾਸੇ ਪੰਚਕੂਲਾ ਵਾਲੇ ਪਾਸਿਓਂ, ਪੰਚਕੂਲਾ ਵਾਲੇ ਪਾਸਿਓਂ ਘੱਟੋ ਘੱਟ ਜੇ ਅਸੀਂ ਸਾਰੀ ਪੁਲਿਸ ਦੀ ਗਿਣਫਰੀ ਗਿਣੀਏ ਤਾਂ 5-6 ਹਜ਼ਾਰ ਜਿਹੜਾ ਜਵਾਨ ਤੈਨਾਤ ਕੀਤਾ ਹੋਇਆ ਸੀਗਾ।
ਅੱਛਾ ਜੀ।
ਤਾਂ ਉਹਨਾਂ ਦਾ ਇਹ ਆਮ ਲੋਕਾਂ ਦਾ ਇਹ ਮੰਨਣਾ ਹੈ ਕਿ ਉਹ ਕਹਿੰਦੇ ਕਿ ਤੈਅ ਸਮੇਂ ਤੋਂ ਪਹਿਲਾਂ ਇਹ ਪ੍ਰੋਗਰਾਮ ਸਮਾਪਤ ਕਰਨ ਦੀ ਨੀਅਤ ਨਾਲ ਇਸ ਤਰ੍ਹਾਂ ਦੀ ਪੁਲਿਸ ਹਰਕਤ ਕਰ ਦਿੰਦੀ ਹੈ। ਲੇਕਿਨ ਜੇ ਪੁਲਿਸ ਦੀ ਗੱਲ ਸੁਣੀਏ ਤਾਂ ਉਹ ਕਹਿੰਦੇ ਕਿ ਸਾਡੀ ਵੀ ਨੌਕਰੀ ਹੈ ਜੀ, ਜੇ ਰਾਜਪਾਲ ਭਵਨ ਤੱਕ ਬੰਦੇ ਪਹੁੰਚ ਜਾਂਦੇ ਉੱਥੇ ਕੋਈ ਗੜਬੜ ਹੋ ਜਾਂਦੀ ਤਾਂ ਫਿਰ ਸਾਡੇ ਤੇ ਜ਼ਿਆਦਾ ਦਬਾਅ ਪੈਣਾ ਸੀਗਾ, ਕਿਉਂਕਿ ਚੰਡੀਗੜ੍ਹ ਸਿੱਧਾ ਸਿੱਧਾ ਕੰਟਰੋਲ ਹੈਗਾ ਯੂਟੀ ਹੈ ਔਰ ਕੇਂਦਰ ਦਾ ਕੰਟਰੋਲ ਹੈਗਾ। ਔਰ ਇਸ ਕਰਕੇ ਉਹਨਾਂ ਨੇ ਆਖਿਆ ਕਿ ਸਰਕਾਰ ਪੰਜਾਬ ਤੇ ਹਰਿਆਣੇ ਦੇ ਸਰਕਾਰ ਤੇ ਨਹੀਂ ਉਨੀ ਗੱਲ ਆਉਣੀ ਸੀ ਜਿੰਨਾ ਚੰਡੀਗੜ੍ਹ ਦੇ ਪ੍ਰਸ਼ਾਸਨ ਤੇ ਗੱਲ ਆਉਣੀ ਸੀ, ਗਵਰਨਰ ਤੇ ਗੱਲ ਆਉਣੀ ਸੀ, ਤੇ ਗਵਰਨਰ ਜਿਹੜਾ ਹੈਗਾ ਉਹ ਸਿੱਧਾ ਕੇਂਦਰ ਸਰਕਾਰ ਦੇ ਅੰਡਰ ਹੈ ਤੇ ਗਵਰਨਰ ਚੰਡੀਗੜ੍ਹ ਦਾ ਪ੍ਰਸ਼ਾਸਕ ਹੈ। ਸੋ ਇਹ ਇਸੇ ਹਿਸਾਬ ਨਾਲ ਆਪਣੇ ਤਰੀਕੇ ਨਾਲ ਜਿਹੜੀ ਪੁਲਿਸ ਹੈ ਉਹ ਕਹਿੰਦੀ ਹੈ ਕਿ ਸਾਨੂੰ ਇਸ ਤਰ੍ਹਾਂ ਦੀ ਜਿਹੜੀ ਹੈ ਲਾ ਐਂਡ ਆਰਡਰ ਨੂੰ ਕੰਟਰੋਲ ਰੱਖਣ ਦੇ ਲਈ ਇਸ ਤਰ੍ਹਾਂ ਦੀ ਗੱਲ ਕਰਨੀ ਪੈਂਦੀ ਹੈ।
ਬਿੱਟਾ ਸਾਹਿਬ, ਕੰਪੈਰੇਟਿਵ ਆਪਾਂ ਸਟੱਡੀ ਕਰੀਏ, ਤੱਥ ਕਹਿ ਰਹੇ ਨੇ ਕਿ ਤੁਸੀਂ ਦੱਸਦੇ ਹੋ ਕਿ 5,000 ਦੇ ਕਰੀਬ ਪੁਲਿਸ ਕਰਮੀ ਜਿਹੜੇ ਨੇ ਕੱਲ੍ਹ ਤਾਇਨਾਤ ਸੀ ਚੰਡੀਗੜ੍ਹ ਦੇ ਵਿੱਚ, ਹੈ ਨਾ, ਇਸੇ ਤਰ੍ਹਾਂ ਹੀ ਹੈ ਨਾ,
ਤੇ ਮੋਹਾਲੀ ਚੰਡੀਗੜ੍ਹ ਤੇ ਪੰਚਕੂਲਾ।
ਹਾਂਜੀ, ਤੇ ਚਲੋ ਆਪਾਂ ਮੰਨ ਲੈਂਦੇ ਹਾਂ ਕਿ ਮਤਲਬ 4-4 ਹਜ਼ਾਰ ਦਾ ਫਿਗਰ ਹੈ। ਮੈਂ ਤੁਹਾਨੂੰ ਕੰਪੈਰੇਟਿਵਲੀ ਦੱਸਣਾ ਚਾਹੁੰਦਾ ਕਿ ਸਾਡੇ ਹੀ ਸੂਬੇ ਇੱਥੇ ਨਿਊ ਸਾਊਥ ਵੇਲਸ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਾਰੀ ਪੁਲਿਸ ਫੋਰਸ ਜਿਹੜੀ ਆ ਉਹ 18,000 ਹੈ ਤੇ 400 ਪੁਲਿਸ ਸਟੇਸ਼ਨ ਨੇ ਤੇ ਪੰਜਾਬ ਨਾਲੋਂ ਮੇਰਾ ਖਿਆਲ 3-4 ਗੁਣਾ ਇਹ ਸੂਬਾ ਹੋਵੇਗਾ। ਪਾਪੂਲੇਸ਼ਨ ਵੈਸੇ ਘੱਟ ਹੈ ਪਰ ਫਿਰ ਵੀ ਬਹੁਤ ਵੱਡੇ ਵੱਡੇ ਫੰਕਸ਼ਨ 1.5-1.5 ਲੱਖ ਦੇ, 2-2 ਲੱਖ ਦੇ, 1,00,000 ਦੇ ਇਹ ਹੈਂਡਲ ਕਰਦੇ ਨੇ, ਨਾਰੇ ਮੁਜ਼ਾਰੇ ਵੀ ਹੈਂਡਲ ਕਰਦੇ ਨੇ, ਬੜੇ ਸੁਚੱਜੇ ਤਰੀਕੇ ਨਾਲ ਕਰਦੇ ਨੇ। ਇੱਥੇ ਅਸੀਂ ਕਦੇ ਬਹੁਤਾ ਇਹੋ ਜਿਹਾ ਮਤਲਬ ਫੋਰਸ ਵਰਤਦੇ ਨਹੀਂ ਦੇਖਿਆ, ਹਾਲਾਂਕਿ ਕਾਫੀ ਵਾਇਲੈਂਟ ਵੀ ਹੋ ਜਾਂਦੇ ਨੇ ਲੋਕ, ਕੀ ਕਾਰਨ ਹੈ? ਲੋਕ ਹੀ ਸਾਡੇ ਜ਼ਿਆਦਾ ਥੋੜ੍ਹੇ ਇਮੋਸ਼ਨਲ ਇੰਡੀਆ ਦੇ ਹੋ ਜਾਂਦੇ ਨੇ ਕਿ ਪੁਲਿਸ ਵਾਲੇ ਵੀ ਕਾਊਂਟਰ ਉਨੇ ਹੀ ਇਮੋਸ਼ਨਲ ਹੁੰਦੇ ਨੇ?
ਨਹੀਂ, ਅਸਲ 'ਚ ਲੋਕ ਜੇ ਕੱਲ ਇਹੀ ਗੱਲ ਚੱਲ ਰਹੀ ਸੀ ਬਈ ਜੇ ਤੁਸੀਂ ਚੰਡੀਗੜ੍ਹ ਦੇ ਐਂਟਰੀ ਪੁਆਇੰਟ ਦੇ ਉੱਤੇ 13 ਥਾਵਾਂ ਦੇ ਉੱਤੇ ਨਾਕੇ ਲਵਾ ਦਿੱਤੇ ਤੇ ਉੱਤੋਂ ਮੇਰੇ ਵਰਗੇ ਪੱਤਰਕਾਰ ਜਿਹੜੇ ਖੜੇ ਆ ਉਹ ਕਹਿੰਦੇ ਵੀ ਇੱਥੇ ਵੀ ਨਾਕਾ ਲਾਤਾ, ਉੱਥੇ ਵੀ ਨਾਕਾ ਲਾਤਾ, 13 ਨਾਕੇ ਲਾਤੇ ਜੀ, ਚੰਡੀਗੜ੍ਹ ਸੀਲ ਕਰਤਾ ਜੀ, ਜੋ ਮੇਰੇ ਵਰਗੇ ਬੰਦੇ ਮੂੰਹ 'ਚ ਆਈ ਉਹ ਗੱਲ ਬੋਲੀ ਗਿਆ, ਤਾਂ ਉਦੋਂ ਇੱਕ ਤਾਂ ਸੰਸਨੀ ਪੈਦਾ ਹੁੰਦੀ ਹੈ। ਦੂਜੀ ਗੱਲ ਇਹ ਹੈ ਕਿ ਜੇ ਇੱਕ ਜਗ੍ਹਾ ਤੇ ਪਹਿਲਾਂ ਕੀ ਹੁੰਦਾ ਸੀਗਾ ਚੰਡੀਗੜ੍ਹ ਦੇ ਵਿੱਚ, ਅੱਜ ਤੋਂ 15-20 ਸਾਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਸਾਰੇ ਬੰਦੇ ਮਟਕਾ ਚੌਂਕ ਤੇ ਇਕੱਠੇ ਹੁੰਦੇ ਸੀ।
ਅੱਛਾ।
ਪੁਲਿਸ ਬੜੀ ਆਰਾਮ ਨਾਲ ਉਹਨਾਂ ਨੂੰ ਇੱਕ ਐਕਸੈਸ ਦਿੰਦੀ ਸੀ ਵੀ ਤੁਸੀਂ ਮਟਕਾ ਚੌਂਕ ਤੱਕ ਪਹੁੰਚ ਜਾਓ, ਸਾਨੂੰ ਕੋਈ ਪ੍ਰੋਬਲਮ ਨਹੀਂ।
ਹਾਂਜੀ।
ਤੇ ਮਟਕਾ ਚੌਂਕ ਨੂੰ ਹੌਲੀ ਹੌਲੀ ਛਿੱਤਰ ਚੌਂਕ ਵੀ ਕਹਿਣ ਲੱਗ ਪਏ ਸੀ ਲੋਕ, ਉੱਥੇ ਮਤਲਬ ਪੁਲਿਸ ਨੇ ਉੱਥੇ ਕੁਛ ਨਾ ਕੁਛ ਕਰਨਾ ਹੀ ਕਰਨਾ, ਕਿਉਂਕਿ ਉੱਥੇ ਜਾ ਕੇ ਜਿਹੜੀ ਮੌਬ ਹੈ ਉਹਨੇ ਕਿਸੇ ਤਰੀਕੇ ਨਾਲ ਉਹ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਨੀ ਹੈ, ਖ਼ਬਰਾਂ ਵੀ ਤਾਂ ਲੱਗਣੀਆਂ, ਫਰੰਟ ਪੇਜ ਤੇ ਵੀ ਤਾਂ ਆਉਣਾ ਹੈ, ਤੇ ਪੁਲਿਸ ਦੀ ਪਾਣੀ ਦੀ ਵਾਛੜ ਵੀ ਤਾਂ ਵੱਜਣੀ ਹੈ, ਤਾਂ ਮੀਡੀਆ ਦੇ ਵਿੱਚ ਹਾਈਲਾਈਟ ਵੀ ਉਦੋਂ ਹੋਣਾ। ਇੱਕ ਤਾਂ ਇਹ ਗੱਲ ਹੈਗੀ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਜੇ ਅਫਸਰ ਸਿਆਣੇ ਹੋਣ, ਬਹੁਤ ਸਾਰੇ ਅਫਸਰ ਸਿਆਣੇ ਵੀ ਹੈ, ਉਹ ਕਹਿ ਦਿੰਦੇ ਆ ਕਿ ਤੁਸੀਂ ਜੀ 4 ਬੰਦੇ 5 ਬੰਦੇ 10 ਬੰਦੇ 20 ਬੰਦੇ ਆਪਣੀ ਲਿਸਟ ਦੇ ਦਿਓ, ਅਸੀਂ ਤੁਹਾਨੂੰ ਰਸਤਾ ਦੇ ਦਿੰਦੇ ਹਾਂ, ਤੁਸੀਂ ਚਲੇ ਜਾਓ, ਬਾਕੀ ਬੰਦੇ ਤੁਸੀਂ ਆਪਣਾ ਇੱਥੇ ਜੋ ਮਰਜ਼ੀ ਜਿਹਨੂੰ ਮਰਜ਼ੀ ਬੋਲੀ ਜਾਓ, ਗਾਲਾਂ ਕੱਢੀ ਜਾਓ, ਮੀਡੀਆ ਦੀਆਂ ਖ਼ਬਰਾਂ ਬਣਾਈ ਜਾਓ, ਸਾਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ 2-4 ਘੰਟੇ ਤੁਸੀਂ ਰਹਿਣਾ, 2-4 ਘੰਟੇ ਸਾਡੀ ਡਿਊਟੀ ਹੈ, ਤੇ ਲੋਕ ਮੰਨ ਵੀ ਜਾਂਦੇ ਸੀ। ਪਰ ਹੁਣ ਕੀ ਹੈ, ਹੁਣ ਹਰੇਕ ਬੰਦੇ ਦੇ ਹੱਥ ਦੇ ਵਿੱਚ ਜਿਹੜਾ ਮੋਬਾਈਲ ਆ ਗਿਆ ਨਾ, ਇਹ ਹਰੇਕ ਬੰਦਾ ਹੀ ਕਹਿੰਦਾ ਹੈ ਕਿ ਮੇਰੇ ਵਿਊ ਬਣ ਜਾਣ, ਮੈਂ ਸਨਸਨੀ ਪੈਦਾ ਕਰ ਦਿਆਂ, ਮੈਨੂੰ ਮੇਰੇ ਕੋਲੇ ਜ਼ਿਆਦਾ ਜਾਣਕਾਰੀ ਹੋਵੇ,
ਤੇ ਉਹ ਫੰਡ ਫਿਰ ਲੋਕੀ ਮੈਨੂੰ ਫੰਡ ਭੇਜਣ ਡਾਇਰੈਕਟ। ਮਸਲਾ ਤਾਂ ਇਨ ਦਾ ਐਂਡ ਫੰਡਾਂ ਦੇ ਆ ਜਾਂਦਾ ਨਾ, ਵੀ ਲੋਕਾਂ ਤੋਂ ਪੈਸੇ ਅਗਰਾਣੇ ਆ। ਬਿੱਟਾ ਸਾਹਿਬ, ਤੁਸੀਂ ਗੱਲ ਕੰਟੀਨਿਊ ਰੱਖਿਓ, ਪਰ ਮੈਂ ਤੁਹਾਨੂੰ ਸਿਆਣਪ ਦੀ ਇੱਕ ਹੋਰ ਗੱਲ ਦੱਸਾਂ। ਮੇਰੇ ਆਪਣੇ ਸਾਹਮਣੇ ਦੀਆਂ ਗੱਲਾਂ ਨੇ ਇਹ, ਤੇ ਨਵਾਂ ਸ਼ਹਿਰ ਦੇ ਵਿੱਚ ਨਾ ਇੱਕ ਵਾਰੀ ਉਦੋਂ ਅਸੀਂ ਕਾਲਜ ਪੜ੍ਹਦੇ ਹੁੰਦੇ ਸੀਗੇ, ਤੇ ਉੱਥੇ DC ਦੇ ਦਫ਼ਤਰ ਨਾ ਪ੍ਰਾਈਵੇਟਾਈਜੇਸ਼ਨ ਹੋਣੀ ਸੀ, ਬਿਜਲੀ ਦੇ ਖੰਭਿਆਂ ਦੀ, ਲਾਈਨਾਂ ਦੀ, ਕਿਸੇ ਨੂੰ ਪ੍ਰਾਈਵੇਟ ਕੰਟਰੈਕਟ ਦੇਣਾ ਸੀ। ਉਹ ਹੋ ਤਾਂ ਗਈ ਸੀ ਗੱਲ, ਤੇ ਹੁਣ ਉਹ ਅੰਦਰੋਂ ਗਤੀ ਗੱਲ ਇਹ ਹੋਈ ਭਾਈ ਇਹ ਦੇਣਾ ਆ, ਤੇ ਜਿਹੜੀ ਬਿਜਲੀ ਯੂਨੀਅਨ ਵਾਲੇ ਆ ਉਹ ਮਾੜਾ ਮੋਟਾ ਪ੍ਰੋਟੈਸਟ ਤਾਂ ਕਰੋ ਹਨਾ। ਉਹ ਅਫਸਰ ਆਪ ਕਹਿ ਰਹੇ ਸੀ ਵੀ ਪ੍ਰੋਟੈਸਟ ਤਾਂ ਕਰੋ ਵੀ ਖਬਰਾਂ ਖੁਬਰਾਂ ਲੱਗਣ ਹਨਾ, ਤੇ ਕਿਉਂਕਿ ਅੰਦਰੋਂ ਗਤੀ ਤਾਂ ਪਹਿਲਾਂ ਹੀ ਸਾਰੇ ਲੈਣ ਦੇਣ ਜੋ ਬੋਸ਼ ਵੀ ਹੋ ਗਿਆ ਸੀ। ਤੇ ਉਹ ਕਹਿੰਦੇ ਚਲੋ ਠੀਕ ਹੈ, ਉਹਨੀ ਕਹਿੰਦੇ ਡੀ ਸੀ ਸਾਹਿਬ ਨੂੰ ਪਾਓ ਐਪਲੀਕੇਸ਼ਨ ਵੀ ਅਸੀਂ ਮੁਜ਼ਾਹਰਾ ਕਰਨਾ ਆ, ਧਰਨਾ ਦੇਣਾ ਆ। ਤੇ ਉਹਨੇ ਐਪਲੀਕੇਸ਼ਨ ਪਤਾ ਕੀ ਪਾਈ ਵੀ ਡੀ ਸੀ ਸਾਹਿਬ ਤੁਸੀਂ ਸਾਨੂੰ ਦੱਸੋ ਵੀ ਅਸੀਂ ਤੁਸੀਂ ਕਦੋਂ ਨਹੀਂ ਹੋਊਂਗੇ ਉੱਥੇ ਤੇ ਅਸੀਂ ਆਈਏ ਤੇ ਮੁਜ਼ਾਹਰਾ ਕਰੀਏ ਤੁਹਾਡੇ ਆਫਿਸ ਦੇ ਮੂਹਰੇ। ਉਹਨਾਂ ਨੇ ਟਾਈਮ ਦਿੱਤਾ ਵੀ ਕੱਲ੍ਹ ਨੂੰ ਇੰਨੇ ਤੋਂ ਇੰਨੇ ਵਜੇ ਮੈਂ ਨਹੀਂ ਹੋਵਾਂਗਾ, ਮੈਂ ਚੰਡੀਗੜ੍ਹ ਜਾਣਾ ਅਤੇ ਉਦੋਂ ਤੁਸੀਂ ਕਰ ਲਿਓ ਮੇਰੇ ਮਗਰੋਂ, ਠੀਕ ਹੈ। ਅਤੇ ਉਹ ਬਹਿ ਗਏ ਜਾ ਕੇ ਉੱਥੇ ਦਰੀਆਂ ਵਿਛਾ ਕੇ ਹੈ ਨਾ, ਅਤੇ ਗਾਲਾਂ ਕੱਢਣ ਲੱਗ ਗਏ ਡੀ ਸੀ ਨੂੰ ਫਲਾਨੇ ਨੂੰ ਵੀ, ਜਿਹੜਾ ਵੀ ਮੂੰਹ ਆਈ ਜਾਂਦਾ ਉਹਨੇ ਮੁਰਦਾਬਾਦ ਹੋਈ ਜਾਵੇ ਉਹਨਾਂ ਦੀ। ਅਤੇ ਉੱਧਰੋਂ ਡੀ ਸੀ ਸਾਹਿਬ ਦੇ ਆਉਣ ਦਾ ਟਾਈਮ ਹੋ ਗਿਆ ਅਤੇ ਜਿਹੜੇ ਇੰਚਾਰਜ ਸੀ ਪੁਲਿਸ ਵਾਲੇ ਕਹਿੰਦੇ ਵੀ ਚਲੋ ਬਹੁਤ ਹੋ ਗਿਆ ਹੁਣ, ਅਤੇ ਹੁਣ ਡੀ ਸੀ ਸਾਹਿਬ ਆਉਣ ਵਾਲੇ ਆ। ਅਤੇ ਉਹ ਮੂਹਰੇ ਅੜ ਗਏ ਹੈ ਨਾ ਬੰਦੇ, ਕਹਿੰਦੇ ਐਂ ਕਿਵੇਂ ਚਲੇ ਜਾਈਏ ਅਸੀਂ ਹੈ ਨਾ। ਅਸੀਂ ਕਹਿੰਦਾ ਹੁਣ ਸਾਨੂੰ ਤਾਂ ਚਾਹ ਵੀ ਨਹੀਂ ਪੁੱਛੀ ਗਏ ਨਾ ਵੀ ਨਾ ਸਾਡੀ ਕੋਈ ਪੁੱਛ ਗਿੱਛ ਹੋਈ ਆ ਅਤੇ ਵੀ ਇੱਦਾਂ ਥੋੜ੍ਹੋ ਜਾ ਸਕਦੇ ਹਾਂ। ਕਹਿੰਦੇ ਤੁਸੀਂ ਸਾਡੇ ਡਾਂਗਾ ਡੂੰਗਾ ਮਾਰੋ, ਚਾਰ ਪੰਜ ਇਹ ਪੱਤਰਕਾਰ ਆਇਆ ਇਹ ਵਿਚਾਰਾ ਕਿਆ ਖਬਰ ਦਊਗਾ ਹੈ ਨਾ। ਉਹ ਧੱਕੇ ਨਾਲ ਉਹਨਾਂ ਤੋਂ ਡਾਂਗਾ ਖਾਧੀਆਂ ਵੀ, ਮਗਰ ਉਹ ਖਬਰ ਲੱਗੀ ਦੂਜੇ ਦਿਨ ਜਿਹੜੀ ਅਖਬਾਰ ਦੇ ਵਿੱਚ ਡੀ ਸੀ ਦੇ ਦਫ਼ਤਰ ਦੇ ਮੂਹਰੇ ਜ਼ੋਰਦਾਰ ਹੰਗਾਮਾ, ਵਿਰੋਧ ਕੀਤਾ ਗਿਆ, ਲਾਠੀਚਾਰਜ ਹੋਇਆ। ਹੋਇਆ ਕੁਛ ਵੀ ਨਹੀਂ ਉੱਥੇ, ਕੁਛ ਵੀ ਨਹੀਂ ਹੋਇਆ, ਚਾਹ ਚੁੱਪ ਪੀ ਕੇ ਆ ਗਏ ਸਾਰੇ, ਅਸੀਂ ਖੁਦ ਦੇਖਿਆ ਉਹ ਸਾਰਾ ਕੁਛ ਹੁੰਦਾ ਡਰਾਮਾ ਹੈ ਨਾ। ਸੋ ਇਹੋ ਜਿਹੀ ਵੀ ਮਤਲਬ ਕਹਿ ਲਓ ਕਿ ਫਰੈਂਡਲੀ ਮੈਚ ਜਿਹੜੇ ਨੇ ਅਕਸਰ ਚੱਲਦੇ ਨੇ। ਅਤੇ ਇਹ ਵੀ ਹੁੰਦਾ ਕਿ ਉਹਨਾਂ ਨੇ ਜਿਹੜਾ ਲਾਠੀਚਾਰਜ ਹੋਇਆ ਵਾਟਰ ਕੈਨਨ, ਉਹ ਹੋ ਸਕਦਾ ਫਰੈਂਡਲੀ ਗੇਮ ਵੀ ਹੋ ਜਾਂਦੀ ਹੈ ਕਈ ਵਾਰੀ ਖਬਰਾਂ ਦੇ ਵਿੱਚ।
ਬਿਲਕੁਲ, ਮੈਨੂੰ ਯਾਦ ਹੈ ਜੀ ਬਾਦਲ ਸਾਹਿਬ ਦੀ ਪਿਛਲੀ ਸਰਕਾਰ, ਮੈਨੂੰ ਯਾਦ ਹੈ ਬਾਦਲ ਸਾਹਿਬ ਦੀ ਪਿਛਲੀ ਸਰਕਾਰ ਇਸ ਤੋਂ ਪਹਿਲਾਂ ਜਿਹੜੀ ਜਦੋਂ ਬਣਦੀ ਹੈ
ਹਾਂਜੀ,
ਤਾਂ ਉਦੋਂ ਮਸਲਾ ਆਉਂਦਾ ਹੈ ਫਾਜ਼ਿਲਕਾ ਨੂੰ ਜ਼ਿਲ੍ਹਾ ਬਣਾਉਣ ਦਾ।
ਹਾਂਜੀ,
ਤੇ ਫਾਜ਼ਿਲਕਾ ਦੇ ਵਿੱਚ ਜਿਹੜਾ ਸੁਰਜੀਤ ਕੁਮਾਰ ਜੈਨੀ, ਅੱਜ ਕੱਲ੍ਹ ਭਾਜਪਾ ਦਾ ਚਰਚਿਤ ਨੇਤਾ ਹੈਗਾ, ਨਾਮ ਲੈਣ ਦੀ ਲੋੜ ਨਹੀਂ, ਵੈਸੇ ਬੜੇ ਮਸ਼ਹੂਰ ਹੋ
ਗਏ।
ਉਹਨਾਂ ਨੇ ਕਿਹਾ ਕਿ ਮੈਂ ਫਾਜ਼ਿਲਕਾ ਮੇਰਾ ਜ਼ਿਲ੍ਹਾ ਬਣਾ ਕੇ ਦਿਓ। ਤੇ ਏਦਾਂ ਹੀ ਜਿੱਦਾਂ ਸੰਗਤ ਦਰਸ਼ਨ ਹੋਇਆ ਤੇ ਬਾਦਲ ਸਾਹਿਬ ਕਹਿੰਦੇ ਕੋਈ ਨੀ ਜੀ, ਆਪਣੀ ਅਕਾਲੀ ਦਲ ਤੇ ਭਾਜਪਾ ਦਾ 9 ਮਾਸ ਦਾ ਰਿਸ਼ਤਾ ਤੇ ਆਪਾਂ ਜ਼ਿਲ੍ਹਾ ਬਣਾ ਦਿੰਦੇ ਹਾਂ।
ਅੱਛਾ,
ਤੇ 10 ਮਿੰਟ ਸਾਹਿਬ ਬਾਦਲ ਸਾਹਿਬ ਕਹਿੰਦੇ ਵੀ ਤੁਸੀਂ ਦੱਸੋ ਵੀ ਜ਼ਿਲ੍ਹਾ ਬਣਾ ਕੇ ਤੁਹਾਨੂੰ ਕੀ ਫਾਇਦਾ ਹੋਊਗਾ।
ਹਾਂਜੀ,
ਉਹ ਕਹਿੰਦੇ ਜੀ ਫਾਇਦਾ ਮੇਰਾ ਹਲਕਾ ਹੈ। ਉਹ ਕਹਿੰਦੇ ਨਹੀਂ, ਸਿਆਸੀ ਫਾਇਦਾ ਤੈਨੂੰ ਕੀ ਹੋਊਗਾ।
ਹਾਂਜੀ,
ਉਹ ਕਹਿੰਦੇ ਜੀ ਸਿਆਸੀ ਤੁਸੀਂ ਕਹਿਤਾ ਤੇ ਮੈਂ ਸਿਆਸੀ ਫਾਇਦਾ, ਕਹਿੰਦੇ ਆਏ ਨੀ, ਤੁਸੀਂ ਆਏ ਕਰੋ ਕੋਈ 10-20 ਬੰਦੇ ਇਕੱਠੇ ਕਰੋ, 10-20 ਦਿਨ ਧਰਨਾ ਲਾਓ।
ਅੱਛਾ,
ਧਰਨੇ ਤੋਂ ਬਾਅਦ ਤੁਸੀਂ ਭੁੱਖ ਹੜਤਾਲ ਤੇ ਬੈਠੋ, ਤਾਂ ਫੇਰ ਆਪਾਂ ਜ਼ਿਲ੍ਹਾ ਐਲਾਨ ਕਰਾਂਗੇ,
ਫੇਰ ਤੁਹਾਨੂੰ ਅਸੀਂ ਆ ਕੇ ਜੂਸ ਪਿਲਾਵਾਂਗੇ।
ਉਹੀ ਗੱਲ ਹੋਈ ਜੀ, ਉਹ ਹੌਲੀ ਉਹ ਗੱਲ, ਇਹ ਗੱਲ ਤਾਂ ਵੈਸੇ ਰੁਟੀਨ ਚ ਹੋਈ, ਜਿੱਦਾਂ ਆਪਾਂ ਗੱਲ ਕਰ ਲੈਂਦੇ ਹਾਂ ਤੇ ਉਹ ਗੱਲ ਭੁੱਲ ਭੁਲਾ ਗਏ ਲੋਕ।
ਅੱਛਾ,
ਤੇ 20-8 ਦਿਨਾਂ ਬਾਅਦ ਧਰਨਾ ਜੀ, ਭੁੱਖ ਹੜਤਾਲ, ਮੁਜ਼ਾਹਰਾ, ਸਰਕਾਰ ਮੰਗਾਂ ਪੂਰੀਆਂ ਕਰੇ, ਸਰਹੱਦੀ ਇਲਾਕਾ ਜੀ ਫਾਜ਼ਿਲਕਾ ਨੂੰ ਜ਼ਿਲ੍ਹਾ ਬਣਾਇਆ ਜਾਵੇ। ਤੇ ਉਹ ਗੱਲ ਹੌਲੀ ਹੌਲੀ ਭਖਦੀ, ਤੇ ਫਿਰ 10-ਕੁ ਦਿਨਾਂ ਬਾਅਦ ਸੁਰਜੀਤ ਕੁਮਾਰ ਜੈਨੀ ਆਪ ਜਾ ਕੇ ਬਹਿ ਗਏ ਵੀ ਮੈਂ ਤਾਂ 24 ਘੰਟਿਆਂ ਚ ਭੁੱਖ ਹੜਤਾਲ ਜੀ ਜੇ ਨਾ ਅਨਾਊਂਸ ਕੀਤਾ ਮੁੱਖ ਮੰਤਰੀ ਨੇ। ਉਸ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਉਹ ਜ਼ਿਲ੍ਹਾ ਕੱਟ ਕੇ ਉਹ ਨਵਾਂ ਬਣਾ ਦਿੱਤਾ ਗਿਆ ਵੀ ਚਲੋ ਠੀਕ ਹੈ ਜੀ। ਇਸੇ ਤਰ੍ਹਾਂ ਹੀ ਬਹੁਤੇ ਥਾਵਾਂ ਦੇ ਉੱਤੇ ਜਦੋਂ ਕਿਸੇ ਬੰਦੇ ਨੂੰ ਇਹਨਾਂ ਨੇ ਪੈਦਾ ਕਰਨਾ ਹੋਵੇ ਸਿਆਸੀ ਤੌਰ ਦੇ ਉੱਤੇ ਕਿਸੇ ਵੀ ਪਾਰਟੀ ਨੇ, ਤਾਂ ਉਹ ਇਸ ਤਰ੍ਹਾਂ ਦੇ ਬਿਆਨ ਦਵਾ ਦਿੰਦੇ। ਹੁਣ ਪਿੱਛੇ ਜੇ ਤੁਹਾਨੂੰ ਯਾਦ ਹੋਣਾ, ਕਿਸਾਨੀ ਅੰਦੋਲਨ ਦੌਰਾਨ ਵੀ ਸੁਰਜੀਤ ਕੁਮਾਰ ਜੈਨੀ ਨੇ ਬਿਆਨ ਦਿੱਤਾ ਸੀਗਾ ਵੀ ਇਹ ਤਾਂ ਬੜਾ ਧੱਕਾ ਹੋ ਰਿਹਾ ਜੀ ਕਿਸਾਨਾਂ ਨਾਲ, ਮੈਂ ਤਾਂ ਪਾਰਟੀ ਛੱਡ ਦੂੰਗਾ। ਤੇ ਉਹ ਉਸ ਤੋਂ ਬਾਅਦ ਜਦੋਂ ਉਹਨੂੰ ਬੁਲਾ ਲਿਆ ਵੀ ਦਿੱਲੀ, ਫੋਨ ਆ ਗਿਆ ਵੀ ਆ ਜਾ ਦਿੱਲੀ। ਦਿੱਲੀ ਆ ਕੇ ਵੱਡੇ ਆਗੂਆਂ ਨੇ ਉਹਦੇ ਕੰਨ ਚ ਪਤਾ ਨੀ ਕੀ ਫੂਕ ਮਾਰੀ, ਉਹ ਕਹਿੰਦਾ ਜੀ ਕਾਨੂੰਨ ਤਾਂ ਬਿਲਕੁਲ ਸਹੀ ਹੈ, ਕਾਨੂੰਨ ਤਾਂ ਗਲਤ ਹੀ ਨੀ ਗੇ। ਸੋ ਇਸ ਕਰਕੇ ਕਈ ਗੱਲਾਂ ਪੁੱਠੀਆਂ ਵੀ ਪੈ ਜਾਂਦੀਆਂ ਰਾਜਨੇਤਾ ਦੇ, ਕਈ ਗੱਲਾਂ ਸਿੱਧੀਆਂ ਵੀ ਪੈ ਜਾਂਦੀਆਂ। ਇਸੇ ਤਰ੍ਹਾਂ ਇਹ ਗੱਲ ਬਿਲਕੁਲ ਪਹਿਲਾਂ ਗਿਣੀ ਮਿੱਥੀ ਸਾਜਿਸ਼ ਤਰੀਕੇ ਨਾਲ ਹੁੰਦੀ ਹੈ ਕਿ ਪਹਿਲਾਂ ਤੁਸੀਂ ਇੱਦਾਂ ਕਰੋ ਜੀ, ਫਿਰ ਅਸੀਂ ਇੱਦਾਂ ਕਰ ਦਿਆਂਗੇ। ਇੱਕ ਵਾਰੀ ਕੀ ਹੋਇਆ ਜੀ, ਇੱਕ ਪਿੰਡ ਦੇ ਵਿੱਚ ਬੱਸ ਨੀ ਰੁਕਦੀ ਸੀ, ਬੀਬੀ ਬਾਦਲ ਉਦੋਂ ਜਿਉਂਦੇ ਹੁੰਦੇ ਸੀ, ਬੀਬੀ ਪ੍ਰਕਾਸ਼ ਸੁਰਿੰਦਰ ਕੌਰ ਬਾਦਲ ਜਿਹੜੇ ਨੇ ਉਹ ਬੱਸਾਂ ਦਾ ਕੰਮ ਉਹ ਦੇਖਦੇ ਸੀ। ਤੇ ਪਿੰਡ ਚ ਬੱਸ ਨੀ ਰੁਕਦੀ ਸੀ ਤੇ ਇੱਕ ਮੇਰੇ ਵਰਗਾ ਨਵਾਂ ਨਵਾਂ ਪੱਤਰਕਾਰ ਬਣਿਆ, ਉਹ ਕਹਿੰਦਾ ਜੀ ਤੁਸੀਂ ਬੱਸ ਦੇ ਅੱਗੇ ਖੜ ਜਾਓ, ਮੈਂ ਤੁਹਾਡੀ ਫੋਟੋ ਖਿੱਚ ਦੂੰਗਾ ਤੇ ਆਪਾਂ ਇੱਕ ਖਬਰ ਲੱਗ ਜੂਗੀ ਨਾਲੇ ਵਧੀਆ। ਉਹ ਕਹਿੰਦਾ ਠੀਕ ਹੈ ਜੀ। ਤੇ ਉਹ ਭਾਈ ਬੱਸ ਖੜ ਗਈ, ਰੁਕ ਗਈ। ਉਸ ਦਿਨ ਕੋਈ ਬੱਸ ਦੀਆਂ ਸਵਾਰੀਆਂ ਨੂੰ ਵੀ ਨੁਕਸਾਨ ਹੋਇਆ, ਜਿਹੜਾ ਅੱਗੋਂ ਟਾਈਮ ਜਿਹੜਾ ਚੱਕਣਾ ਸੀ ਉੱਥੇ ਵੀ ਨੁਕਸਾਨ ਹੋਇਆ, ਜਾਣੀ ਉਹ ਜਿਹੜਾ ਉਹਨਾਂ ਰੈਵਨਿਊ ਸੀਗਾ ਉਸ ਦਿਨ ਘੱਟ ਗਿਆ। ਤੇ ਸ਼ਾਮ ਨੂੰ ਜਦੋਂ ਹੋਇਆ ਤੇ ਉਹ ਬੀਬੀ ਕਹਿੰਦੀ ਵੀ ਆਹ ਕੀ ਗੱਲ ਹੈ ਵੀ ਇਸ ਰੂਟ ਤੇ ਤਾਂ ਇੰਨੇ ਪੈਸੇ ਆਉਂਦੇ ਸੀ ਪਹਿਲਾਂ, ਅੱਜ ਕੀ ਗੱਲ
ਹੈ।
ਕੋਪਰੇਸ਼ਨ ਜਿੱਦਾਂ ਹੁੰਦੀ ਹੈ ਵੀ ਚੰਡੀਗੜ੍ਹ ਵਾਲੀ ਬੱਸ ਜਾਂ ਹੋਰ ਵਾਲੀ, ਉਹ ਕਹਿੰਦੇ ਕਿ ਅੱਜ ਜੀ ਉਹ ਫਲਾਨੇ ਥਾਂ ਦੇ ਉੱਤੇ ਨਾ ਫਲਾਨਾ ਜਿਹੜਾ ਪਿੰਡ ਹੈ ਉਹਨਾਂ ਨੇ ਵਿਰੋਧ ਕੀਤਾ। ਤੇ ਉਹ ਕਹਿੰਦੇ ਅੱਛੇ ਕੌਣ ਕਿਹਨੇ ਕਰਾਇਆ ਵਿਰੋਧ, ਬੰਦੇ ਬੁਲਾਓ। ਹੁਣ ਬੀਬੀ ਕੋਲ ਜਾ ਕੇ ਬੰਦੇ ਕਹਿੰਦੇ ਜੀ ਸਾਨੂੰ ਤਾਂ ਨੀ ਪਤਾ ਸੀ ਜੀ ਉਹ ਫਲਾਨਾ ਪੱਤਰਕਾਰ ਆਇਆ ਸੀਗਾ। ਉਹ ਕਹਿੰਦਾ ਵੀ ਤੁਸੀਂ ਐਂ ਕਰ ਦੋ ਤੁਹਾਡੀ ਖਬਰ ਲੱਗ ਜੂ। ਤੇ ਬੀਬੀ ਨੇ ਉਹ ਪੱਤਰਕਾਰ ਦੇ ਖਿਲਾਫ਼ ਪੁਲਿਸ ਨੂੰ ਕਹਿ ਦਿੱਤਾ ਵੀ ਪੰਜਾਬ ਬੀਬੀ ਨੂੰ ਅੰਦਰ ਸੁੱਟੋ,
ਚੱਕ ਲਓ।
ਉਹ 20 ਦਿਨ ਉਹਦੀ ਜਮਾਨਤ ਨਹੀਂ ਹੋਈ ਗਰੀਬ ਦੀ। ਉਹਨੇ ਮਾਫ਼ੀ ਮੰਗੀ, ਮਾਫ਼ੀ ਮੰਗਣ ਤੋਂ ਕਿਹੜਾ ਜੁੱਟਿਆ। ਤੇ ਫਿਰ ਉਹਨੂੰ ਪਤਾ ਲੱਗਿਆ ਵੀ ਇਹ ਖ਼ਬਰ ਜਿਹੜੀ ਹੈ ਇਹ ਕਿਵੇਂ ਬਣਾ ਕੇ ਲਾਈ ਦੀ ਹੈ ਜਾਂ ਕਿਵੇਂ, ਕਿਉਂਕਿ ਪਿੰਡ ਵਾਲੇ ਆਪ ਹੀ ਮੰਨ ਗਏ। ਉਹ ਕਹਿੰਦੇ ਉਹ ਬੀਬੀ ਕਹਿੰਦੀ ਤੁਸੀਂ ਮੇਰੇ ਕੋਲ ਆ ਜਾਂਦੇ ਮੈਨੂੰ ਦੱਸ ਦੇ ਵੀ ਤੁਹਾਡੇ ਪਿੰਡ ਦੀ ਸਮੱਸਿਆ ਹੈ, ਸਾਨੂੰ ਤਾਂ ਸਗੋਂ ਫਾਇਦਾ ਹੈ ਜੇ ਸਵਾਰੀ ਵੱਧ ਚੜੂਗੀ ਤਾਂ। ਇਹ ਪੁਰਾਣੀ ਗੱਲ ਹੈਗੀ ਦੱਸ ਬੀਬੀ ਦੀ, ਜਿਹੜੇ ਬੀਬੀ ਪ੍ਰਾਣ ਤਿਆਗੇ ਕਾਫੀ ਲੰਬਾ ਸਮਾਂ ਹੋ ਗਿਆ,
ਕਾਫੀ ਸਮਾਂ ਹੋ ਗਿਆ
ਉਦੋਂ ਅਕਾਲੀ ਸਰਕਾਰ ਦੀ। ਤੇ ਬੀਬੀ ਨੇ ਆਖਿਆ ਵੀ ਤੁਸੀਂ ਮੈਨੂੰ ਦੱਸ ਦੇ ਕਮਲੇ ਬੰਦੇ ਹੋ ਤੇ ਅਸੀਂ ਤੁਹਾਡਾ ਹੱਲ ਵੈਸੇ ਹੀ ਕਰ ਦਿੰਦੇ। ਤੇ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਕਿਹਾ ਚੱਲ ਖ਼ਬਰ ਵੀ ਲੱਗ ਜੂਗੀ ਸਾਨੂੰ ਤਾਂ ਪਤਾ ਨੀ ਸੀ। ਤੇ ਉਹਨੇ ਉੱਥੇ ਨਾਰੇ ਵੀ ਲਵਾਤੇ ਜਿੰਦਾਬਾਦ ਮੁਰਦਾਬਾਦ ਦੇ, ਤੇ ਉਹ ਬੰਦੇ ਮੰਨ ਗਏ
ਬੀਜੇਪੀ ਚ ਜਾਣਾ ਵਿਚ ਇਜ ਪਰਫੈਕਟਲੀ ਨੋਰਮਲ। ਪਰ ਮੇਰਾ ਨਾ ਇੱਕ ਸਵਾਲ, ਆਪਾਂ ਥੋੜੀ ਡਿਟੇਲ ਚ ਕੱਲ ਗੱਲ ਕਰ ਲਈ ਸੀ, ਮੇਰਾ ਸਵਾਲ ਇਹ ਹੈ ਵੀ ਦੇਖੋ ਮੈਂ ਉਦੋਂ ਵੀ ਕਿਹਾ ਸੀ ਜਦੋਂ ਕੁੰਵਰ ਪ੍ਰਤਾਪ ਹੋਣੀ ਇਹ ਸਿੱਟ ਦੀ ਰਿਪੋਰਟ ਦਾ ਰੌਲਾ ਪਾ ਰਹੇ ਸੀ, ਇਹ ਨਹੀਂ ਕੀਤਾ ਉਹਨਾਂ ਨੇ, ਉਹ ਨਹੀਂ ਕੀਤਾ ਇਹਨਾਂ ਨੇ, ਇਹ ਨਹੀਂ ਕੀਤਾ। ਮੈਂ ਉਦੋਂ ਵੀ ਕਹਿ ਰਿਹਾ ਸੀ ਵੀ ਇਹ ਟੋਟਲੀ ਪੋਲੀਟਿਕਸ ਖੇਡ ਰਹੇ ਨੇ। ਅਤੇ ਮੈਨੂੰ ਲੱਗਦਾ ਹੈ, ਮੈਂ ਉਦੋਂ ਭਵਿੱਖਬਾਣੀ ਕੀਤੀ ਸੀ ਵੀ ਇਹ ਬੜੀ ਛੇਤੀ ਹੀ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ ਪੋਲੀਟੀਕਲ ਕੈਰੀਅਰ ਬਣਾਉਣਗੇ। ਅਤੇ ਪਹਿਲਾਂ ਉਹਨਾਂ ਨੂੰ ਬੜਾ ਮਸੀਹਾ ਪੇਸ਼ ਕੀਤਾ ਮੀਡੀਆ ਦੇ ਵਿੱਚ ਵੀ ਇਹ ਤਾਂ ਜੀ ਇਹਨਾਂ ਨੂੰ ਬਾਦਲਾਂ ਨਾਲ ਐਂ ਕਰਤੀ, ਇਹਨੇ ਉਹ ਕਰਤੀ, ਬਾਦਲਾਂ ਨੇ ਇਹਨਾਂ ਧੱਕਾ ਕੀਤਾ, ਹਾਲਾਂਕਿ ਸਾਰੀ ਰਿਪੋਰਟਾਂ ਇਹਨਾਂ ਕੋਲ ਹੈ, ਕਾਂਗਰਸ ਕੋਲ ਹੈ। ਅਤੇ ਮੈਨੂੰ ਇਉਂ ਲੱਗਦਾ ਹੈ ਕਿ ਕਾਂਗਰਸ ਨੇ ਕੁੰਵਰ ਪ੍ਰਤਾਪ ਹੋਣਾਂ ਨੂੰ ਆਪ ਦੇ ਵਿੱਚ ਪਲਾਂਟ ਕੀਤਾ ਆ। ਤੁਹਾਡਾ ਕੀ ਖਿਆਲ ਹੈ?
ਬਿਲਕੁਲ ਜਿਹੜੇ ਹਾਲਾਤ ਹੋਣ ਲੱਗ ਰਹੇ ਨੇ ਜੀ ਇਹ ਬਿਲਕੁਲ ਸਹੀ ਹੈ। ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ SIT ਦਾ ਚੀਫ ਸਪੈਸ਼ਲ ਬੰਦਿਆਂ ਨੂੰ ਸੱਦ ਸੱਦ ਕੇ ਇੰਟਰਵਿਊਆਂ ਦੇਵੇ, ਉਹਨਾਂ ਨੂੰ ਦੱਸੇ, ਔਰ ਜੇ ਕੋਈ ਗੱਲ ਕੰਮ ਦੀ ਹੈ ਤੇ ਉਹਦੇ ਤੇ ਕਵੇ ਕਿ ਇਸਕੇ ਬਾਰੇ ਮੈਂ ਤਾਂ ਨਹੀਂ ਬਤਾ ਸਕਦਾ, ਬਾਕੀ ਗੱਲਾਂ ਉਹ ਕਰੀ ਜਾਵੇ। ਤੇ ਉਸ ਇੰਟਰਵਿਊ ਦੇ ਵਿੱਚ ਸਾਫ਼ ਤੌਰ ਤੇ ਇਹ ਲੱਗੇ ਕਿ ਇਹ ਤਾਂ ਬੜਾ ਇਮਾਨਦਾਰ ਬੰਦਾ ਜੀ, ਇਹ ਤਾਂ ਬੜਾ ਚੰਗਾ ਬੰਦਾ ਜੀ। ਹਾਲਾਂਕਿ ਇਸ ਤੋਂ ਵੀ ਇਮਾਨਦਾਰ ਬੰਦੇ ਹੈਗੇ ਨੇ ਜਿਹੜੇ ਸ਼ੋਅ ਨਹੀਂ ਕਰਦੇ, ਉਹ ਮੀਡੀਆ ਦੇ ਵਿੱਚ ਕਦੇ ਨਹੀਂ ਜਾਂਦੇ, ਉਹ ਆਪਣਾ ਕੰਮ ਕਰੀ ਜਾਂਦੇ ਰਹਿੰਦੇ ਆ। ਤਰਨ ਤਰਨ ਦੇ ਡਿਪਟੀ ਕਮਿਸ਼ਨਰ ਨੇ ਸਰਦਾਰ ਕੁਲਵੰਤ ਸਿੰਘ, ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੇ ਵਰਿੰਦਰ ਕੁਮਾਰ ਸ਼ਰਮਾ, ਔਰ ਬਰਨਾਲੇ ਦੇ SSP ਨੇ ਸੰਦੀਪ ਕੁਮਾਰ ਗੋਇਲ। ਤੁਸੀਂ ਕੱਢ ਕੇ ਦੇਖ ਲਿਓ ਕਦੇ, ਉਹ ਆਪਣਾ ਕੰਮ ਕਰੀ ਜਾਂਦੇ ਆ, ਕਦੇ ਨਹੀਂ ਉਹਨਾਂ ਨੇ ਇਸ ਤਰ੍ਹਾਂ ਗੱਲ ਕੀਤੀ ਕਿ ਜਿਹਨੂੰ ਉਹਨਾਂ ਨੇ ਪ੍ਰੋਜੈਕਟ ਕੀਤਾ ਹੋਵੇ। ਉਹ ਕਹਿੰਦੇ ਅਸੀਂ ਨੌਕਰੀ ਕਾਹਦੇ ਲਈ ਕਰਦੇ ਹਾਂ, ਦੇਸ਼ ਲਈ ਕਰਦੇ ਹਾਂ।
ਦੇ ਆਰ ਗੈਟਿੰਗ ਪੇਡ ਫਾਰ ਇਟ, ਉਹਨੂੰ ਪੈਸੇ ਮਿਲ ਰਹੇ ਨੇ ਇਸ ਕੰਮ ਦੇ।
ਹਾਂ, ਔਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਵੀ ਕਦੇ ਕਈ ਵਾਰੀ ਉਹਨਾਂ ਨੂੰ ਗੱਲ ਵੀ ਕਰੀਏ ਨਾ, ਉਹਨੂੰ ਕਰੀਏ ਵੀ ਜੀ ਆਹ ਆਪਾਂ ਏਦਾਂ ਆਹ ਇਹਨੂੰ ਪ੍ਰਜੈਂਟ ਕਰੀਏ ਜਾਂਦਾ, ਉਹ ਕਹਿੰਦੇ ਯਾਰ ਨੋਰਮਲ ਹੈ ਤਾਂ ਸਾਡੇ ਲਈ, ਅਸੀਂ ਤਾਂ ਰੋਜ਼ ਕਰਦੇ ਹਾਂ ਇਹ, ਸਾਨੂੰ ਇਹਦੇ ਲਈ ਸਾਨੂੰ ਪਬਲਿਸਿਟੀ ਕਰਨ ਦੀ ਲੋੜ ਨਹੀਂ। ਪਰ ਹਾਂ, ਜਦੋਂ ਉਹ ਜ਼ਿਲ੍ਹੇ ਚੋਂ ਬਦਲ ਜਾਂਦੇ ਆ ਫਿਰ ਦੂਜੇ ਜ਼ਿਲ੍ਹੇ ਚ ਜਾਂਦੇ ਆ, ਜਦੋਂ ਤੇ ਪਹਿਲਾ ਜ਼ਿਲ੍ਹਾ ਫਿਰ ਉਹ ਕਹਿੰਦਾ ਕਿ ਨਹੀਂ ਜੀ ਉਹ ਅਫਸਰ ਵਧੀਆ ਸੀ, ਉਹ ਜਿਹਾ ਅਫਸਰ ਹੋਣਾ ਚਾਹੀਦਾ। ਸੋ ਇਹ ਤਿੰਨ ਅਫਸਰ ਤਾਂ ਮੈਂ ਤੁਹਾਨੂੰ ਨਾਂ ਉਂਗਲਾਂ ਤੇ ਗਿਣ ਸਕਦਾ, ਬਰਨਾਲਾ ਜ਼ਿਲ੍ਹਾ ਦਾ SSP, ਤਰਨ ਤਰਨ ਜ਼ਿਲ੍ਹੇ ਦਾ DC, ਲੁਧਿਆਣੇ ਜ਼ਿਲ੍ਹੇ ਦਾ DC, ਤਿੰਨ ਅਫਸਰ।
ਬਿੱਟਾ ਸਾਹਿਬ
ਮਨਦੀਪ ਸਿੰਘ ਸਿੱਧੂ ਪਟਿਆਲੇ ਹੁੰਦੇ ਸੀ ਪਹਿਲਾਂ।
ਬਿੱਟਾ ਸਾਹਿਬ ਆਪਣੇ ਕ੍ਰਿਸ਼ਨ ਕੁਮਾਰ ਜੀ ਜਿਹੜੇ ਅੱਜ ਕੱਲ੍ਹ ਐਜੂਕੇਸ਼ਨ ਸੈਕਟਰੀ ਨੇ, ਉਹ ਸਾਡੇ ਪਹਿਲਾਂ ਨਵਾਂਸ਼ਹਿਰ ਦੇ DC ਹੁੰਦੇ ਸੀ, ਉਹਨੇ ਕੈਲੀਫੋਰਨੀਆ ਬਣਾ ਤਾ ਸਾਡਾ ਨਵਾਂਸ਼ਹਿਰ, ਠੀਕ ਹੈ। ਤੇ ਹੁਣ ਉਹ ਐਜੂਕੇਸ਼ਨ ਸੈਕਟਰੀ ਨੇ, ਤੇ ਉਹ ਮਤਲਬ ਬਹੁਤ ਹੀ ਆਲਾ ਦਰਜੇ ਦਾ ਕੰਮ ਕਰ ਰਹੇ ਨੇ ਐਜੂਕੇਸ਼ਨ ਪੰਜਾਬ, ਮਤਲਬ ਮੁੜ ਕੇ ਗਵਰਨਮੈਂਟ ਸਕੂਲਾਂ ਦੇ ਵਿੱਚ ਉਹਨਾਂ ਨੇ ਸਾਹ ਚੱਲਣ ਲਾ ਦਿੱਤੇ ਨੇ, ਔਰ ਮਤਲਬ ਜਿਸ ਹਿਸਾਬ ਨਾਲ ਰਿਫੋਰਮ ਹੋ ਰਹੀ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਕੰਮ ਹੋਏਗਾ। ਸੋ ਉਹ ਪਿੱਠ ਸੁਣਦੀ ਆ ਉਹਨਾਂ ਬੰਦਿਆਂ ਦੀ, ਉਹਨਾਂ ਅਸੀਂ ਖੁਦ ਦੇਖੇ ਨੇ ਉਹ ਕੰਮ ਕਰਦੇ। ਪਰ ਬਿੱਟਾ ਸਾਹਿਬ ਗੱਲ ਗੱਲ ਇਹ ਹੈ ਵੀ ਜੇ ਅਗਰ ਕੁੰਵਰ ਪ੍ਰਤਾਪ ਦੀ ਆਪਾਂ ਗੱਲ ਕਰੀਏ, ਉਹ ਉਹੀ ਬਸ ਗੈਟ ਜਿਹੜੀ ਸਿੱਟ ਹੈ ਉਹ ਟੋਟਲੀ ਮਤਲਬ ਕੌਨਫੀਡੈਂਸ਼ੀਅਲ ਹੁੰਦੀ ਆ, ਠੀਕ ਹੈ। ਫਿਰ ਉਹਦੇ ਵਿੱਚੋਂ ਗੱਲਾਂ ਲੀਕ ਕਰਨੀਆਂ, ਮੈਨੂੰ ਤਾਂ ਉਦੋਂ ਵੀ ਲੱਗਦਾ ਸੀ ਵੀ ਇੰਟੈਗਰਿਟੀ ਦੇ ਸਵਾਲ ਹੁੰਦੇ ਸੀਗੇ। ਫਿਰ ਉਹ ਦਰਬਾਰ ਸਾਹਿਬ ਜਾ ਕੇ ਫੋਟੋਆਂ ਖਿਚਾਉਣੀਆਂ, ਪਬਲਿਸਾਈਜ਼ ਕਰਨਾ, ਮੈਂ ਇਹ ਸੋਚਦਾ ਸੀ ਵੀ ਉਹ ਕਰਨਾ ਕੀ ਚਾਹੁੰਦੇ ਨੇ, ਵਟ ਯੂ ਵਾਂਟ ਟੂ ਡੂ, ਹੈ ਨਾ। ਅਤੇ ਇਹ ਤਾਂ ਪੋਲੀਟੀਕਲ, ਉਹ ਤਾਂ ਮਤਲਬ ਖੇਡ ਰਹੇ ਨੇ ਖੇਡ, ਹੈ ਨਾ, ਵੀ ਉਹਨਾਂ ਨੇ ਐਡਵਾਂਟੇਜ ਦੇਣਾ ਕਿਸੇ ਪਾਰਟੀ ਨੂੰ। ਔਰ ਹੁਣ ਪਤਾ ਲੱਗ ਗਏ ਗਿਆ ਆਮ ਦੇ ਵਿੱਚ ਜਾ, ਆਮ ਆਦਮੀ ਪਾਰਟੀ ਤਾਂ ਇੱਕ ਫੁੱਟਬਾਲ ਹੀ ਬਣਾ ਲਈ ਇਹਨਾਂ ਨੇ ਮੈਨੂੰ ਲੱਗਦਾ ਜਿੱਥੇ ਤੱਕ।
ਕੱਲ ਮੈਨੂੰ ਇੱਕ ਮੇਰਾ ਦੋਸਤ ਹੈ ਅੰਮ੍ਰਿਤਸਰ ਰਹਿੰਦਾ, ਉਹਦਾ ਫਾਦਰ SP ਰਿਟਾਇਰ ਹੋਇਆ, ਤੇ ਮੈਨੂੰ ਕਹਿੰਦਾ ਕਹਿੰਦਾ ਦੇਖ ਲਿਆ ਵਿਜੇ ਕੁੰਵਰ ਵਿਜੇ ਪ੍ਰਤਾਪ ਦਾ? ਮੈਂ ਕਿਹਾ ਹਾਂਜੀ। ਕੀ ਦੇਖ ਲਿਆ? ਕਹਿੰਦਾ ਜੀ ਅੱਜ ਉਹਨੂੰ ਜਿਹੜੇ ਵੀ ਘਰ ਦੇ ਵਿੱਚ ਬੁਲਾਵੇ, ਕਹਿੰਦਾ ਇੱਕ ਮੋਬਾਈਲਾਂ ਵਾਲੀ ਦੁਕਾਨ ਤੇ ਉਹਨੇ ਅੱਜ ਥੋੜਾ ਜਿਹਾ ਕੱਟ ਕੀਤਾ, ਉੱਥੇ ਪਹੁੰਚਿਆ ਹੋਇਆ ਸੀ, ਹਰੇਕ ਘਰ ਦੇ ਵਿੱਚ ਪਹੁੰਚ ਰਿਹਾ। ਤੇ ਨਾਲ ਹੀ ਉਹਨੇ ਆਖਿਆ ਵੀ ਕਹਿੰਦਾ ਜੇ ਅਨਿਲ ਜੋਸ਼ੀ ਆਮ ਆਦਮੀ ਪਾਰਟੀ ਚ ਚਲਾ ਗਿਆ ਤੇ ਫਿਰ ਇਹਨਾਂ ਦਾ ਰੌਲਾ ਪੈ ਜਾਣਾ, ਟਿਕਟ ਉਹਨੇ ਕਹਿਣਾ ਮੈਨੂੰ ਦੇ, ਉਹਨੇ ਕਹਿਣਾ ਮੈਨੂੰ ਦੇ, ਹਲਕਾ ਇੱਕੋ ਹੀ ਉਹਨਾਂ ਦਾ। ਸੋ ਇਹ ਇਸ ਤਰ੍ਹਾਂ ਗੱਲ ਚੱਲ ਚੁੱਕੀ ਹੈ। ਹੁਣ ਕੱਲ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਤੇ ਉਹਦੇ ਚ ਉਹ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਨਾਲ ਮੇਰੀ ਕਾਫੀ ਦੋਸਤੀ ਹੈਗੀ ਹੈ, ਨਵਜੋਤ ਸਿੰਘ ਸਿੱਧੂ ਮੇਰਾ ਭਰਾ ਹੈਗਾ, ਉਹ ਇੱਕ ਵੱਖਰੀ ਪਾਰਟੀ ਚ ਹੈ, ਮੈਂ ਵੱਖਰੀ ਪਾਰਟੀ ਚ ਹੈ। ਹੁਣ ਇਹ ਦੂਜੇ ਪਾਸੇ ਜਦੋਂ ਅਰਵਿੰਦ ਕੇਜਰੀਵਾਲ ਇਹ ਕਹਿੰਦਾ ਹੈ ਕਿ ਜਿਹੜਾ ਮੁੱਖ ਮੰਤਰੀ ਦਿੱਲੀ ਦਾ ਉਹ ਸਿੱਖ ਚਿਹਰਾ ਹੋਏਗਾ, ਭਗਵੰਤ ਮਾਨ ਦਾ ਨਾਮ ਨੀ ਲੈ ਰਿਹਾ, ਹਰਪਾਲ ਸਿੰਘ ਚੀਮੇ ਦਾ ਨਾਮ ਨੀ ਲੈ ਰਿਹਾ,
ਪੰਜਾਬ ਦਾ
ਤੁਹਾਡਾ ਜਾਣਿਆ ਪਛਾਣਿਆ ਹੋਏਗਾ, ਤਾਂ ਉਦੋਂ ਇਹ ਕਨੈਕਸ਼ਨ ਕਿਤੇ ਨਾ ਕਿਤੇ ਜੁੜਦਾ ਦਿਸਦਾ। ਭਾਵੇਂ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਕਾਂਗਰਸ 'ਚ ਹੀ ਰਹਿਣਾ, ਹਾਲੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਉਹਨਾਂ ਨੇ ਜ਼ਿਕਰ ਕੀਤਾ, ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕੱਲ ਰਾਹੁਲ ਗਾਂਧੀ ਨੇ ਬੁਲਾਏ, ਕੱਲੇ ਸ਼ਮਸ਼ੇਰ ਸਿੰਘ ਦੁੱਲੋ ਨੂੰ ਮੈਂ ਪੁੱਛਿਆ, ਰਾਜ ਸਭਾ ਮੈਂਬਰ ਹੈ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ, ਐਕਸਾਈਜ਼ ਮਿਨਿਸਟਰ ਵੀ ਰਹੇ ਨੇ, ਮੈਂ ਕਿਹਾ ਵੀ ਤੁਸੀਂ ਜਦੋਂ ਤੁਹਾਨੂੰ ਬੁਲਾਇਆ ਤੇ ਤੁਸੀਂ ਉਹਨੂੰ ਕਿਹਾ ਨੀ ਕੁਛ? ਉਹ ਕਹਿੰਦੇ ਜੀ ਮੈਂ ਜਾ ਕੇ ਕਿਹਾ ਉਹਨਾਂ ਨੂੰ। ਮੈਂ ਕਿਹਾ ਫਿਰ ਕੱਲਾ ਮਿਲਦਾ ਹੈ ਜਾਂ ਰਾਹੁਲ ਗਾਂਧੀ ਦੇ ਨਾਲ ਪ੍ਰਿੰਕਾ ਜਾਂ ਕੋਈ ਹੋਰ ਬੰਦੇ ਵੀ ਹੁੰਦੇ ਆ? ਕਹਿੰਦੇ ਨਹੀਂ ਜੀ ਕੱਲਾ ਮਿਲਦਾ, ਲੋਨ ਇੱਕ ਹੈਗਾ ਅੰਦਰ ਬਣਿਆ ਹੋਇਆ ਵੱਡਾ ਸਾਰਾ, ਤੇ ਆਹਮਣੇ ਸਾਹਮਣੇ ਕੁਰਸੀਆਂ ਲੱਗੀਆਂ, ਦੋ ਹੀ ਕੁਰਸੀਆਂ ਲੱਗੀਆਂ, ਤੀਜਾ ਬੰਦਾ ਨਹੀਂ ਹੁੰਦਾ। ਮੈਨੂੰ ਕਹਿੰਦੇ ਵਿਜੇਇੰਦਰ ਸਿੰਗਲਾ ਜਿਹੜਾ ਸਿੱਖਿਆ ਮੰਤਰੀ ਹੈ ਮੇਰੇ ਤੋਂ ਬਾਅਦ ਉਹਦਾ ਟਾਈਮ ਸੀਗਾ, ਤੇ ਕਹਿੰਦੇ ਮੈਨੂੰ ਕਹਿੰਦੇ ਵੀ ਤੁਸੀਂ ਜਲਦੀ ਆ ਜਾਣਾ। ਉਹ ਕਹਿੰਦੇ ਨਹੀਂ ਮੈਂ ਕਿਵੇਂ ਜਲਦੀ ਆ ਸਕਦਾ, ਮੈਨੂੰ ਜਿਵੇਂ ਜਿਵੇਂ ਅਗਲਾ ਮੈਨੂੰ ਬਿਠਾਊਗਾ ਤਾਂ ਮੈਂ ਤਾਂ ਉਸੇ ਤਰੀਕੇ ਨਾਲ ਹੀ ਆਉਣਾ। ਕਹਿੰਦੇ ਫਿਰ ਮੈਂ ਉਹਨੂੰ ਰੋਕ ਦਿੱਤਾ। ਸੋ ਕੱਲੇ ਕੱਲੇ ਬੰਦੇ ਦੀ ਗੱਲ ਰਾਹੁਲ ਗਾਂਧੀ ਜਦੋਂ ਸੁਣ ਰਿਹਾ ਤਾਂ ਉਹ ਮੈਨੂੰ ਉਹਨੇ ਦੱਸਿਆ ਕਿ ਸਰਜੀਕਲ ਸਟ੍ਰਾਈਕ ਹੋਊਗਾ। ਕਹਿੰਦੇ ਮੈਂ ਤਾਂ ਇਹ ਵੀ ਕਿਹਾ ਹੈ ਕਿ ਜਿਹੜਾ ਤੁਸੀਂ ਕੈਪਟਨ ਅਮਰਿੰਦਰ ਵੀ ਤਾਂ ਦੂਜੀ ਪਾਰਟੀ ਚੋਂ ਆਇਆ, ਇਹ ਵੀ ਦਲ ਬਦਲੂ ਹੈ। ਮਨਪ੍ਰੀਤ ਬਾਦਲ ਬਾਰੇ ਉਹ ਕਹਿ ਕੇ ਆਏ ਹੈ, ਉਹਨਾਂ ਨੇ ਆਖਿਆ ਕਿ ਜਿਹੜੇ ਪੁਰਾਣੇ, ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਜਿਹੜੇ ਤੁਸੀਂ ਰਿਟਾਇਰਡ ਅਫਸਰ ਲੱਭਦੇ ਹੋ ਤਾਂ ਇਹਦਾ ਮਤਲਬ ਰਿਟਾਇਰਡ ਅਫਸਰ ਨੇ ਤਾਂ ਪਹਿਲਾਂ ਪੂਰੇ ਚੰਮ ਦੀਆਂ ਚਲਾਈਆਂ ਹੁੰਦੀਆਂ ਤੇ ਤੁਸੀਂ ਉਹਨੂੰ ਟਿਕਟ ਦਿੰਦੇ ਹੋ। ਕੱਲ ਰਾਣਾ ਗੁਰਮੀਤ ਸਿੰਘ ਸੋਢੀ ਵੀ ਦਿੱਲੀ ਆਏ ਹੋਏ ਸੀਗੇ, ਭਾਵੇਂ ਉਹ ਕਿਸੇ ਹੋਰ ਕੰਮ ਆਏ ਸੀ, ਲੇਕਿਨ ਉਹ ਕਹਿੰਦੇ ਮੈਨੂੰ ਨੀ ਮਿਲੇ। ਸੋ ਇਹ ਗੱਲ ਚੱਲ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਜਿਹੜੀ ਕੱਲ ਗੱਲ ਕੀਤੀ ਹੈ ਨਾ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਜ਼ਰੂਰੀ ਹੈ, ਟਵੀਟ ਹੈ 25-75 ਰਲੇ ਹੋਏ ਹੈ। ਜਦੋਂ ਸਿੱਟ ਵੱਲੋਂ ਸੁਖਬੀਰ ਬਾਦਲ ਤੋਂ 4 ਘੰਟੇ ਪੁੱਛ ਪੜਤਾਲ ਕੀਤੀ ਜਾ ਰਹੀ ਸੀ, ਉਦੋਂ ਬੇਅਦਬੀ ਦੇ ਮੁੱਦੇ ਤੇ ਅਕਾਲੀ ਦਲ ਨੂੰ ਜਦੋਂ ਨਵਜੋਤ ਸਿੰਘ ਸਿੱਧੂ ਘੇਰ ਰਿਹਾ, ਤੇ ਦੂਜੇ ਪਾਸੇ ਜਿਹੜੀ 3-ਮੈਂਬਰੀ ਕਮੇਟੀ ਨੇ ਆਖਿਆ ਵੀ ਤੁਸੀਂ ਕਿਸੇ ਨੇ ਕੋਈ ਬਿਆਨ ਨਹੀਂ ਦੇਣਾ, ਮੀਡੀਆ 'ਚ ਨਹੀਂ ਜਾਣਾ, ਤਾਂ ਉਸ ਸਮੇਂ ਨਵਜੋਤ ਸਿੰਘ ਸਿੱਧੂ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ, ਤੇ ਕਿਤੇ ਨਾ ਕਿਤੇ ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈਕਮਾਂਡ ਨੂੰ ਇਹ ਦੱਸਣਾ ਚਾਹੁੰਦਾ ਵੀ ਜਾਂ ਤਾਂ ਮੇਰੇ ਤੇ ਕਾਰਵਾਈ ਕਰੋ ਜਾਂ ਮੈਨੂੰ ਪਾਰਟੀ ਚੋਂ ਕੱਢ ਦਿਓ ਤੇ ਮੈਨੂੰ ਕੋਈ ਪਾਸੇ ਕਿਸੇ ਜਾਣ ਦਾ ਮੌਕਾ ਮਿਲ ਜੇ, ਤੇ ਜਾਂ ਉਹ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕਰ ਰਿਹਾ। ਹੁਣ ਕੱਲ ਇਹ ਵੀ ਗੱਲ ਚੱਲ ਰਹੀ ਸੀ, ਮੈਂ ਪੁੱਛਿਆ ਸ਼ਮਸ਼ੇਰ ਸਿੰਘ ਦੁੱਲੋ ਨੂੰ, ਮੈਂ ਕਿਹਾ ਜੀ ਫਿਰ ਕਾਂਗਰਸ ਦਾ ਪ੍ਰਧਾਨ ਕਿਹਨੂੰ ਬਣਾ ਰਹੇ ਹੋ?
ਅੱਛਾ।
ਕਹਿੰਦੇ ਜੀ ਜਾਖੜ ਤੇ ਤ੍ਰਿਪਤ ਰਜਿੰਦਰ ਬਾਜਵਾ ਹੁਣ ਤੱਕ ਉਹ ਕੈਪਟਨ ਦੇ ਗੁਣ ਗਾਉਣ ਗਾਉਂਦੇ ਰਹੇ 4 ਸਾਲ
ਜੀ,
ਵੀ ਕੈਪਟਨ ਕੈਪਟਨ ਹੀ ਜੋ ਕੈਪਟਨ ਹੀ ਸੁਪਰ ਪਾਵਰ ਹੈ ਤੇ ਕੈਪਟਨ ਦੇ ਨਾਲ ਹੈ, ਤੇ ਸੈਕਿੰਡ ਮੁੱਖ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਪੰਜਾਬ ਦੇ ਵਿੱਚ ਕਿਹਾ ਜਾਂਦਾ ਰਿਹਾ 4 ਸਾਲ ਪਹਿਲਾਂ। ਅੱਜ ਉਹ ਦੋਨੇ ਉਲਟ ਹੋ ਗਏ, ਅੱਜ ਉਹ ਦੋਨੇ ਕੈਪਟਨ ਅਮਰਿੰਦਰ ਸਿੰਘ ਦੇ ਉਲਟ ਹੋ ਗਏ। ਹੁਣ ਚਰਚਾ ਇਹ ਚੱਲ ਰਹੀ ਹੈ ਕਿ ਸੁਨੀਲ ਜਾਖੜ ਨੂੰ ਤਾਂ ਹਟਾਉਣਾ ਹੈਗਾ ਹੀ ਹੈ, ਲੇਕਿਨ ਦੂਜੇ ਪਾਸੇ ਇਹ ਹੈ ਕਿ ਲਾਲ ਸਿੰਘ ਜਿਹੜੇ ਨੇ ਉਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਦੀਆਂ ਸੰਭਾਵਨਾ ਜ਼ਿਆਦਾ ਨੇ। ਤੇ ਲਾਲ ਸਿੰਘ ਦੇ ਹੱਕ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਲਾਲ ਸਿੰਘ ਨੂੰ ਬੁਲਾਉਣ ਦੇ ਰਾਜ਼ੀ ਨੇ। ਹੁਣ ਇਹਦਾ ਮਤਲਬ ਕੀ ਹੋਊਗਾ ਕਿ ਲਾਲ ਸਿੰਘ ਦੀ ਜੇ ਸਹਿਮਤੀ ਹੋ ਜਾਂਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਪੱਲੜਾ ਭਾਰੀ ਹੈ ਕਾਂਗਰਸ ਹਾਈਕਮਾਂਡ ਕੋਲ, ਕਿਉਂਕਿ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਗੱਲ ਚਰਚਾ ਚੱਲੀ ਵੀ ਦਿੱਲੀ ਤੋਂ ਕੈਪਟਨ ਅਮਰਿੰਦਰ ਸਿੰਘ ਵਾਪਸ ਆ ਗਏ ਗੁੱਸੇ ਹੋ ਕੇ ਜਾਂ ਮਿਲੇ ਨਹੀਂ, ਕਹਿੰਦੇ ਨਹੀਂ ਉਹ ਬੁਲਾਉਣਗੇ ਉਹਨਾਂ ਨੂੰ, ਨਵਜੋਤ ਸਿੰਘ ਸਿੱਧੂ ਨੂੰ ਵੀ ਬੁਲਾਉਣਗੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੁਬਾਰਾ ਬੁਲਾਉਣਗੇ, ਕਿਉਂਕਿ ਇਕੱਲੇ ਇਕੱਲੇ MLA ਨੂੰ ਰਾਹੁਲ ਗਾਂਧੀ ਮਿਲ ਰਿਹਾ, 3 ਮੈਂਬਰੀ ਕਮੇਟੀ ਤੋਂ ਕੁਛ ਨਹੀਂ ਹੋਇਆ। ਹੁਣ ਰਾਹੁਲ ਗਾਂਧੀ ਖੁਦ ਚੈੱਕ ਕਰਨਾ ਚਾਹੁੰਦਾ ਕਿ ਕਿੰਨਾ ਕੁ ਅਰਜੈਂਟਮੈਂਟ ਆਮ ਲੋਕਾਂ ਦੇ ਵਿੱਚ ਹੈ, ਕਿੰਨੀ ਕੁ ਦੁਖੀ ਨੇ ਲੋਕ, ਤੇ MLA ਦੀ ਜਿਹੜੀ ਗੱਲ ਹੈਗੀ ਹੈ ਕਮੇਟੀ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਹ ਕ੍ਰੋਸ ਚੈੱਕ ਕਰਨਾ ਚਾਹੁੰਦੇ ਨੇ।
ਬੇਟਾ ਸਾਹਿਬ ਉੱਥੇ ਤਾਂ ਫੇਰ ਪੋਲਿਟਿਕਸ ਚੱਲ ਜਾਂਦੀ ਹੈ, ਮੈਨੂੰ ਲੱਗਦਾ ਉਹ ਤੁਹਾਨੂੰ ਹੀ ਫੋਨ ਕਰ ਲੈਣਾ ਸੱਦ ਕੇ ਤੁਹਾਨੂੰ ਸਰ, ਆਪਾਂ ਬਾਹਰ ਬੰਦਿਆਂ ਨੂੰ ਗਰਾਊਂਡ ਲੈਵਲ ਤੇ ਪਤਾ ਹੀ ਹੁੰਦਾ ਜੇ ਉਹ ਰੀਅਲ ਫੀਡਬੈਕ ਲੈਣਾ ਚਾਹੁੰਦੇ ਆ, ਠੀਕ ਹੈ ਨਾ।
ਨਹੀਂ ਇਹ ਗੱਲ ਕੱਲ ਹੋਈ ਹੈ, ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਜੀ ਵੀ ਉਹਨਾਂ ਨੂੰ ਕਹੋ ਵੀ ਆਮ ਲੋਕਾਂ ਨੂੰ ਮਿਲ ਲਓ, ਉਹ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ 2-4-5 ਵਾਰੀ ਪੰਜਾਬ ਜਾਓ, ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕਰੋ, ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕਰੋ, ਆਮ ਲੋਕਾਂ ਨਾਲ ਗੱਲ ਕਰੋ ਵੀ ਕੀ ਹੈਗਾ, ਤੁਸੀਂ 2-4 ਵਾਰੀ ਜਾਓਗੇ ਤਾਂ ਫਿਰ ਤੁਹਾਡੇ ਤੇ ਲੋਕ ਫੇਥ ਵੀ ਕਰਨਗੇ ਤੇ ਲੋਕ ਇਹ ਗੱਲ ਵੀ ਦੱਸਣਗੇ। ਡਾਕਟਰ ਉਦਿਤ ਰਾਜ ਹੈ ਮੈਂਬਰ ਪਾਰਲੀਮੈਂਟ ਰਿਹਾ, ਉਹਨੇ ਵੀ ਇਹ ਗੱਲ ਕਹੀ, ਉਹ ਸ਼ਡਿਊਲ ਕਾਸਟ ਨੇ। ਮੈਂ ਉਹਨਾਂ ਨੂੰ ਆਖਿਆ ਵੀ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਹੋ ਕਿ ਅਸੀਂ ਦਲਿਤ ਉਪ ਮੁੱਖ ਮੰਤਰੀ ਬਣਾਉਣਾ, ਦੂਜੇ ਪਾਸੇ ਤੁਸੀਂ ਆਪ ਇਹਦੇ ਚ ਇੰਟਰਸਟਡ ਨਹੀਂ ਗੇ, ਤੁਸੀਂ ਲੋਕਾਂ ਨੂੰ ਮਿਲ ਨਹੀਂ ਰਹੇ। ਹੁਣ ਬਸਪਾ ਜਿਹੜੀ ਹੈਗੀ ਹੈ, ਬਸਪਾ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੀ ਹੈ, ਹੁਣ ਬਸਪਾ ਵਾਲੀ ਗੱਲ ਕਰਨੀ ਬੜੀ ਜ਼ਰੂਰੀ ਹੈ। ਕੱਲ ਮੈਨੂੰ ਇੱਕ ਬੰਦਾ ਮਿਲਿਆ, ਮੈਨੂੰ ਕਹਿੰਦਾ ਜੀ ਬਸਪਾ ਵਾਲਿਆਂ ਕੋਲੇ ਵਿਚਾਰਿਆਂ ਕੋਲੇ ਫੰਡ ਵੀ ਨਹੀਂ ਸੀਗਾ ਤੇ ਉਹਨਾਂ ਨੂੰ ਕੋਈ ਪੁੱਛ ਵੀ ਨਹੀਂ ਰਿਹਾ ਸੀਗਾ, ਜਿਵੇਂ ਪੁਰਾਣੀਆਂ ਗੱਡੀਆਂ ਨੀ ਹੁੰਦੀਆਂ ਅੰਬੈਸਡਰ ਫੀਐਟ, ਉਹਨਾਂ ਨੂੰ ਪੇਂਟ ਕਰਾ ਕੇ ਨਵੇਂ ਇੰਜਨ ਰਖਵਾ ਕੇ ਉਹਨਾਂ ਨੂੰ ਤੇ ਲਾਈਟਾਂ ਲੂਟਾਂ ਜਾਂ ਨਵੀਆਂ ਪਵਾ ਕੇ, ਤੇ ਹੁਣ ਬਸਪਾ ਵਾਲੇ ਭੱਜੇ ਫਿਰਦੇ ਆ ਤੇ ਇਹ ਵੀ ਚਰਚਾ ਚੱਲੀ ਹੈ। ਹੁਣ ਪਤਾ ਨੀ ਸਹੀ ਹੈ ਅਸਲੀ ਹੈ ਕਿ ਗੱਲ ਹੈ ਵੀ ਬਸਪਾ ਵਾਲਿਆਂ ਦੀਆਂ ਜੇਬਾਂ ਦੇ ਵਿੱਚ ਚੰਗੇ ਸਮਾਨ ਆ ਗਿਆ
ਨੋਟ ਵੀ,
ਤੇ ਹੁਣ ਬਸਪਾ ਵਾਲੇ ਭੱਜੇ ਫਿਰਦੇ ਆ ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਜਦੋਂ ਤੱਕ ਇਲੈਕਸ਼ਨ ਨੀ ਹੁੰਦੇ ਘਰੇ ਨੀ ਬੈਠਣਾ, ਜੋ ਤੁਹਾਨੂੰ ਚੀਜ਼ਾਂ ਚਾਹੀਦੀਆਂ ਉਹ ਅਕਾਲੀ ਦਲ ਤੁਹਾਨੂੰ ਪ੍ਰੋਵਾਈਡ ਕਰਾਊਗਾ।
ਓਕੇ ਠੀਕ ਹੈ, ਚਲੋ ਇਹ ਤਾਂ ਸਾਨੂੰ ਪਹਿਲਾਂ ਹੀ ਪਤਾ ਸੀ, ਵੈਸੇ 300 ਕਰੋੜ ਦੀ ਗੱਲ ਹੋਈ ਸੀ ਵੀ 300 ਕਰੋੜ ਸੈਂਕਸ਼ਨ ਹੋਇਆ ਇਹ ਸਾਰੇ ਮਸਲੇ,
ਪੈਸਿਆਂ ਬਿਨਾਂ ਤਾਂ ਗੱਡੀ ਚੱਲਦੀ ਨੀ, ਪਰ ਨਾ ਹੀ ਗੱਡੀਆਂ ਦੀਆਂ ਲਾਈਟਾਂ ਪੈਂਦੀਆਂ, ਨਾ ਰੰਗ ਹੁੰਦੇ, ਰੰਗ ਰੋਗਨ ਵੀ ਨਹੀਂ ਹੁੰਦੇ। ਚਲੋ ਉਹ ਤਾਂ ਇਹ ਤਾਂ ਅੱਜ ਕੱਲ ਰਿਵਾਜ ਪੈ ਗਿਆ ਨਾ, ਹੁਣ ਜਿਹੜੀ ਮਾੜੀ ਪਾਰਟੀ ਹੈ ਜਿਹਦਾ ਵੋਟ ਬੈਂਕ ਘੱਟ ਹੈ ਉਹਨੂੰ ਕੁੱਝ ਨਾ ਕੁਛ ਤਾਂ ਉਹਨੂੰ ਖਰਚੇ ਵੀ ਹੈ ਜਾਂ ਕੁਛ ਹੋਰ ਚੀਜ਼ਾਂ ਵੀ ਹੈ, ਘਰੋਂ ਤਾਂ ਕੋਈ ਵੀ ਨੀ ਪੋਲੀਟੀਕਲ ਬੰਦਾ ਕੋਈ ਵੀ ਘਰੋਂ ਨੀ ਪੈਸੇ ਪਾਉਂਦਾ।
ਘਰ ਦੀ ਗੱਲ ਬੇਟਾ ਸਾਹਿਬ, ਘਰ ਦੀ ਗੱਲ ਕਰੀਏ ਤਾਂ ਉੱਧਰ ਹਿੰਦੁਸਤਾਨ ਟਾਈਮਸ ਦੇ ਵਿੱਚ ਇੱਕ ਖਬਰ ਆਈ ਹੈ, ਸਾਂਝੀ ਕੀਤੀ ਹੈ GS ਚਾਹਲ ਹੋਣਾ ਨੇ, ਕਿ ਬਾਜਵਾ ਅਪੀਲ ਕਰ ਰਿਹਾ ਆ ਕਿ ਜਿਹੜੇ ਉਹ ਕੈਬਨਿਟ ਜੋਬ ਆਫਰ ਉਹਨਾਂ ਦੇ ਮੁੰਡੇ ਨੂੰ ਕਰਨ ਅਤੇ ਜਿਹੜੇ ਦੂਜੇ ਬ੍ਰਦਰ ਨੇ ਉਹਨੂੰ ਮਤਲਬ ਵਾਪਸ ਲੈਣ, ਇਹਦੀ ਕੀ ਹੈ।
ਕੱਲ ਮੈਂ ਕੱਲ ਸ਼ਮਸ਼ੇਰ ਸਿੰਘ ਦੁੱਲੂ ਨੂੰ ਇਹ ਵੀ ਪੁੱਛਿਆ, ਮੈਂ ਕਿਹਾ ਜੀ ਇਹ ਫਿਰ ਬਾਜਵਾ ਸਾਹਿਬ ਨੇ ਤਾਂ ਕਹਿਤਾ, ਉਹ ਕਹਿੰਦਾ ਭਰਾਵਾਂ ਦੀ ਬਾਹਲੀ ਨੀ ਬਣਦੀ, ਫਤਿਹ ਜੰਗ ਬਾਜਵਾ ਤੇ ਪ੍ਰਤਾਪ ਬਾਜਵਾ। ਮੈਂ ਕਿਹਾ ਜੀ ਕਿਵੇਂ, ਕਹਿੰਦਾ ਜੇ ਬਣਦੀ ਹੋਵੇ ਤਾਂ ਜਨਾਨੀਆਂ ਨੀ ਬਣਨ ਦਿੰਦੀਆਂ, ਮਤਲਬ ਉਹ ਬੜੇ ਲੇਟ ਕਿਹਾ ਉਹਨਾਂ ਨੇ। ਨੌਕਰੀ ਦੀ ਗੱਲ ਹੈ ਜਿਹੜੀ, ਤੁਸੀਂ ਦੇਖੋ ਮੈਂ ਅੱਜ ਹੀ ਗੱਲ ਕਰ ਰਿਹਾ ਸੀ ਸਵੇਰੇ, ਕੱਲ ਗੱਲ ਕਰ ਰਿਹਾ ਸੀ, ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਪਿੰਡ ਸੀ ਜੀ ਪੰਡੋਰੀ ਖੱਤਰੀਆਂ,
ਅੱਛਾ ਜੀ,
ਔਰ 1991 ਦੇ ਵਿੱਚ 7 ਜੀ ਉਹਨਾਂ ਦੇ ਮਾਰ ਦਿੱਤੇ ਗਏ ਸੀਗੇ 1991 ਦੇ ਵਿੱਚ,
ਅੱਛਾ ਜੀ,
ਔਰ ਉਦੋਂ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਵੀ ਬਣੇ, ਪ੍ਰਕਾਸ਼ ਸਿੰਘ ਬਾਦਲ ਵੀ ਬਣੇ, ਸੰਗਤ ਦਰਸ਼ਨ ਦੇ ਵਿੱਚ ਵੀ ਕਿਹਾ ਵੀ ਹਾਂ ਤੁਹਾਨੂੰ ਨੌਕਰੀ ਦੇਵਾਂਗੇ, ਪਰ ਇੱਕ ਵੀ ਬੰਦੇ ਨੂੰ ਨੌਕਰੀ ਨਹੀਂ ਦਿੱਤੀ।
ਅੱਛਾ,
ਲੇਕਿਨ ਹੁਣ ਜੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੋ, ਉਹਨੂੰ ਪੁੱਛੋ ਤਾਂ ਉਹ ਕਹਿੰਦੇ ਜੀ ਅਸੀਂ ਤਾਂ ਕਿਹਾ ਸੀਗਾ ਵੀ ਜਿਹੜੇ ਬੰਦੇ ਸਿਆਸਤ ਦੇ ਵਿੱਚ ਸੀਗੇ ਜੇ ਉਹਨਾਂ ਦੇ ਕੋਈ ਪਰਿਵਾਰਕ ਮੈਂਬਰ ਆਮ ਆਦਮੀ ਪਾਰਟੀ ਦਾ ਜਾਂ ਅਕਾਲੀ ਦਲ ਦਾ ਜੇ ਕਿਸੇ ਦੀ ਮੌਤ ਹੋਈ ਹੈ ਤਾਂ ਅਸੀਂ ਉਹਨਾਂ ਨੂੰ ਵੀ ਨੌਕਰੀ ਦੇ ਦਿੰਦੇ, ਇਹਨਾਂ ਨੂੰ ਵੀ ਦੇ ਦਿੰਦੇ। ਇੱਕ ਨਾ ਨਵਾਂ ਮੈਂ ਦੇਖਿਆ ਕੰਮ, ਇੱਕ ਸਾਡੇ ਪੰਜਾਬ ਦਾ ਇੱਕ ਅਫਸਰ ਹੈ, ਉਹਦਾ ਬੇਟੇ ਨੂੰ ਇਹਨਾਂ ਨੇ ਦਿਖਾਇਆ 9 ਬੱਚਿਆਂ ਨੂੰ ਦਿਖਾਇਆ ਕਿ ਮਾਊਂਟ ਐਵਰੈਸਟ ਦੇ ਉੱਤੇ ਛੋਟੀ ਉਮਰ ਚ ਚੜਿਆ।
ਅੱਛਾ ਜੀ।
ਔਰ ਬੜੀ ਉਹਦੀ ਮੀਡੀਆ ਚ ਬੜੀ ਪ੍ਰਾਪਤੀ ਦਿਖਾਈ ਗਈ। ਪੜ੍ਹਦਾ ਉਹ ਸਨਾਵਰ ਸੀਗਾ, ਪੰਜਾਬ ਦੇ ਵਿੱਚ ਉਹ ਪੜ੍ਹਿਆ ਨੀ। ਤੇ ਮੈਨੂੰ ਬਾਅਦ ਦੇ ਵਿੱਚ ਜਦੋਂ ਉਹਨੂੰ ਡਾਇਰੈਕਟ ਇਹਨਾਂ ਨੇ DSP ਲਗਾ ਦਿੱਤਾ।
ਅੱਛਾ ਜੀ।
ਔਰ ਬੜੀ ਜੀ ਉਹਦੀ ਪ੍ਰਾਪਤੀ ਦਿਖਾਈ ਗਈ, ਪਿਛਲੇ ਸਾਲ ਦੀ ਗੱਲ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ। ਨਾ ਉਹ ਪੰਜਾਬ ਚ ਪੜ੍ਹਿਆ ਤੇ ਨਾ ਹੀ ਉਹਨੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ। ਔਰ ਉਹਨੂੰ ਪਹਿਲਾਂ ਤਾਂ ਛੋਟੀ ਉਮਰ ਚ ਦਿਖਾ ਦਿੱਤਾ ਕਿ ਮਾਊਂਟ ਐਵਰੈਸਟ ਦੇ ਵਿੱਚ ਚੜਿਆ, ਤੇ ਸਪੋਰਟਸ ਕੋਟੇ ਦੇ ਵਿੱਚ ਉਹਨੂੰ DSP ਬਣਾ ਦਿੱਤਾ ਗਿਆ। ਬਾਅਦ ਦੇ ਵਿੱਚ ਉਹ ਗੱਲ ਨਿਕਲੀ ਕਿ ਉਹਦਾ ਫਾਦਰ ਜਿਹੜਾ ਹੈਗਾ ਉਹ PCS ਅਫਸਰ ਹੈ।
ਅੱਛਾ।
ਔਰ ਉਹਦੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਕਿਚਨ ਕੈਬਨਿਟ ਹੈਗੀ ਹੈ ਉਹਨਾਂ ਨਾਲ ਚੰਗੇ ਸੰਬੰਧ ਹੈਗੇ ਨੇ। ਔਰ ਉਹਨਾਂ ਨਾਲ ਉਹ ਸਾਰਾ ਗੱਠਜੋੜ ਕਰਕੇ ਇਸ ਤਰ੍ਹਾਂ ਦਾ ਕੇਸ ਪ੍ਰੋਜੈਕਟ ਕੀਤਾ ਮੁੱਖ ਮੰਤਰੀ ਕੋਲ ਕਿ ਆਹ ਦੇਖੋ ਜੀ ਕਿੱਡਾ ਅੱਛਾ ਬੱਚਾ ਹੈਗਾ, ਤੇ ਉਹਨੂੰ ਇਹਨਾਂ ਨੇ ਡਾਇਰੈਕਟਰ DSP ਨਿਯੁਕਤ ਕਰ ਦਿੱਤਾ।
ਠੀਕ ਹੈ।
ਸੋ ਮੈਂ ਅੱਗੇ ਇੱਕ ਦਿਨ ਸੋਚਿਆ ਬੈਠਾ ਅਮਨਦੀਪ ਜੀ, ਮੈਂ ਕਿਹਾ ਵੀ ਬੰਦਾ ਇੱਕ ਬੱਚੇ ਲਈ ਆਪਦੇ 10 ਸਾਲ ਕਿਸੇ ਵੀ ਮੁੱਖ ਮੰਤਰੀ ਦੇ ਘਰੇ ਲਾ ਲਵੇ ਔਰ ਇਸ ਤਰ੍ਹਾਂ ਦੇ ਕਰੈਕਸ਼ਨ ਲਾ ਲਵੇ ਤੇ ਵਧੀਆ ਉਹਦੀ ਲਾਈਫ ਬਣਾ ਦੇਵੇ। ਇਹ ਤਰੀਕਾ ਇੱਕ ਨਵਾਂ ਪੰਜਾਬ ਦੇ ਵਿੱਚ ਆ ਗਿਆ।
ਨਹੀਂ ਆਹ ਤਾਂ ਗਲਤ ਗੱਲਾਂ ਨੇ, ਮਤਲਬ ਜਿਹੜਾ ਕੋਈ ਮੈਰਿਟ ਦਾ ਹਿਸਾਬ ਨਹੀਂ। ਸਿਰਫ ਇਹ ਵੱਧ ਪਤਾ ਕਿੱਧਰ ਨੂੰ ਰਿਹਾ, ਇਹ ਜਿਹੜਾ ਰਾਜੇ ਮਹਾਰਾਜਿਆਂ ਦੀਆਂ ਪੁਰਾਣੀਆਂ ਰਵਾਇਤਾਂ ਵਿੱਚ ਜਿਹਨੂੰ ਰਹਿਮੋ ਕਰਮ, ਵੀ ਉੱਥੇ ਜਾ ਕੇ ਤੁਸੀਂ ਆਪਣਾ ਕਰੋ ਤੇ ਤੁਹਾਨੂੰ ਦਾਤ ਮਿਲ ਜਾਏਗੀ, ਹੈ ਨਾ, ਤੇ ਕੋਈ ਜਿਹੜਾ ਉਹ ਪ੍ਰੋਸੈਸ ਹੈ ਕੋਈ ਉਹਨੂੰ ਫੋਲੋ ਨਹੀਂ ਕਰਨਾ, ਹੈ ਨਾ। ਸੋ ਇਹ ਜਿਹੜਾ ਜ਼ਿਆਦਾ ਲੇਪਾ ਚੋਪੀ ਕਰ ਗਿਆ, ਜਿਹੜਾ ਜ਼ਿਆਦਾ ਚੰਪੀ ਕਰ ਗਿਆ, ਤੇ ਉਹਨੂੰ ਇਹ ਮਿਲੇਗੀ। ਮਤਲਬ ਇਹ ਉਹ ਫਿਰ ਪੜ੍ਹਾਈਆਂ ਲਿਖਾਈਆਂ ਸਾਰਾ, ਜਿਹੜੀਆਂ ਟਿਊਸ਼ਨਾਂ, ਹੈ ਨਾ, ਮਿਹਨਤਾਂ, ਐਂਟਰੀ ਟੈਸਟ, ਕੈਪੇਬਿਲਟੀ ਟੈਸਟ, ਉਹ ਸਾਰੇ ਫਿਰ ਨੇਫਲ ਹੈ ਬੇਟਾ ਸਾਹਿਬ।
ਬਾਦਲ ਸਾਹਿਬ ਦਾ ਇੱਕ ਬਹੁਤ ਪਰਿਵਾਰਕ ਮੈਂਬਰ ਹੁੰਦਾ ਸੀ ਜਿਹੜਾ ਉਹਨਾਂ ਦੀ ਜ਼ਮੀਨ ਜਾਇਦਾਦ ਸਾਂਭਦਾ ਸੀਗਾ
ਜੀ।
ਤਾਂ ਉਹਨਾਂ ਦੇ ਬੱਚੇ ਵਿਆਹੇ ਗਏ ਜਦੋਂ, ਉਹਨਾਂ ਦਾ ਬੇਟਾ ਜਦੋਂ, ਉਹਨਾਂ ਦੀ ਬੇਟੀ ਜਦੋਂ ਵਿਆਹੀ ਗਈ
ਜੀ,
ਤਾਂ ਉਹ ਜਦੋਂ ਮਤਲਬ ਫਾਦਰ ਮੰਨ ਲਓ ਮੇਰੀ ਬੇਟੀ ਵਿਆਹੀ ਜਾਵੇ ਤੇ ਮੈਂ ਉਹਨਾਂ ਦੇ ਘਰ ਜਾਵਾਂ, ਤਾਂ ਰੋਟੀ ਪਾਈ ਹੋਈ ਤੇ ਉਹਨੇ ਚੱਕ ਲਈ ਅੱਗੋਂ।
ਅੱਛਾ।
ਪਲੇਟ ਚੱਕ ਲਈ।
ਅੱਛਾ।
ਗੁੱਸੇ ਜਾ ਕੇ ਉਹ ਕਹਿੰਦਾ ਬੱਚੇ ਕੀ ਗੱਲ ਹੋ ਗਈ? ਉਹ ਕਹਿੰਦਾ ਜੀ ਤੁਸੀਂ ਤਾਂ ਹੁਣ ਬਾਦਲ ਸਾਹਿਬ ਦੇ ਇੰਨਾ ਨੇੜੇ ਹੋ ਤੇ ਮੇਰੇ ਹਸਬੈਂਡ ਨੂੰ ਕੋਈ ਨੌਕਰੀ ਨੀ ਮਿਲੀ, ਤਾਂ ਉਸ ਸਮੇਂ ਉਸ ਬੰਦੇ ਨੂੰ ਬਾਦਲ ਸਾਹਿਬ ਨੂੰ ਕਹਿ ਕੇ ਉਹਨਾਂ ਨੇ ASI ਲਵਾਇਆ ਸੀ ਤੇ ਬਾਅਦ ਦੇ ਵਿੱਚ ਉਹ SP ਬੰਦਾ ਰਿਟਾਇਰ ਹੋਇਆ।
ਓਕੇ।
ਤੇ ਬਾਦਲ ਸਾਹਿਬ ਦਾ ਜਿਹੜਾ ਰਸੋਈਆ ਹੈ ਕਾਲਾ ਜੀ ਦਾ ਨਾਮ ਸੀਗਾ, ਉਹਦੇ ਬੱਚੇ PCS ਸਿਲੈਕਟ ਹੋਏ ਸੀ। ਸੋ ਕਹਿਣ ਦਾ ਭਾਵ ਇਹ ਨਹੀਂ ਗਾ ਕਿ ਅਸੀਂ ਕਿਸੇ ਦੇ ਵਿਰੋਧੀ ਹੈ, ਪਰ ਇਸ ਤਰ੍ਹਾਂ ਲੋਕ ਕਰਦੇ ਨੇ।
ਚੱਲ ਰਿਹਾ ਕੰਮ,
ਚੱਲ ਰਿਹਾ ਕੰਮ।
ਚਲੋ ਹੁਣ ਥੋੜਾ ਟੌਪਿਕ ਤੋਂ ਪਾਸੇ ਜਾਈਏ। ਤੁਸੀਂ ਦਿੱਲੀ ਹੋ ਤੇ ਸਾਡੇ ਇੱਕ ਮਿੱਤਰ ਸੱਜਣ ਨੇ, ਉਹਨਾਂ ਨੇ ਪਰਸੋਂ ਇੱਕ ਖਬਰ ਸਾਂਝੀ ਕੀਤੀ ਸੀ ਤੇ ਕਿਹਾ ਸੀਗਾ ਕਿ ਇਹਨੂੰ ਰੇਡੀਓ ਤੇ ਵੀ ਪੁੱਛਿਓ ਬੇਟਾ ਸਾਹਿਬ ਨੂੰ। ਮਨਜਿੰਦਰ ਸਿੰਘ ਸਰਸਾ ਉਹਨਾਂ ਨੇ ਇੱਕ ਦੋ ਕਾਰਜ ਕੀਤੇ ਨੇ ਜਿਨ੍ਹਾਂ ਦੇ ਵਿੱਚ ਇੱਕ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਕਿਸੇ ਨੇ ਤਿਆਰ ਕੀਤਾ ਸੀ ਕੋਈ ਟੂਰਿਸਟ ਵਾਸਤੇ ਜਾਂ ਕਿੱਦਾਂ, ਤੇ ਉਸ ਨੂੰ ਬੰਦ ਕਰਵਾਇਆ ਹੈ, ਉਸ ਦੇ ਬਾਰੇ ਜਾਣਕਾਰੀ ਹੈ ਤੁਹਾਡੇ ਕੋਲ?
ਹਾਂਜੀ, ਪੰਜਾਬੀ ਬਾਗ ਦਾ ਇੱਕ ਇਲਾਕਾ ਹੈਗਾ ਇੱਥੇ ਦਿੱਲੀ ਦੇ ਵਿੱਚ, ਬੜਾ ਪੋਸ਼ ਇਲਾਕਾ ਹੈਗਾ ਉਹ
ਜੀ।
ਔਰ ਜਿਹੜੇ ਵੱਡੇ ਇੰਡਸਟਰੀਅਲਿਸਟ ਨੇ, ਸਿੱਖ ਇੰਡਸਟਰੀਅਲਿਸਟ ਨੇ ਸਾਡੇ ਪੰਜਾਬੀ ਦੇ, ਉਹ ਇੱਥੇ ਰਹਿੰਦੇ ਨੇ। ਉੱਥੇ ਇੱਕ ਪ੍ਰੋਜੈਕਟ ਬਣਾਇਆ ਗਿਆ, ਉਹਦਾ ਨਾਮ ਸੀ ਵੰਡਰ ਟੂ ਵੇਸਟ, ਵੇਸਟ ਟੂ ਵੰਡਰ।
ਅੱਛਾ।
ਇੰਨਾ ਵੀ ਵੇਸਟ ਦਾ ਸਮਾਨ ਹੈ ਉਹਦੇ ਤੋਂ, ਜਿੱਦਾਂ ਉਹਨਾਂ ਨੇ ਇੱਕ ਮੰਦਿਰ ਬਣਾਇਆ, ਇੱਕ ਲਾਲ ਕਿਲਾ ਟਾਈਪ ਬਣਾਇਆ, ਇੱਕ ਕੁਤਬ ਮੀਨਾਰ ਬਣਾਇਆ, ਲੋਹੇ ਦੇ ਜਿਹੜੇ ਸਾਂਚੇ ਕੱਟ ਕੱਟ ਕੇ, ਔਰ ਉਹਨਾਂ ਨੂੰ ਵੱਖਰੇ ਵੱਖਰੇ ਜਿੱਦਾਂ ਪਜ਼ਲ ਗੇਮ ਨੀ ਹੁੰਦੀਆਂ।
ਹਾਂਜੀ ਹਾਂਜੀ, ਮੈਂ ਸਮਝਦਾ, ਉਹ ਇੱਕ ਆਰਟ ਹੈ, ਸਕਲਪਟਿੰਗ ਕਹਿੰਦੇ ਆ ਉਹਨੂੰ। ਕਦੇ ਕੋਈ ਟਾਇਰਾਂ ਤੋਂ, ਕੋਈ ਹੈਂਡਲਾਂ ਤੋਂ, ਕੋਈ ਕਿਸੇ ਚੀਜ਼ ਤੋਂ ਚੀਜ਼ਾਂ ਬਣਾਉਣੀਆਂ।
ਹਾਂਜੀ, ਹਰਿਮੰਦਰ ਸਾਹਿਬ ਦਾ। ਔਰ ਮੈਨੂੰ ਉਸ ਦਿਨ, ਮੈਂ ਰਾਤ ਨੂੰ 11:30 ਮੈਨੂੰ ਇੱਕ ਮੁੰਡੇ ਦਾ ਫੋਨ ਆਇਆ, ਸੁਖਪ੍ਰੀਤ ਸਿੰਘ, ਉਹ ਪਹਿਲਾਂ BJP ਦਾ IT ਸੈੱਲ ਦੇਖਦਾ ਸੀ ਤੇ ਅੱਜ ਕੱਲ ਉਹ BJP IT ਸੈੱਲ ਛੱਡ ਕੇ ਚਲਾ ਗਿਆ। ਮੈਨੂੰ ਉਹਦਾ 11:30 ਇੱਥੇ ਹੀ ਫੋਨ ਆਇਆ ਵੀ ਸਵੇਰੇ ਨਾ ਜੀ ਅਸੀਂ ਉਹਦਾ ਵਿਰੋਧ ਕਰ ਰਹੇ ਤੇ ਤੁਸੀਂ ਆ ਜਾਓਗੇ? ਮੈਂ ਕਿਹਾ ਹਾਂਜੀ ਜ਼ਰੂਰ ਆ ਜਾਵਾਂਗੇ, ਮੈਨੂੰ ਦੱਸੋ ਕਿੰਨੇ ਵਜੇ।
ਅੱਛਾ।
ਤੇ ਉਹ ਦੁਬਾਰਾ ਉਹਨਾਂ ਦਾ ਫੋਨ ਮੇਰੇ ਖਿਆਲ 12:30 ਰਾਤ ਨੂੰ ਆਇਆ ਤੇ ਮੈਂ ਉਹਦਾ ਫੋਨ ਆਨਸਰ ਨਹੀਂ ਕਰ ਸਕਿਆ।
ਅੱਛਾ।
ਤੇ ਮੈਂ ਕਿਹਾ ਚਲੋ ਠੀਕ ਹੈ, ਤੇ ਸਵੇਰੇ ਜਦੋਂ ਮੈਂ ਉੱਠਿਆ ਤਾਂ 11 ਵਜੇ ਪਤਾ ਲੱਗਿਆ ਕਿ ਉਹ ਜਿਹੜਾ ਰੈਪਲਿਕਾ ਇਹਨਾਂ ਨੇ ਬਣਾਇਆ ਸੀ, ਇੰਸਟਾਲ ਕੀਤਾ ਸੀਗਾ, ਉੱਥੇ ਮਨਜਿੰਦਰ ਸਿੰਘ ਸਰਸਾ ਨੇ ਪਹੁੰਚ ਕੇ ਉਹਦਾ ਵਿਰੋਧ ਕੀਤਾ ਤੇ ਉਹਨਾਂ ਨੇ ਉਹਨੂੰ ਡਿਸਮੈਂਟਲ ਕਰ ਦਿੱਤਾ। 1:30 ਵਜੇ ਮਨਜੀਤ ਸਿੰਘ ਜੀ ਕੇ ਪਹੁੰਚ ਗਿਆ ਉੱਥੇ, ਉਹਨੇ ਕਿਹਾ ਕਿ ਮੈਂ ਹਟਾਉਣਾ ਇਹਨੂੰ ਮੈਂ ਕਰਾਉਣਾ। ਤੇ ਦਿੱਲੀ ਦੇ ਵਿੱਚ ਇੱਕ ਇਹ ਸਿੱਖ ਸਿਆਸਤ ਦੇ ਵਿੱਚ ਨਾ ਇੱਕ ਨਵਾਂ ਟ੍ਰੈਂਡ ਹੈਗਾ, ਜਿਹੜੀ ਵੀ ਇੱਕ ਦੂਜੇ ਦੀ ਗੱਲ ਨੂੰ ਫੋਲੋ ਕਰਦੇ ਨੇ, ਉਹਦਾ ਟਵਿੱਟਰ, ਉਹਦਾ ਫੇਸਬੁੱਕ, ਉਹਦਾ ਯੂਟਿਊਬ, ਜਿਵੇਂ ਮਨਜਿੰਦਰ ਸਿੰਘ ਸਰਸਾ ਤੇ ਮਨਜੀਤ ਸਿੰਘ ਜੀ ਕੇ ਤੇ ਪਰਮਜੀਤ ਸਿੰਘ ਸਰਨਾ, ਇਹ 3 ਲੀਡਰ ਨੇ ਸਿੱਖਾਂ ਦੇ, ਜਿਹਦੇ ਚ ਮੌਜੂਦਾ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਔਰ ਯੰਗ ਹੋਣ ਦੇ ਨਾਤੇ ਮਨਜਿੰਦਰ ਸਿੰਘ ਸਰਸਾ ਦਾ ਜਿਹੜਾ ਕੱਦ ਹੈ ਉਹ ਇਹਨਾਂ ਦੋਨਾਂ ਆਗੂਆਂ ਨਾਲੋਂ ਵੱਡਾ ਹੈਗਾ। ਜਿੱਥੇ ਵੀ ਕੋਈ, ਹੁਣ ਰਾਤ ਮੈਂ ਦੇਖ ਰਿਹਾ ਸੀਗਾ ਇੱਕ ਸ਼੍ਰੀਨਗਰ ਤੋਂ ਇੱਕ ਵੀਡੀਓ ਆ ਰਹੀ ਸੀ ਕਿ ਇੱਕ ਬੱਚੀ ਨਾਲ ਕਿਸੇ ਮੁਸਲਿਮ ਲੜਕੇ ਨੇ ਵਿਆਹ ਕਰਾ ਲਿਆ ਔਰ ਉਹਨਾਂ ਨੇ ਲਵ ਜਹਾਦ ਦੀ ਗੱਲ ਦੇ ਵਿੱਚ ਉਹ ਵੀਡੀਓ, ਉਹਦੇ ਵਿੱਚ ਵੀ ਮਨਜਿੰਦਰ ਸਿੰਘ ਸਰਸਾ ਨੂੰ ਅਪੀਲ ਕੀਤੀ ਹੈ ਵੀ ਤੁਸੀਂ ਸਾਡਾ ਇੱਥੇ ਆ ਕੇ ਸਾਡਾ ਇਹ ਮਸਲਾ ਹੱਲ ਕਰਾਓ, ਐਲ ਜੀ ਦੇ ਪ੍ਰੈਸ਼ਰ ਪਾਓ। ਹੁਣ ਇਸੇ ਤਰ੍ਹਾਂ ਹੀ ਉਤਰਾਂਚਲ ਦੇ ਵਿੱਚ ਵੀ, ਉੱਤਰਾਖੰਡ ਦੇ ਵਿੱਚ 2 ਸਿੱਖ ਭਰਾਵਾਂ ਨੂੰ ਮਾਰ ਦਿੱਤਾ ਗਿਆ, ਗੁਰਭੇਜ ਸਿੰਘ ਤੇ ਗੁਰਪਿੰਦਰ ਸਿੰਘ ਨੂੰ ਕੋਈ ਮਿਸ਼ਰਾ ਨਾਂ ਦੇ ਵਿਅਕਤੀ ਵੱਲੋਂ, ਉਹਦੇ ਭੋਗਤੇ ਵੀ ਪਰਸੋਂ ਮਨਜਿੰਦਰ ਸਿੰਘ ਸਰਸਾ ਜਾ ਕੇ ਆਏ ਨੇ, 2 ਲੱਖ ਰੁਪਏ ਦੇ ਕੇ ਆਏ ਨੇ। ਰਾਮ ਸਿੰਘ ਰਾਣਾ ਜਿਹੜਾ ਹੈਗਾ ਨਾ ਕੁਰਕਸ਼ੇਤਰ ਢਾਬੇ ਵਾਲਾ, ਉਹਦੀ ਮਦਦ ਲਈ ਵੀ ਦਿੱਲੀ ਕਮੇਟੀ ਜਾ ਕੇ ਆਈ ਹੈ। ਸੋ ਕਹਿਣ ਦਾ ਭਾਵ ਇਹ ਕਿ ਰੈਪਲਾਗਾ ਜਿਹੜਾ ਬਣਾਇਆ ਸੀ ਉਹਨੂੰ ਡਿਸਮੈਂਟਲ ਕਰ ਦਿੱਤਾ ਗਿਆ, ਲੇਕਿਨ ਦੂਜੇ ਪਾਸੇ ਜਾਗੋ ਪਾਰਟੀ ਦੇ ਮੁਖੀ ਔਰ ਜਿਹੜੇ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਦਾ ਕਹਿਣਾ ਹੈ ਕਿ ਜਦੋਂ ਇਹਨਾਂ ਦੀ ਵਾਈਫ ਹੈ ਜਿਹੜੀ ਆਪਣੇ ਮਨਜਿੰਦਰ ਸਿੰਘ ਸਰਸਾ ਦੀ, ਉਹ ਕੌਂਸਲਰ ਹੈ ਉਸ ਹਲਕੇ ਤੋਂ, ਤੇ ਉਹਨਾਂ ਦਾ ਕਹਿਣਾ ਕਿ ਜਦੋਂ ਮਿਊਨਸਪੈਲਿਟੀ ਇਸ ਤਰ੍ਹਾਂ ਦਾ ਪ੍ਰੋਜੈਕਟ ਪ੍ਰਜੈਂਟ ਕਰਦੀ ਹੈ ਤਾਂ ਉਦੋਂ ਮੈਂਬਰ ਜਿਹੜੇ ਹੁੰਦੇ ਨੇ ਮਿਊਨਸਪੈਲਿਟੀ ਦੇ ਉਹਨਾਂ ਨੂੰ ਭਰੋਸੇ 'ਚ ਲਿਆ ਜਾਂਦਾ ਹੈ। ਔਰ ਇਸ ਪਾਰਕ ਦਾ ਉਦਘਾਟਨ ਅੱਜ ਤੋਂ 10 ਸਾਲ ਪਹਿਲਾਂ ਜਦੋਂ ਕੀਤਾ ਗਿਆ ਸੀਗਾ ਤੇ ਉਦੋਂ ਮਨਜਿੰਦਰ ਸਿੰਘ ਸਰਸਾ MLA ਸੀ ਤੇ ਉਹਨੇ ਕੀਤਾ ਸੀਗਾ, ਤੇ ਇਹਨਾਂ ਨੂੰ ਪਤਾ ਸੀਗਾ ਵੀ ਇੱਥੇ ਕਿਹੜੀ ਕਿਹੜੀਆਂ ਚੀਜ਼ਾਂ ਲੱਗਣੀਆਂ ਤੇ ਇਹ ਇਹਨਾਂ ਨੂੰ ਇਹਨਾਂ ਦੀ ਸਹਿਮਤੀ ਨਾਲ ਹੀ ਲੱਗੀਆਂ ਤੇ ਹੁਣ ਇਹ ਜਾਣ ਬੁੱਝ ਕੇ ਵਿਰੋਧ ਕਰ ਰਹੇ
ਨੇ। ਨਹੀਂ ਇਸ ਤਰ੍ਹਾਂ ਨਹੀਂ ਹੁੰਦੀ, ਇਸ ਤਰ੍ਹਾਂ ਨਹੀਂ ਹੁੰਦੀ ਜੀ। ਮੈਂ ਬਿੱਟਾ ਸਾਹਿਬ ਤੁਹਾਨੂੰ ਦੱਸ ਦਿੰਦਾ, ਪਾਰਕ ਵੱਖਰੀ ਗੱਲ ਹੈ, ਉਹਦੇ ਵਿੱਚ ਫਰਦਰ ਮੋਡੀਫਿਕੇਸ਼ਨ ਹੋ ਸਕਦੀਆਂ ਨੇ, ਉਹ ਕੁਛ ਵੀ ਕਰ ਸਕਦੇ। ਹੁਣ ਆਪਣਾ ਘਰ ਬਣਾਉਂਦੇ ਹਾਂ ਅਸੀਂ, ਇੱਥੇ ਕੌਂਸਲ ਤੋਂ ਅਪਰੂਵਲ ਲੈਂਦੇ ਹਾਂ, ਨਕਸ਼ਾ ਬਣਾਉਂਦੇ ਹਾਂ, ਅਸੀਂ ਮੋਡੀਫਿਕੇਸ਼ਨ ਰੈਨੋਵੇਸ਼ਨ ਕਰਦੇ ਹਾਂ ਘਰ ਦੇ ਵਿੱਚ, ਪਤਾ ਨਹੀਂ ਕਿੱਦਾਂ ਦਾ ਫਰਨੀਚਰ ਰੱਖਣਾ, ਉੱਥੇ ਥੋੜ੍ਹਾ ਕੰਟਰੋਲ ਹੁੰਦਾ ਹੈ ਇਹਦਾ।
ਬਿਲਕੁਲ ਉਹੀ ਗੱਲ ਮਨਜਿੰਦਰ ਸਿੰਘ ਸਰਸਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੁਹਾਡੇ ਤੇ ਇਲਜ਼ਾਮ ਲਾ, ਉਹ ਕਹਿੰਦਾ ਜੀ ਮੈਂ ਤਾਂ 10 ਸਾਲ ਪਹਿਲਾਂ ਸੀਗਾ। ਠੀਕ ਹੈ, ਉਦਘਾਟਨ ਕੀਤਾ, ਮੈਂ ਕੀਤਾ ਹੋਏਗਾ ਮੈਨੂੰ, ਮੈਂ ਇਹ ਮੁੱਕਰਦਾ ਨੀਗਾ, ਪਰ ਜਿਹੜੀਆਂ ਚੀਜ਼ਾਂ ਉਹਨਾਂ ਨੇ ਲਾਉਣੀਆਂ ਜੇ ਹੁਣ ਲਾਈਆਂ ਤੇ ਮੈਨੂੰ ਤਾਂ ਉਹਨਾਂ ਨੇ ਪੁੱਛਿਆ ਨੀ, ਨਾ ਹੀ ਮੇਰੇ ਧਿਆਨ ਦੇ ਵਿੱਚ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ।
ਨਹੀਂ ਜੇ 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 ਦੇਖੋ ਧਿਆਨ ਦੇ ਵਿੱਚ ਉਹਨੇ ਲਾ ਵੀ ਲਈਆਂ ਤੇ ਉਹਨਾਂ ਨੇ ਜਾ ਕੇ ਲਹਾ ਵੀ ਦਿੱਤੀਆਂ ਨੇ, ਇਹ ਵੀ ਵੱਡੀ ਗੱਲ ਹੈ।
ਬਿਲਕੁਲ, ਉਹ ਫਿਰ ਮੀਡੀਆ ਪਬਲਿਸਿਟੀ ਵੀ ਹੁੰਦੀ, ਤੁਹਾਨੂੰ ਪਤਾ ਹੀ ਹੈ। ਦੂਜੇ ਪਾਸੇ ਦੂਜੇ ਲੋਕ ਜਿਹੜੇ ਵਿਰੋਧੀ ਨੇ, ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਡਿਲੇ ਹੋ ਗਈਆਂ, ਹੁਣ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਜੇ ਦੁਬਾਰਾ ਮਨਜਿੰਦਰ ਸਿੰਘ ਸਰਸਾ ਆ ਗਿਆ ਤਾਂ ਸਾਡੇ ਤਾਂ ਕਿਤੇ ਨੰਬਰ ਵਾਰੀ ਨੀ ਆਉਣੀ। ਜਿੱਦਾਂ ਹੁਣ ਮਨਪ੍ਰੀਤ ਬਾਦਲ, ਨਵਜੋਤ ਸਿੰਘ ਸਿੱਧੂ, ਰਵਨੀਤ ਸਿੰਘ ਬਿੱਟੂ ਆਪਸ ਦੇ ਵਿੱਚ ਹੋਈ ਜਾਂਦੇ ਇੱਕ ਦੂਜੇ ਦੇ ਖਿਲਾਫ, ਕਿ ਜੇ ਕਿਤੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਜੇ ਕਿਸੇ ਹੋਰ ਨੂੰ ਮੌਕਾ ਮਿਲ ਗਿਆ ਤਾਂ ਅਸੀਂ ਤਾਂ ਮੁੱਖ ਮੰਤਰੀ ਬਣ ਹੀ ਨਹੀਂ ਸਕਦੇ। ਸੋ ਇਸ ਕਰਕੇ ਇਹ ਇਸ ਤਰ੍ਹਾਂ ਦਾ ਜਿਹੜਾ ਵਿਰੋਧ ਹੈ ਜਾਂ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਹੋ ਰਹੀ ਹੈ।
ਚਲੋ, ਹੋਰ ਕੋਈ ਦਿੱਲੀ ਦੇ ਵਿੱਚ ਗਤੀਵਿਧੀ ਹੋਈ ਜਿਹੜੀ ਸਾਡੇ ਨਾਲ ਤੁਸੀਂ ਸਾਂਝੀ ਕਰਨਾ ਚਾਹੋ? ਇੱਕੋ ਢਾਬੇ ਵਾਲਾ ਮੁੱਦਾ ਜਿਹੜਾ ਆ ਉਹ ਵੀ ਕਾਫੀ ਭਖਿਆ ਹੋਇਆ ਸੋਸ਼ਲ ਮੀਡੀਆ ਤੇ, ਰਾਮ ਸਿੰਘ ਰਾਣਾ ਦੇ।
ਹਾਂਜੀ, ਉਹ ਸੁਪਰੀਮ ਕੋਰਟ ਦੇ ਆਰਡਰ ਦਿਖਾ ਰਹੇ ਨੇ ਰਾਮ ਸਿੰਘ ਰਾਣਾ ਨੂੰ ਕਿ ਇਹ ਸੜਕ ਹੈ ਜਿਹੜੀ ਇੱਥੇ ਤੁਸੀਂ ਐਕਸੈਸ ਨਹੀਂ ਹੋ ਸਕਦਾ, ਇੱਥੇ ਤੁਹਾਡੇ ਜਿਹੜੇ CLU ਜਿਹੜਾ ਤੁਸੀਂ ਲਿਆ ਹੋਇਆ ਇਹ, ਜਾਂ ਤਾਂ ਇਹਦੇ ਪੈਸੇ ਭਰੋ, ਕਿਉਂਕਿ ਉਹਨਾਂ ਨੇ ਲੀਜ਼ ਤੇ ਜ਼ਮੀਨ ਲਈ ਹੋਈ ਹੈ, ਉਹਦਾ ਕਿਰਾਇਆ ਭਰਦੇ ਨੇ।
ਅੱਛਾ,
ਤਾਂ ਉਹ ਦੂਜੇ ਪਾਸੇ ਇਹ ਵੀ ਚਰਚਾ ਚੱਲਦੀ ਹੈ ਕਿ ਰਾਮ ਸਿੰਘ ਰਾਣਾ ਨੇ ਜਦੋਂ ਇਹ ਗੱਲ ਕੀਤੀ ਕਿ ਮੇਰਾ ਚਾਹੇ ਜ਼ਮੀਨ ਵਿਕ ਜਾਵੇ ਚਾਹੇ ਕੁਛ ਵੀ ਹੋ ਜੇ, 1.5-2 ਲੱਖ ਰੁਪਏ ਦਾ ਰੋਜ਼ ਦਾ ਖਰਚਾ ਉਹ ਕਿਸਾਨੀ ਅੰਦੋਲਨ ਤੇ ਕਰ ਰਿਹਾ, ਤਾਂ ਇਸ ਸਮੇਂ BJP ਸਰਕਾਰ ਉਹਨੂੰ ਟਾਰਗੇਟ ਕਰ ਰਹੀ ਹੈ ਹਰਿਆਣੇ ਦੀ। ਉਹਦੇ ਬੱਚਿਆਂ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਗਈ, ਉਹਨਾਂ ਦੇ ਬੱਚਿਆਂ ਨੂੰ ਬੜੀ ਸੇਫ ਕਸਟਡੀ ਦੇ ਵਿੱਚ ਰੱਖਿਆ ਹੋਇਆ, ਮਨਜਿੰਦਰ ਸਿੰਘ ਸਰਸਾ ਖੁਦ ਉਸ ਗੱਲ ਦੇ ਵਿੱਚ ਲੱਗੇ ਹੋਏ ਨੇ, ਪਰਿਵਾਰ ਨੂੰ ਪ੍ਰੋਟੈਕਸ਼ਨ ਵੀ ਦੇ ਰਹੇ ਨੇ। ਔਰ ਕੱਲ ਇਹ ਵੀ ਪਤਾ ਲੱਗਿਆ ਸੀ ਕਿ ਜਦੋਂ ਉਹ ਲੈ ਕੇ ਆਏ ਪਰਿਵਾਰ ਨੂੰ ਤਾਂ ਪੁਲਿਸ ਨੇ ਪਿੱਛੋਂ ਫੋਨ ਵੀ ਕੀਤਾ ਵੀ ਤੁਸੀਂ ਏਦਾਂ ਨਹੀਂ ਲਿਜਾ ਸਕਦੇ। ਇਸੇ ਕਰਕੇ ਕੱਲ ਆਪਣੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਉੱਥੇ ਪਹੁੰਚੇ, ਉਹਨਾਂ ਨੇ ਕਿਹਾ ਕਿ ਜਿੱਦਾਂ ਵੀ ਹੋਵੇ, ਉਦੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਹੋਏ ਸਨ। ਕੁਰੂਕਸ਼ੇਤਰ ਦੇ ਵਿੱਚ ਉਹਨਾਂ ਦਾ ਜਿਹੜਾ ਇਹ ਹੋਟਲ ਹੈ ਉਹਦੇ ਅੱਗੇ ਇਸ ਤਰ੍ਹਾਂ ਗੱਲ ਕਰ ਦਿੱਤੀ ਗਈ, ਅੱਗੇ ਕੰਧ ਬਣਾ ਦਿੱਤੀ ਗਈ ਹੈ। ਔਰ ਹੁਣ ਸਾਰੀਆਂ ਜਥੇਬੰਦੀਆਂ ਵੀ ਜਿੱਥੇ ਅਪੀਲ ਕਰ ਰਹੀਆਂ, ਉੱਥੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਇਸ ਤਰ੍ਹਾਂ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਰਾਮ ਸਿੰਘ ਰਾਣਾ ਦੇ ਹੱਕ ਦੇ ਵਿੱਚ ਖੜਿਆ ਜਾਵੇ। ਤੇ ਬਹੁਤ ਸਾਰੇ ਐਨਆਰਆਈ ਵੀ ਕਹਿ ਰਹੇ ਕਿ ਜਦੋਂ ਵੀ ਅਸੀਂ ਪੰਜਾਬ ਆਵਾਂਗੇ ਤਾਂ ਅਸੀਂ ਉਹਨਾਂ ਦੇ ਢਾਬੇ ਤੇ ਜਾਂ ਦਿੱਲੀ ਆਉਂਦੇ ਜਾਂ ਚੰਡੀਗੜ੍ਹ ਆਉਂਦੇ ਉੱਥੇ ਜਾ ਕੇ ਉਹਨਾਂ ਨੂੰ
ਬਿੱਟਾ ਸਾਹਿਬ
ਮੋਰਲੀ
ਇਹੋ ਜਿਹਾ। ਇੱਕ ਵਾਰੀ ਗੱਲਬਾਤ ਚੱਲੀ ਸੀ ਹਵੇਲੀ ਜਿਹੜੀ ਫਗਵਾੜੇ ਦੇ ਲਾਗੇ ਜਲੰਧਰ ਦੇ ਵਿਚਾਲੇ ਆ, ਤੇ ਉਹ ਤਾਂ ਜੀ ਟੀ ਰੋਡ ਸੈਂਟਰ ਸਰਕਾਰ ਦਾ ਸੀਗਾ। ਤੇ ਜਿਹੜੇ ਕੋਈ ਵੀ ਬਿਜ਼ਨਸ ਹੈ, ਮਤਲਬ ਮੈਂ ਇਹ ਨਹੀਂ ਕਹਿੰਦਾ ਇਹਨਾਂ ਦੇ ਢਾਬੇ ਦਾ, ਪਰ ਜੇ ਇਹਨਾਂ ਕੋਲ ਅਫੀਸ਼ੀਅਲ ਐਕਸੈਸ ਹੈ ਨਹੀਂ ਜਾਂ ਮਤਲਬ ਫਿਰ ਉਹ ਵਾਏ ਫਿਰ ਬਣਾਉਂਦੇ ਕੱਲ੍ਹ ਲਈ ਆ, ਫਿਰ ਇਹਨਾਂ ਨੂੰ ਉਹ ਸੋਚਣਾ ਚਾਹੀਦਾ ਬਣਾਉਣ ਵੇਲੇ ਵੀ ਜੇ ਗਵਰਨਮੈਂਟ ਵੱਲੋਂ ਕੋਈ ਅਲਾਊਂਸ ਨਹੀਂ ਹੈਗੀ ਉੱਥੇ ਮੁੜਨ ਦੀ ਪਾਰਕਿੰਗ ਦੀ। ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਕਿੰਨੀ ਇਨਕਨਵੀਨੀਅੰਸ ਕਈ ਵਾਰੀ ਹੋ ਜਾਂਦੀ ਆ, ਉੱਥੋਂ ਗੱਡੀਆਂ 110 'ਤੇ ਜਾ ਰਹੀਆਂ ਹੁੰਦੀਆਂ ਅਤੇ ਉਹਦੇ ਵਿੱਚ ਲੋਕ ਫਿਰ ਢਾਬੇ 'ਚ ਨੂੰ ਮੁੜਦੇ ਨੇ, ਵੜਦੇ ਨੇ, ਕੋਈ ਐਗਜ਼ਿਟ ਨਹੀਂ ਹੈਗਾ, ਕੋਈ ਐਂਟਰੀ ਨਹੀਂ ਹੈਗੀ, ਇਹ ਬੜਾ ਖਤਰਨਾਕ ਵੀ ਹੋ ਜਾਂਦਾ, ਜਾਨਲੇਵਾ ਵੀ ਹੋ ਸਕਦਾ ਆ। ਅਤੇ ਫਿਰ ਇਹ ਢਾਬਿਆਂ 'ਤੇ ਰੈਸਟੋਰੈਂਟਾਂ 'ਤੇ ਤਾਂ ਬਹੁਤ ਖਰਚਾ ਕਰ ਲੈਂਦੇ ਨੇ, ਪਰ ਐਂਟਰੀਆਂ ਐਗਜ਼ਿਟ 'ਤੇ ਬਿਲਕੁਲ ਹੀ ਨਹੀਂ ਕਰਦੇ ਸੇਫਟੀ ਵਾਸਤੇ। ਤੁਹਾਡੀ ਕੀ ਰਾਏ ਇਹਦੇ ਬਾਰੇ?
ਦੇਖੋ ਜੀ, ਪਤਾ ਕੀ ਹੈ ਜੀ, ਦੋ ਤਰੀਕੇ ਨੇ। ਉੱਥੋਂ ਦਾ ਜਿਹੜਾ ਸਿਸਟਮ ਹੈ, ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਜੰਗਲਾਤ ਅਫਸਰ ਹੋ ਗਿਆ ਜਾਂ ਜਿਹੜਾ ਰੋਡ ਦਾ ਮਹਿਕਮਾ ਹੈਗਾ, ਹਾਈਵੇ ਦਾ ਹੈਗਾ, ਉਹ ਜਿਹੜੇ ਅਫਸਰ ਆ ਉਹ ਬੜੇ ਦਿਆਲੂ ਹੋ ਜਾਂਦੇ ਇਹੋ ਜਿਹੇ ਬੰਦਿਆਂ 'ਤੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਬੰਦਾ ਸਾਡੀ ਵੰਗਾਰ ਝੱਲ ਸਕਦਾ ਤੇ ਸਾਨੂੰ ਮਹੀਨਾ ਦੇ ਸਕਦਾ। ਮੰਨ ਲਓ ਸੀ ਐਲ ਯੂ ਲੈਣਾ ਇੱਕ ਏਕੜ ਦੇ ਉੱਤੇ, 1 ਕਰੋੜ ਰੁਪਏ ਦੀ ਜਗ੍ਹਾ ਲਈ ਹੈ ਤੇ ਸੀ ਐਲ ਯੂ ਦੇ ਉੱਤੇ 2 ਕਰੋੜ ਰੁਪਇਆ ਲੱਗਦਾ, ਤਾਂ ਉਹ ਕਹਿੰਦਾ ਕਿ ਜੇ ਮੇਰਾ ਕੋਈ 10-20 ਹਜ਼ਾਰ ਮਹੀਨੇ ਚ ਸਰੀ ਜਾਵੇ ਤੇ ਮੈਂ ਕੀ ਲੈਣਾ ਸੀ ਐਲ ਯੂ ਤੋਂ। ਸੋ ਇਹ ਕੰਮ ਚੱਲੀ ਜਾਂਦਾ।
ਬਿੱਟਾ ਸਾਹਿਬ ਜਾਂਦੇ ਜਾਂਦੇ ਇੱਕ ਕੁਐਸਚਨ ਆਇਆ ਜਗਤਾਰ ਭਾਜੀ ਦਾ, ਕਹਿੰਦੇ ਖੁਸ਼ੀ ਮੁਹੰਮਦ ਨੂੰ ਦਾਤ ਮਿਲੀ ਸੀ ਬਾਦਲ ਸਾਹਿਬ ਤੋਂ, ਤੇ ਸੁਖਬੀਰ ਬਾਦਲ ਸਾਹਿਬ ਬਾਰੇ ਸਿੱਟ ਦੀ ਪੁੱਛਗਿੱਛ ਚ ਕੀ ਨਿਕਲਿਆ ਤੇ ਸੁਖਬੀਰ ਬਾਦਲ ਸਾਹਿਬ ਦੀ ਗ੍ਰਿਫਤਾਰੀ ਵਾਲਾ ਰੌਲਾ ਦਾ ਕੀ ਫੰਡ ਆਇਆ ਜਾਂਦੇ ਜਾਂਦੇ?
ਹਾਂਜੀ ਬਿਲਕੁਲ, ਐਸ ਆਈ ਟੀ ਨੇ ਕੱਲ ਉਹਨਾਂ ਤੋਂ ਕਾਫੀ 15-16 ਸਵਾਲ ਪੁੱਛੇ ਹੈ ਕੋਟਕਪੁਰਾ ਪੁਲਿਸ ਫਾਇਰਿੰਗ ਦੀ ਘਟਨਾ ਦੇ ਵਿੱਚ, ਕਿਉਂਕਿ ਸੁਖਬੀਰ ਸਿੰਘ ਬਾਦਲ ਉਦੋਂ ਗ੍ਰਹਿ ਮੰਤਰੀ ਸੀਗੇ। ਉਹਨਾਂ ਨੇ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਇਹ ਜਵਾਬ ਦਿੱਤਾ ਕਿ ਮੈਂ ਉਸ ਸਮੇਂ ਜਿਹੜੀ ਅਧਿਕਾਰੀਆਂ ਦੀ ਸੂਚੀ ਸੀ ਤੁਸੀਂ ਉਹਨਾਂ ਨੂੰ ਪੁੱਛ ਲਓ, ਆਹ ਬੰਦਿਆਂ ਨੇ ਡਿਊਟੀ ਮੈਜਿਸਟਰੇਟ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਫਾਇਰਿੰਗ ਤੋਂ ਕਿਤੋਂ ਇਜਾਜ਼ਤ ਲਈ, ਤੇ ਉਹਨਾਂ ਨੇ ਆਖਿਆ ਕਿ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਡੀਜੀਪੀ ਨਾਲ ਪੁੱਛਿਆ ਗਿਆ ਵੀ ਤੁਸੀਂ ਗੱਲਬਾਤ ਕੀਤੀ ਸੀ, ਉਹਨਾਂ ਨੇ ਕਿਹਾ ਸੀ ਮੈਨੂੰ ਯਾਦ ਨਹੀਂ ਵੀ ਮੈਂ ਕੋਈ ਸਿੱਧੇ ਰੂਪ ਫੋਨ ਕੀਤਾ ਹੋਵੇ, ਤੇ ਪੁੱਛਿਆ ਵੀ ਤੁਸੀਂ ਘਟਨਾ ਸਮੇਂ ਕਿੱਥੇ ਸੀਗੇ, ਉਹ ਕਹਿੰਦੇ ਸ਼ਾਇਦ ਮੈਂ ਚੰਡੀਗੜ੍ਹ ਸੀ ਪਰ ਮੈਨੂੰ ਪੱਕੇ ਤੌਰ ਤੇ ਯਾਦ ਨਹੀਂ। ਸੁਖਬੀਰ ਨੇ ਜਿਹੜੇ ਸਵਾਲਾਂ ਦੇ ਜਵਾਬ ਇਹ ਹੀ ਦਿੱਤੇ ਆ ਕਿ ਮੈਨੂੰ ਉਦੋਂ ਨਹੀਂ ਕੁਛ ਪਤਾ ਮੈਂ ਕਿੱਥੇ ਸੀ ਜਾਂ ਕਿਵੇਂ ਸੀ, ਇਹ 4 ਸਵਾਲਾਂ ਦੇ ਜਵਾਬ ਦਿੱਤੇ ਆ। ਹੁਣ ਇਹਦੇ ਸੰਬੰਧ ਵਿੱਚ ਅਗਲੀ ਪੇਸ਼ੀ ਬੁਲਾਉਣਗੇ ਜਾਂ ਨਹੀਂ ਬੁਲਾਉਣਗੇ ਇਹ ਹੁਣ ਐਸ ਆਈ ਟੀ ਨੇ ਦੇਖਣਾ। ਸੈਕਟਰ 32 ਦੇ ਵਿੱਚ ਪੁਲਿਸ ਅਫਸਰ ਸੁਸਾਇਟੀ ਹੈਗੀ ਹੈ, ਉੱਥੇ 4 ਘੰਟੇ ਪੁੱਛਗਿੱਛ ਹੋਈ ਹੈ ਜਿੱਥੇ ਵਿਕਰਮ ਸਿੰਘ ਮਜੀਠਾ, ਮਨਜਿੰਦਰ ਸਿੰਘ ਸਰਸਾ, ਬਲਵਿੰਦਰ ਸਿੰਘ ਭੂੰਦੜ ਜਿਹੜੇ ਵੱਡੇ ਆਗੂ ਆ ਉਹ ਵੀ ਉਹਨਾਂ ਦੇ ਉੱਥੇ ਨਾਲ ਪਹੁੰਚੇ ਹੋਏ ਸੀ।
ਬਿੱਟਾ ਸਾਹਿਬ ਇਹ ਕਿੰਨੀਆਂ ਕੁ ਹੋਰ ਸਿੱਟਾਂ ਸਿੱਟਣਗੀਆਂ, ਕਿੰਨੇ ਕੁ ਬੈਠਣਗੇ ਹੋਰ, ਕਿਉਂਕਿ ਵਾਰ ਵਾਰ ਤਾਂ ਉਹੀ ਸਵਾਲ ਉਹੀ ਬੰਦੇ, ਤੇ ਹੌਲੀ ਹੌਲੀ ਮਤਲਬ ਹੁਣ ਇੱਕ ਸਿੱਟ ਵਾਲੇ ਤਾਂ ਆਮ ਆਦਮੀ ਪਾਰਟੀ ਚਲ ਗਏ, ਇਹ ਸਿੱਟ ਵਾਲੇ ਕਿਹੜੀ ਪਾਰਟੀ ਚ ਜਾਣਗੇ?
ਦੇਖੋ ਇਹਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬੜਾ ਸੌਖਾ ਕੰਮ ਕਰ ਦਿੱਤਾ, ਜਿਹੜਾ ਇੱਕ ਵਿਜੇ ਸਿੰਗਲਾ ਨਾਂ ਦਾ ਬੰਦਾ DSP ਬਣਾ ਕੇ ਭੇਜ ਦਿੱਤਾ ਤੇ ਅਕਾਲੀ ਦਲ ਨੂੰ ਇੱਕ ਵਧੀਆ ਐਕਸੈਸ ਦੇ ਦਿੱਤਾ। ਅਕਾਲੀ ਦਲ ਹੁਣ ਕੋਰਟ 'ਚ ਚਲਾ ਜਾਏਗਾ ਤੇ ਕੋਰਟ ਨੇ ਇਹਨੂੰ ਸਟੇਅ ਕਰ ਦੇਣਾ। ਉਹਨਾਂ ਨੇ ਕਹਿਣਾ ਕਿ ਇਹ ਤਾਂ ਜੀ ਤੁਸੀਂ ਮਾਣਹਾਨੀ ਕਰ ਰਹੇ ਹੋ ਜਾਣ ਬੁੱਝ ਕੇ, ਤੇ ਉਹ ਤਾਂ ਫਿਕਸ ਮੈਚ ਵਾਲਾ ਕੰਮ ਇਹਨਾਂ ਨੇ ਕਰ ਦਿੱਤਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ।
ਹਾਂਜੀ ਹਾਂਜੀ, ਉਹ ਤਾਂ ਪਤਾ ਹੀ ਦਿਸਦਾ ਹੀ ਹੈ ਵੀ ਵਾਰ ਵਾਰ ਇਹਨੂੰ ਉਲਝਾਇਆ ਜਾ ਰਿਹਾ, ਫਸਾਇਆ ਜਾ ਰਿਹਾ, ਫਿਰ ਹੋਰ ਦੁਬਾਰਾ ਅਗੇਨ ਐਂਡ ਅਗੇਨ ਚੱਲੀ ਜਾ ਰਿਹਾ।
ਸ਼ਮਸ਼ੇਰ ਸਿੰਘ ਦੁੱਲੋ ਨੇ ਕੱਲ ਸ਼ਮਸ਼ੇਰ ਸਿੰਘ ਦੁੱਲੋ ਨੇ ਵੀ ਇਹ ਗੱਲ ਕਹੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਨੀਯਤ ਹੈ ਵੀ ਜੇ ਮੈਂ ਨਾ ਬਣ ਸਕਿਆ ਮੁੱਖ ਮੰਤਰੀ ਤੇ ਮੈਂ ਕਾਂਗਰਸ ਨੂੰ ਐਸੀ ਜਿਹੜਾ ਹੈਗਾ ਮਧਾਣੀ ਗੇੜਾ ਦੇ ਕੇ ਜਾਊਂਗਾ ਜਿਹੜੀ ਕਾਂਗਰਸ ਕਦੇ ਪੰਜਾਬ ਚ ਉੱਠ ਨਹੀਂ ਸਕੂਗੀ।
ਠੀਕ ਹੈ ਜੀ, ਅਤੇ ਇਹ ਵੀ ਔਖਾ ਕੰਮ ਹੈ ਵੈਸੇ, ਤਾਂ ਹੀ ਨਹੀਂ ਮੈਂ ਪੋਲੀਟਿਕਸ 'ਚ ਆਉਂਦਾ ਬੱਟਾ ਸਾਹਿਬ, ਮੈਨੂੰ ਲੱਗਦਾ ਤੁਸੀਂ ਵੀ ਨਹੀਂ ਤਾਂ ਹੀ ਪੋਲੀਟਿਕਸ 'ਚ ਆਉਂਦੇ, ਕਿਉਂਕਿ ਤੁਸੀਂ ਅਸੀਂ ਤੁਸੀਂ
ਵਧੀਆ ਜੀ, ਮੁੜ ਕੇ ਕਿਸੇ ਦੇ ਹੱਕ 'ਚ ਗੱਲ ਨਹੀਂ ਕਰਨੀ ਪਊ, ਗਲਾ ਕਹਿੰਦਾ ਜੀ ਮੁੜ ਕੇ ਆਪਣਾ ਕੋਈ ਕੱਢ ਲਿਆਊਗਾ ਨਵਾਂ ਕੇਸ, ਵਿਆਹ ਦੇਖੋ ਜੀ ਫਲਾਣੇ ਥਾਂ 'ਤੇ ਇਹਨਾਂ ਨੇ ਆਏ ਆਖਿਆ ਸੀ,
ਆਰਾਮ ਨਾਲ ਨਜ਼ਾਰੇ ਲਓ। ਤੇ ਬੇਟਾ ਸਾਹਿਬ ਤੈ ਦਿਲੋਂ ਧੰਨਵਾਦ ਤੁਹਾਡਾ, ਤੇ ਪਾਓ ਚੱਲੇ ਤੁਸੀਂ ਵੀ ਮੁਕਤਸਰ ਸਾਹਿਬ ਵੱਲ ਨੂੰ, ਤੇ ਘਰੋਂ ਘਰੇ ਪਹੁੰਚੋ, ਤੇ ਆਪਾਂ ਲਈ ਤਾਂ ਇੰਨਾ ਹੀ ਹੈ, ਹੋਰ ਤਾਂ ਆਪਾਂ ਕਿਸੇ ਜੋਗੇ ਹੈ ਨਹੀਂ, ਮੁੜ ਕੇ ਬੁੱਧੂ ਘਰ ਨੂੰ ਆਉਣ ਜੋਗੇ ਹੀ ਆਪਾਂ ਤਾਂ,
ਲੌਟ ਕੇ ਬੁੱਧੂ ਹੁਣ ਗਰਕੇ ਜਾਊਗਾ ਜੀ ਅੱਧੇ ਘੰਟੇ ਨੂੰ।
ਠੀਕ ਹੈ ਜੀ, ਚਲੋ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ,
ਸ਼ੁਕਰੀਆ ਜੀ, ਮਿਹਰਬਾਨੀ,
ਸਤਿ ਸ਼੍ਰੀ
ਅਕਾਲ, ਸਤਿ ਸ਼੍ਰੀ ਅਕਾਲ।
ਸੋ ਬੱਟਾ ਸਾਹਿਬ ਚੱਲੇ ਪਾ ਰਹੇ ਨੇ ਮੁਕਤਸਰ ਸਾਹਿਬ ਨੂੰ, ਤੇ ਪਿਆਰਿਓ ਬਹੁਤ ਵਿਚਾਰ ਤੁਸੀਂ ਸੁਣਦੇ ਹੋ ਸਾਡੇ ਨਾਲ ਜੁੜਦੇ ਹੋ। ਜਗਤਾਰ ਭਾਅ ਜੀ ਹਾਂਗਕਾਂਗ ਤੋਂ ਤਸਵੀਰ ਅਤੇ ਫੋਟੋ ਦੇ ਉੱਤੇ ਇੱਕ ਵਿਚਾਰ ਲਿਖਦੇ ਨੇ, ਦੁੱਖ ਦਰਦ ਹਰ ਇਨਸਾਨ ਦੇ ਦਿਲ 'ਚ ਹੁੰਦਾ ਹੈ, ਪਰ ਪ੍ਰਗਟ ਕਰਨ ਦੇ ਤਰੀਕੇ ਵੱਖਰੇ ਹੁੰਦੇ ਨੇ, ਕੁਝ ਲੋਕ ਅੱਖਾਂ 'ਚ ਸਮਾ ਲੈਂਦੇ ਨੇ, ਕੁਝ ਲੋਕ ਮੁਸਕਾਨ 'ਚ ਬਦਲ ਲੈਂਦੇ ਨੇ। ਇਹ ਕਹਿੰਦੇ ਹੋਏ ਉਹ ਗੁੱਡ ਮੋਰਨਿੰਗ ਬੁਲਾਉਂਦੇ ਨੇ, ਮਲਕੀਤ ਸਿੰਘ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕੈਨਬਰਾ ਤੋਂ ਕਹਿ ਰਹੇ ਨੇ ਕਿ ਪੱਥਰ ਮੇਂ ਵੀ ਕੀੜੋਂ ਕੋ ਜੋ ਦੇਤਾ ਹੈ ਹਰੀ ਘਾਸ, ਬਦਖਵਾਹੋਂ ਸੇ ਕਹਿ ਦੋ ਕਿ ਵਹੀ ਮੇਰਾ ਖੁਦਾ ਹੈ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਸ਼ੇਅਰ ਭੇਜਿਆ ਤੁਸੀਂ ਪ੍ਰਗਟ ਸਿੰਘ ਬੜਿੰਗ ਹੋਣਾ ਦਾ। ਔਰ ਸੱਜਣੋ ਮਿੱਤਰੋ, ਇਹ ਪ੍ਰੋਗਰਾਮ ਬੜੀ ਛੇਤੀ ਪੋਡਕਾਸਟ 'ਤੇ ਚੜ੍ਹਾ ਦਿੱਤਾ ਜਾਵੇਗਾ, ਤੁਸੀਂ ਦੁਬਾਰਾ ਸੁਣ ਸਕਦੇ ਹੋ, ਰਿਪੀਟ 'ਤੇ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਕੋਈ ਵੀ ਵਿਚਾਰ ਤੁਸੀਂ ਔਫਲਾਈਨ ਵੀ ਭੇਜ ਸਕਦੇ ਹੋ। ਔਰ ਮੈਂ ਤਹਿ ਦਿਲੋਂ ਧੰਨਵਾਦ ਹਾਂ ਆਪਣੇ ਸਾਰੇ ਸਪੋਂਸਰਸ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਖਾਸ ਕਰਕੇ ਸਪੋਂਸਰ ਕਰ ਰਹੇ ਨੇ, ਪਰਮਜੀਤ ਸਿੰਘ ਹੋਣੀ, ਪਰਵਿੰਦਰ ਹੋਣੀ, ਸਾਰੇ ਫਰਨੀਚਰ ਵਾਲੇ ਸਾਰਿਆਂ ਦਾ, ਕਿ ਉਹ ਪਸੰਦ ਕਰ ਰਹੇ ਨੇ ਅਤੇ ਆਪਣੇ ਆਪਣੇ ਬਿਜ਼ਨਸ ਦੀਆਂ ਤਸਵੀਰਾਂ ਜ਼ਰੂਰ ਖਿੱਚ ਕੇ ਸਾਡੇ ਤੱਕ ਅੱਪੜਦੀਆਂ ਕਰਿਆ ਕਰੋ ਸੁਨੇਹਿਆਂ ਦੇ ਰਾਹੀਂ, ਤਾਂ ਕਿ ਅਸੀਂ ਆਪਣੇ ਸਰੋਤਿਆਂ ਤੱਕ ਭੇਜ ਸਕੀਏ। ਸੋ ਇੰਨਾ ਕੁਛ ਕਹਿੰਦਾ ਹੋਇਆ ਮੈਂ ਆਪ ਤੋਂ ਵਿਦਾ ਲੈਂਦਾ, ਅਤੇ ਉਮੀਦ ਅਤੇ ਅਰਦਾਸ ਕਰਦਾ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋਗੇ, ਤੰਦਰੁਸਤ ਰਹੋਗੇ। ਰੱਬ ਰਾਖਾ ਜੀ।